ਮੈਨੂੰ ਪਤਾ ਤੁਹਾਡੇ ਕੋਲ ਟਾਈਮ ਘੱਟ ਹੈ, ਪਰ ਇੱਕ ਗੱਲ ਧਿਆਨ ਨਾਲ ਸੋਚਿਓ ਵੀ ਆਪਣੇ ਸਾਰਿਆਂ ਕੋਲ ਨਾ 24 ਘੰਟੇ ਨੇ, ਅਤੇ ਉਹ 24 ਘੰਟੇ ਦੇ ਵਿੱਚ ਆਪਾਂ ਮੰਨ ਲੈਂਦੇ ਹਾਂ 8 ਘੰਟੇ ਆਪਣੇ ਸੌਣ 'ਚ ਲੰਘ ਜਾਂਦੇ ਨੇ, ਬਾਕੀ 2-3 ਘੰਟੇ ਇੱਧਰ ਉੱਧਰ ਆਪਣਾ ਖਾਣ ਪੀਣ 'ਚ ਜਾਂ ਟਰੈਵਲਿੰਗ 'ਚ ਲੰਘ ਜਾਂਦੇ ਨੇ।
ਪਿੱਛੇ ਬਚੇ 12 ਘੰਟੇ, ਉਹ 12 ਘੰਟੇ ਸਾਰਿਆਂ ਕੋਲ ਓਨੇ ਹੀ ਬਚਦੇ ਨੇ, ਫਿਰ ਕਿਉਂ ਕਈ ਲੋਕ ਉਹਨਾਂ ਹੀ 12 ਘੰਟਿਆਂ ਨੂੰ ਸਹੀ ਤਰੀਕੇ ਨਾਲ ਵਰਤ ਕੇ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਪ੍ਰਾਪਤ ਕਰ ਰਹੇ ਨੇ, ਅਤੇ ਕਈ ਲੋਕ ਉਹਨਾਂ ਹੀ 12 ਘੰਟਿਆਂ ਨੂੰ ਸਹੀ ਤਰੀਕੇ ਨਾਲ ਨਹੀਂ ਵਰਤ ਸਕਦੇ। ਅੱਜ ਆਪਾਂ ਇਸੇ ਚੀਜ਼ ਬਾਰੇ ਗੱਲ ਕਰਨੀ ਆ, ਪ੍ਰੋਡਕਟੀਵਿਟੀ ਬਾਰੇ ਗੱਲ ਕਰਨੀ ਆ, ਅਤੇ ਕਰੀਏ ਫਿਰ ਸ਼ੁਰੂ।
ਚੱਕਦੇ ਬਾਈ,
ਚੱਕਦੇ।
ਸੋ ਮਨਪ੍ਰੀਤ ਵੀਰੇ, ਪਹਿਲਾਂ ਤਾਂ ਮੈਨੂੰ ਐਂ ਦੱਸੋ, ਪ੍ਰੋਡਕਟੀਵਿਟੀ ਨੂੰ ਪੰਜਾਬੀ 'ਚ ਕੀ ਕਹਿੰਦੇ ਨੇ? ਜੀਵਨ ਸਰ ਆਪਣੇ ਨਾਲ ਨੇ, ਤੇ ਅੱਜ ਆਪਾਂ ਦੇਖਾਂਗੇ ਵੀ ਉਤਪਾਦਨ ਰਹਿਣਾ ਜ਼ਰੂਰੀ ਕਿਉਂ ਆ, ਤੇ ਉਤਪਾਦਨ ਰਹਿਣ ਦੇ ਤਰੀਕੇ ਕੀ ਕੀ ਨੇ। ਠੀਕ ਆ, ਉਤਪਾਦਨ ਇੱਕ ਜ਼ਬਰਦਸਤ ਸ਼ਬਦ ਆ ਇਹ, ਅਤੇ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਬਹੁਤ, ਕਿਉਂਕਿ ਮੈਂ ਤਾਂ ਇਹ ਜ਼ਰੂਰੀ ਸਮਝਦਾ ਕਿ ਹਰ ਇੱਕ ਜ਼ਿੰਦਗੀ ਦੇ ਵਿੱਚ ਨਾ, ਹਰ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਇਹ ਬਹੁਤ ਜ਼ਰੂਰੀ ਟੋਪਿਕ ਆ, ਕਿਉਂਕਿ ਟਾਈਮ ਬਹੁਤ ਥੋੜ੍ਹਾ ਆਪਣੇ ਕੋਲ, ਅਤੇ ਆਪਾਂ ਧਿਆਨ ਚਾਹੇ ਦੇ ਰਹੇ ਹਾਂ ਚਾਹੇ ਨਹੀਂ ਦੇ ਰਹੇ, ਟਾਈਮ ਘੜੀ ਚੱਲਦੀ ਰਹਿੰਦੀ ਆ। ਠੀਕ ਆ, ਅਤੇ ਕਈ ਟਾਈਮ ਪਾਸ ਹੀ ਕਰ ਰਹੇ ਨੇ, ਪ੍ਰੋਪਰ ਉਹਨੂੰ ਯੂਜ਼ ਨਹੀਂ ਕਰ ਰਹੇ ਟਾਈਮ ਨੂੰ। ਅਤੇ ਅਗਰ ਆਪਾਂ ਇਹ ਟੈਕਨੀਕਸ ਸਿੱਖ ਸਕਦੇ ਹਾਂ ਪ੍ਰੋਡਕਟਿਵ ਰਹਿਣ ਦੀਆਂ, ਇਹ ਟੋਪਿਕ ਮਤਲਬ ਕੀ ਹੁੰਦਾ, ਤੁਸੀਂ ਵੱਧ ਟਾਈਮ ਹੋਰ ਚੀਜ਼ਾਂ ਕਰ ਸਕਦੇ ਹੋ, ਟਾਈਮ ਆਪਣੇ ਲਈ ਹੋਰ ਕ੍ਰੀਏਟ ਕਰ ਸਕਦੇ ਹੋ, ਜਿਹੜੀ ਚੀਜ਼ਾਂ ਤੁਹਾਨੂੰ ਮਜ਼ਾ ਆਉਂਦਾ ਉਹ ਚੀਜ਼ ਕਰ ਸਕਦੇ ਹੋ, ਅਗਰ ਤੁਸੀਂ ਹੋਰ ਇਫੈਕਟਿਵ ਰਹਿੰਦੇ ਹੋ, ਆਪਣੇ ਬੱਚਿਆਂ ਨਾਲ ਹੋਰ ਟਾਈਮ ਸਪੈਂਡ ਕਰ ਸਕਦੇ ਹੋ ਅਗਰ ਤੁਸੀਂ ਹੋਰ ਆਪਣੇ ਟਾਈਮ ਨਾਲ ਇਫੈਕਟਿਵ ਹੁੰਦੇ ਹੋ। ਸੋ ਅਤੇ ਇਹਦੇ ਮਤਲਬ ਬਹੁਤ ਜ਼ਿਆਦਾ ਫਾਇਦੇ ਨੇ, ਅਤੇ ਇਹਦੇ ਬਾਰੇ ਆਪਾਂ ਅੱਜ ਗੱਲ ਕਰਨਾ ਚਾਹੁੰਦੇ ਹਾਂ। ਪਹਿਲਾਂ ਤਾਂ ਮੈਂ ਗੱਲ ਕਰੂੰਗਾ ਕਿ ਇੰਡੀਆ ਦੇ ਵਿੱਚ ਆਪਾਂ ਦੇਖਦੇ ਹਾਂ, ਜੀਵਨ ਸਰ ਤੁਹਾਨੂੰ ਅਮਸ਼ੋਰ ਇਹਦੇ ਬਾਰੇ ਤੁਸੀਂ ਇਹ ਚੀਜ਼ ਦੇਖੀ ਹੋਣੀ ਆ ਕਿ ਬਹੁਤ ਮੁੰਡੇ ਕੁੜੀਆਂ ਇੱਦਾਂ ਹੀ ਵਿਹਲੇ ਘੁੰਮਦੇ ਫਿਰਦੇ ਨੇ, ਕੁਛ ਵੀ ਨਹੀਂ ਕਰ ਰਹੇ, ਕਦੇ ਗੇੜੀਆਂ ਇੱਧਰ ਲਾ ਲਈਆਂ, ਕਦੇ ਇੱਧਰ ਲਾ ਲਈਆਂ। ਅਤੇ ਆਪਾਂ ਚਲੋ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦੇ, ਪਰ ਕਹਿ ਵੀ ਰਹੇ ਹਾਂ,
ਕਹਿ ਵੀ ਰਹੇ ਡਿਸਕਲੇਮਰ ਐਂਡ ਤੇ ਪਾ ਦਾਂਗੇ।
ਅਤੇ ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਨਾ ਬਸ ਟਾਈਮ ਪਾਸ ਹੀ ਕਰ ਰਹੇ ਨੇ ਜ਼ਿੰਦਗੀ ਦੇ ਵਿੱਚ, ਉਹਨਾਂ ਦਾ ਕੋਈ ਵਿਜ਼ਨ ਨਹੀਂ ਹੈਗਾ, ਹੋ ਸਕਦਾ ਉਹਨਾਂ ਨੂੰ ਗਾਈਡੈਂਸ ਦੀ ਕਮੀ ਆ, ਹੋ ਸਕਦਾ ਉਹਨਾਂ ਨੂੰ ਕੋਈ ਚੀਜ਼ ਦੀ ਸਮਝ ਨਹੀਂ ਹੈਗੀ ਉਹ ਚੀਜ਼ ਦੀ, ਜਾਂ ਓਪਰਚੁਨਿਟੀਜ਼ ਨਹੀਂ ਹੈਗੀਆਂ ਉੱਥੇ।
ਹਾਂਜੀ ਹਾਂਜੀ,
ਇਹਦੇ ਬਾਰੇ ਤੁਹਾਡਾ ਕੀ ਕਹਿਣਾ ਬਈ, ਉਹ ਮਤਲਬ ਟਾਈਮ ਨੂੰ ਸਹੀ ਯੂਜ਼ ਨਹੀਂ ਕਰ ਰਹੇ?
ਸਭ ਤੋਂ ਪਹਿਲਾਂ ਤਾਂ ਜਿਹੜੇ ਸ਼ਬਦ ਦੀ ਤੁਸੀਂ ਗੱਲ ਕੀਤੀ ਆ, ਉਤਪਾਦਨ।
ਹਾਂਜੀ
ਹਾਂਜੀ,
ਉਤਪਾਦਨ ਦੋ ਤਰ੍ਹਾਂ ਦਾ ਹੁੰਦਾ।
ਵਾਹ,
ਇੱਕ ਤਾਂ ਉਤਪਾਦਨ ਉਹ ਜਿਹੜਾ ਕਿ ਅਸੀਂ ਖੇਤੀ 'ਚ ਜਾਂ ਅਸੀਂ ਬਾਗਬਾਨੀ 'ਚ ਜਾਂ ਹੋਰਾਂ ਚੀਜ਼ਾਂ ਦੇ ਵਿੱਚ ਅਸੀਂ ਉਤਪਾਦ ਕਰਦੇ ਹਾਂ, ਹੈ ਨਾ?
ਠੀਕ ਆ।
ਦੂਸਰਾ ਉਤਪਾਦਨ ਉਹ ਹੁੰਦਾ ਆ ਜਿਹੜਾ ਤੁਸੀਂ ਹੁਣੇ ਇਗਜ਼ਾਮਪਲ ਦਿੱਤੀ ਆ ਵੀ ਆਪਣੇ ਆਪ ਨੂੰ ਕਿੱਦਾਂ ਅਸੀਂ ਪ੍ਰੋਡਕਟਿਵ ਬਣਾ ਸਕਦੇ ਹਾਂ,
ਹਾਂਜੀ,
ਲਾਭਦਾਇਕ,
ਤਾਂ ਲਾਭਦਾਇਕ ਬਣਾ ਸਕਦੇ ਹਾਂ, ਹੈ ਨਾ? ਅਤੇ ਜਿਹੜਾ ਉਸ ਤਰ੍ਹਾਂ ਦਾ ਉਤਪਾਦਨ ਆ ਉਹਦੇ ਲਈ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਜਿਹਨੇ ਉਤਪਾਦਨ ਕਰਨ ਜਾਣਾ ਉਹ ਰੀਹਾਈਡਰੇਟ ਰਹੇ, ਵੱਧ ਤੋਂ ਵੱਧ ਪਾਣੀ ਪੀਵੇ,
ਮੈਨੂੰ ਲੱਗਦਾ ਇਹ
ਘੁੱਟ ਘੁੱਟ ਹੋ ਜਾਵੇ ਫਿਰ।
ਹਾਂਜੀ, ਕਿਉਂਕਿ ਉਤਪਾਦਨ ਅੱਗੇ ਉਹਨੇ ਕਰਨਾ ਆ, ਸਭ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਫਿੱਟ ਕਰਨ ਲਈ
ਹੋ ਗਿਆ ਜੀ,
ਤੇ ਰੀਹਾਈਡਰੇਟ ਹੋਣਾ ਜ਼ਰੂਰੀ ਆ,
ਕਿਉਂਕਿ
ਅਸੀਂ ਉੱਥੇ ਵੀ ਪਾਣੀ ਪਾਉਂਦੇ ਹਾਂ,
ਕੋਈ ਖਾਦ ਵਗੈਰਾ ਵੀ ਦੱਸੋਗੇ ਤੁਸੀਂ?
ਹਾਂਜੀ ਜ਼ਰੂਰ ਦੱਸਾਂਗੇ। ਅਤੇ ਬਾਕੀ ਤੁਸੀਂ ਸਵਾਲ ਜਿਹੜਾ ਕੀਤਾ ਵੀ ਜਿਹੜੇ ਯੂਥ ਨੇ, ਕਈ ਵਾਰ ਅਸੀਂ ਦੇਖਦੇ ਹਾਂ ਬਈ ਉਹ ਉੱਦਾਂ ਹੀ, ਹੈ ਨਾ, ਬਈ ਕਿਸੇ ਨਾਲ ਚਲੇ ਜਾਣਾ ਜਾਂ ਮਤਲਬ ਕਿ ਗੇੜੀਆਂ ਮਾਰੀ ਜਾਣੀਆਂ,
ਪਰਪਜ਼ ਨਹੀਂ ਹੈਗਾ, ਕੋਈ
ਪਰਪਜ਼ ਨਹੀਂ ਹੈਗਾ। ਅਤੇ ਉਹਨਾਂ ਨੂੰ ਜੇ ਜਨਰਲੀ ਪੁੱਛਿਆ ਜਾਵੇ ਵੀ ਤੁਸੀਂ ਮਤਲਬ ਕਿ ਬਿਨਾਂ ਪਰਪਜ਼ ਤੋਂ ਹੀ ਇਹ ਕਰੀ ਜਾਂਦੇ ਹੋ, ਇੱਕ ਆਮ ਜਿਹਾ ਸਾਰਿਆਂ ਦਾ ਜਵਾਬ ਹੁੰਦਾ ਕਿਸੇ ਨੂੰ, ਉਹ ਕਹਿੰਦੇ ਟਾਈਮ ਪਾਸ ਕਰ ਰਹੇ ਹਾਂ।
ਹਾਂਜੀ ਹਾਂਜੀ,
ਹੈ ਨਾ, ਅਕਸਰ ਸੁਣਿਆ ਹੋਣਾ ਤੁਸੀਂ, ਹੈ ਨਾ, ਟਾਈਮ ਪਾਸ ਕਰ ਰਹੇ ਹਾਂ। ਅਤੇ ਪਰ ਜੇ ਦੂਸਰੇ ਪੱਖ ਤੋਂ ਦੇਖਿਆ ਜਾਵੇ, ਅਸੀਂ ਟਾਈਮ ਨਹੀਂ ਪਾਸ ਕਰ ਰਹੇ, ਟਾਈਮ ਸਾਨੂੰ ਪਾਸ ਕਰ ਰਿਹਾ।
ਵਾਹ,
ਠੀਕ ਆ ਨੇ। ਅਤੇ ਜਦੋਂ ਇਹ ਗੱਲ ਬਿਹਤਰ ਸਮਝ ਆ ਜੂਗੀ ਬਈ ਅਸੀਂ ਬਿਲਕੁਲ ਹੀ ਉਲਟ ਸੋਚ ਰਹੇ ਹਾਂ, ਹੈ ਨਾ, ਤੁਸੀਂ ਤਾਂ ਮਤਲਬ ਕਿ ਕੁਛ ਨਹੀਂ ਕਰ ਰਹੇ, ਟਾਈਮ ਹੀ ਸਾਰਾ ਕੁਛ ਕਰ ਰਿਹਾ, ਠੀਕ ਆ ਨਹੀਂ, ਅਤੇ ਲੱਗਦਾ ਤੁਹਾਨੂੰ ਵੀ ਅਸੀਂ ਟਾਈਮ ਪਾਸ ਕਰ ਰਹੇ, ਟਾਈਮ ਤੁਹਾਨੂੰ ਪਾਸ ਕਰ ਰਿਹਾ। ਅਤੇ ਦੂਜਾ, ਜਦੋਂ ਤੁਸੀਂ ਮਤਲਬ ਕਿ ਇਸ ਗੱਲ ਨੂੰ ਜਿੰਨੀ ਜਲਦੀ ਸਮਝ ਜਾਂਦੇ ਹੋ, ਫਿਰ ਤੁਸੀਂ ਆਪਣਾ ਮਤਲਬ ਕਿ ਸੋਚਣ ਲਈ ਉਹ ਹੋ ਜਾਂਦੇ ਹੋ। ਕੁਛ ਉਸ ਉਮਰ ਦੇ ਵਿੱਚ ਇਹ ਵੀ ਹੁੰਦਾ ਆ ਕਿ ਬੰਦੇ ਦੇ ਵਿੱਚ ਇਹ ਭਾਵਨਾ ਹੁੰਦੀ ਆ ਜਾਂ ਸੋਚ ਹੁੰਦੀ ਆ ਵੀ ਆਹੀ ਸਮਾਂ ਆ ਯਾਰ, ਥੋੜ੍ਹਾ ਇੰਜੋਏ ਕਰੋ ਜ਼ਿੰਦਗੀ ਨੂੰ, ਹੈ ਨਾ, ਵੀ ਕੋਈ ਗੱਲ ਨਹੀਂ ਆਪਾਂ ਅੱਗੇ ਜਾ ਕੇ ਕਰ ਲਾਂਗੇ, ਅੱਗੇ ਜਾ ਕੇ ਕਰ ਲਾਂਗੇ। ਜ਼ਿਆਦਾਤਰ ਦੇਖਿਆ ਹੋਣਾ ਜਦੋਂ ਸਕੂਲ ਜਾਂ ਕਾਲਜ 'ਚ ਜਾਂਦੇ ਨੇ ਉਹ ਕਲਾਸ ਲਗਾ ਲੈਂਦੇ ਨੇ, ਘਰ ਜਾ ਕੇ ਪੜ੍ਹਦੇ ਨੇ, ਜਦੋਂ ਇਗਜ਼ਾਮ ਆਉਣਗੇ ਉਦੋਂ ਪੜ੍ਹ ਲਾਂਗੇ।
ਹਾਂਜੀ ਹਾਂਜੀ ਹਾਂਜੀ,
ਠੀਕ ਆ। ਨਹੀਂ ਉਸ ਸਮੇਂ ਨੂੰ ਫਿਰ ਉਹ ਗੇੜੀਆਂ ਲਾਉਣੀਆਂ ਜਾਂ ਹੋਰ ਕਰਨੀਆਂ ਉਹਦੇ ਵਿੱਚ ਵਿਅਸਤ ਕਰ ਦਿੰਦੇ ਨੇ ਜਾਂ ਉਹਨੂੰ ਉਹਦੇ 'ਚ ਯੂਜ਼ ਕਰ ਲੈਂਦੇ ਨੇ।
ਪਰ
ਐਂਡ ਆਫ ਦਾ ਡੇ 'ਤੇ ਜਾ ਕੇ ਫਿਰ ਜਦੋਂ ਇਗਜ਼ਾਮ ਸਿਰ 'ਤੇ ਆਉਂਦੇ ਨੇ ਜਾਂ ਉਹਨਾਂ ਨੂੰ ਉਹਦੇ ਫੇਸ ਕਰਨਾ ਪੈਂਦਾ ਆ, ਫਿਰ ਉਹੀ ਭੱਜ ਦੌੜ ਹੁੰਦੀ ਆ,
ਅਰਜੈਂਸੀ ਕ੍ਰੀਏਟ ਹੋ ਜਾਂਦੀ
ਆ, ਅਰਜੈਂਸੀ ਕ੍ਰੀਏਟ ਹੋ ਜਾਂਦੀ ਆ। ਬਿਹਤਰ ਇਹ ਨਾ ਹੋਵੇ ਕਿ ਅਸੀਂ ਪਹਿਲਾਂ ਤੋਂ ਹੀ ਉਹਨੂੰ ਪਲਾਨ ਕਰ ਲਈਏ ਵੀ ਆਹ ਇੰਨਾ ਸਾਡੇ ਕੋਲ ਸਮਾਂ ਯਾਰ, ਇੰਨਾ ਅਸੀਂ ਮਤਲਬ ਕਿ ਆਪਣੇ ਇੰਜੋਏ ਲਈ ਰੱਖਣਾ, ਇਹ ਪੜ੍ਹਨ ਲਈ ਰੱਖਣਾ ਆ, ਇਗਜ਼ਾਮ ਵੀ ਆਉਣੇ ਨੇ ਉਹਦੇ ਲਈ ਵੀ ਨਾਲ ਦੀ ਨਾਲ ਤਿਆਰੀ ਕੀਤੀ ਜਾਵੇ, ਤਾਂ ਉਹ ਜ਼ਿਆਦਾ ਵਧੀਆ।
ਅਸੀਂ ਨਾ ਇੱਕ ਮੈਂ ਚਲੋ ਤੁਸੀਂ ਇੰਡੀਆ ਦੀ ਗੱਲ ਕੀਤੀ, ਜਦੋਂ ਮੈਂ ਵੀ ਉੱਥੇ ਸੀ, ਮੈਨੂੰ ਵੀ ਲੱਗਦਾ ਕਿ ਮੇਰਾ ਵੀ ਸਿਮਿਲਰ ਸੀ। ਕਈ ਵਾਰੀ ਇਹ ਵੀ ਹੁੰਦਾ ਕਿ ਸਾਨੂੰ ਉਹ ਜਿਹੜੀ ਦੁਨੀਆ ਵਾ ਪਲੈਨਿੰਗ ਦੀ ਜਾਂ ਪ੍ਰਾਇਓਰਟਾਈਜੇਸ਼ਨ ਦੀ, ਪ੍ਰੋਡਕਟਿਵ ਕਿੱਦਾਂ ਹੋਣਾ, ਉਹ ਐਕਸਪੋਜ਼ ਹੀ ਨਹੀਂ ਹੋਈ ਸਾਨੂੰ, ਕਿਸੇ ਨੇ ਉੱਥੇ ਦੱਸਿਆ ਹੀ ਨਹੀਂ, ਦਿਖਾਇਆ ਨਹੀਂ, ਜਾਂ ਸਾਡੇ ਘਰਦਿਆਂ ਨੇ ਜਾਂ ਪੁਰਾਣੇ ਜਿੱਦਾਂ ਵੀ ਬਜ਼ੁਰਗ ਸੀ। ਤੁਸੀਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਪਹਿਲਾਂ ਇੱਦਾਂ ਟਾਈਮ ਹੀ ਨਹੀਂ ਸੀ ਹੁੰਦਾ ਕਿ ਯਾਰ ਪਲੈਨਿੰਗ ਕਰਨੀ ਆ, ਇੰਨੇ ਵਜੇ ਕੰਮ ਫਿਨਿਸ਼ ਕਰਨਾ, ਪਹਿਲਾਂ ਖੁੱਲ੍ਹਾ ਟਾਈਮ ਹੁੰਦਾ ਸੀ। ਪਰ ਅੱਜ ਦੇ ਜ਼ਮਾਨੇ 'ਚ ਪਲੈਨਿੰਗ ਕਰਨੀ ਜ਼ਰੂਰੀ ਆ। ਕਈ ਵਾਰੀ ਇਹ ਵੀ ਹੋ ਜਾਂਦਾ ਕਿ ਸਾਨੂੰ ਨੌਲੇਜ ਨਹੀਂ ਜਿਸ ਚੀਜ਼ ਦੀ, ਅਸੀਂ ਤਾਂ ਕਰਕੇ ਉਹ ਚੀਜ਼ ਕਰਦੇ ਨਹੀਂ। ਪਰ ਐਜ਼ ਸੂਨ ਐਜ਼ ਮੈਂ ਇੱਥੇ ਆਸਟ੍ਰੇਲੀਆ ਮੂਵ ਹੋਇਆ, ਮੈਨੂੰ ਇੱਥੋਂ ਦੀ ਲਾਈਫ ਸਟਾਈਲ ਪਤਾ ਲੱਗਾ, ਮੈਨੂੰ ਇੱਥੇ ਆ ਕੇ ਇੱਕ ਲਾਈਕ ਸ਼ੌਕ ਲੱਗਾ ਕਿ ਯਾਰ ਨਹੀਂ, ਪਲੈਨਿੰਗ ਤੋਂ ਬਿਨਾਂ ਕੰਮ ਨਹੀਂ ਚੱਲਣੇ। ਸੋ ਕਈ ਵਾਰੀ ਐਕਸਪੋਜ਼ਰ ਹੋ ਜਾਣਾ ਕਿਸੇ ਚੀਜ਼ ਦਾ, ਉਹ ਵੀ ਤੁਹਾਡੀਆਂ ਅੱਖਾਂ ਖੋਲ੍ਹ ਦਿੰਦਾ ਥੋੜ੍ਹਾ ਜਿਹਾ, ਤੁਹਾਨੂੰ ਪਤਾ ਲੱਗ ਜਾਂਦਾ ਮੈਨੂੰ ਲੱਗਦਾ।
ਬਿਲਕੁਲ, ਕਿਉਂਕਿ ਜਦੋਂ ਤੁਸੀਂ ਸਮੇਂ ਦੇ ਹਾਣੀ ਹੁੰਦੇ ਹੋ ਨਾ, ਤਾਂ ਹੀ ਤੁਸੀਂ ਪ੍ਰੋਡਕਟਿਵ ਹੋ ਸਕਦੇ ਹੋ। ਜੇ ਤੁਸੀਂ ਆਪਣੇ ਥੋਟ ਨੂੰ ਅਤੇ ਆਪਣੇ ਆਪ ਨੂੰ ਉੱਥੇ ਹੀ ਰੱਖਿਆ ਹੋਇਆ ਜਿੱਥੇ ਤੁਸੀਂ 20 ਸਾਲ ਜਾਂ 40 ਸਾਲ ਪਹਿਲਾਂ ਸੀ, ਹਰ ਡੀਕੇਡ ਤੋਂ ਬਾਅਦ ਨਾ ਇੱਕ ਸਮੇਂ ਦੇ ਵਿੱਚ ਸਾਰੀ ਸਥਿਤੀ 'ਚ ਬਹੁਤ ਵੱਡਾ ਤਬਦੀਲੀ ਆਉਂਦੀ ਆ, ਚੇਂਜ ਆਉਂਦੀ ਆ, ਉਸ 'ਚ ਚੇਂਜ ਨੂੰ ਸਮਝਣ ਦੀ ਲੋੜ ਆ। ਉਸ ਸਮੇਂ ਉਹ ਲੋਕ ਗਲਤ ਨਹੀਂ ਸੀਗੇ, ਉਹਨਾਂ ਕੋਲ ਟਾਈਮ ਸੀਗਾ, ਇਸ ਕਰਕੇ ਉਹ ਆਪਣੇ ਐਕਟੀਵਿਟੀਜ਼ ਨੂੰ ਉਸ ਤਰ੍ਹਾਂ ਉਹਨਾਂ ਨੇ ਰੱਖਿਆ ਹੋਇਆ ਸੀਗਾ। ਅੱਜ ਦਾ ਜਿਹੜਾ ਸਮਾਂ, ਜੇ ਉਸ ਵੇਲੇ ਹੁੰਦਾ ਤਾਂ ਉਹ ਵੀ ਪਲਾਨ ਕਰਦੇ, ਠੀਕ ਆ। ਨਹੀਂ, ਪਰ ਅਸੀਂ ਇੱਕ ਸਥਿਤੀ ਤੋਂ ਦੂਜੀ ਸਥਿਤੀ ਦੇ ਵਿੱਚ ਜਾਣ 'ਚ ਬਹੁਤ ਦੇਰੀ ਕਰ ਦਿੰਦੇ ਹਾਂ, ਠੀਕ ਆ।
ਸਹੀ ਗੱਲ, ਅਸੀਂ ਅਸੈਪਟ ਨਹੀਂ ਕਰ ਰਹੇ ਕਿ ਚੇਂਜ ਆ ਰਹੀ ਹੈ,
ਅਡੈਪਟ
ਵੀ ਨਹੀਂ ਕਰ ਰਹੇ ਅਤੇ ਅਸੈਪਟ ਵੀ ਨਹੀਂ ਕਰ ਰਹੇ। ਸਾਨੂੰ ਲੱਗ ਰਿਹਾ ਕਿ ਪੁਰਾਣੇ ਤਰੀਕੇ ਵਰਤੀ, ਚਲੋ ਕੰਮ ਖਿੱਚੀ ਚੱਲੋ, ਬਸ
ਉਹੀ ਚੀਜ਼ ਆ ਨਾ। ਹੁਣ ਜਿਹੜੇ ਕੰਟਰੀਆਂ 'ਚ ਆਪਾਂ ਆਏ ਹਾਂ, ਇਹਨਾਂ ਕੰਟਰੀਆਂ ਦੀ ਇਕੋਨਮੀ ਇੰਨੀ ਬਿਹਤਰ ਕਿਉਂ ਆ, ਇਹ ਇੰਨੇ ਮਤਲਬ ਕਿ ਜਦੋਂ ਇੰਡਸਟਰੀਲਾਈਜੇਸ਼ਨ ਆਈ ਆ ਤਾਂ ਇਹਨਾਂ ਨੇ ਹੀ ਮੱਲਾਂ ਕਿਉਂ ਮਾਰੀਆਂ ਨੇ ਅਤੇ ਇਹ ਅੱਗੇ ਕਿਉਂ ਨੇ, ਕਿਉਂਕਿ ਇਹਨਾਂ ਦੀ ਇੱਕ ਆਦਤ ਬਹੁਤ ਵਧੀਆ ਕਿ ਹਰ ਚੀਜ਼ ਨੂੰ ਪਲਾਨ ਕਰਕੇ ਸ਼ੁਰੂ ਤੋਂ ਚੱਲਦੇ ਰਹੇ ਨੇ। ਅਸੀਂ ਥੋੜ੍ਹਾ ਜਿਹਾ ਦੂਸਰੇ ਲੋਟ ਰਹੇ ਹਾਂ, ਅਸੀਂ ਕਹਿੰਦੇ ਹਾਂ ਵੀ ਚੱਲ ਕੋਈ ਨਹੀਂ ਕਰ ਲਾਂਗੇ, ਹੈ ਨਾ, ਕਰ ਲਾਂਗੇ,
ਪਹਿਲਾਂ ਪਰੌਂਠੇ ਖਾਓ,
ਕੱਲ੍ਹ ਦੇਖਾਂਗੇ, ਠੀਕ ਆ। ਨਹੀਂ, ਉਹ ਹੁਣ ਸਾਨੂੰ ਉਹ ਗੈਪ ਨਜ਼ਰ ਆ ਰਿਹਾ, ਠੀਕ ਆ। ਨਹੀਂ, ਉਹ ਕਿਤੇ ਨਾ ਕਿਤੇ ਹੁਣ ਉਹ ਚੀਜ਼ਾਂ ਮਹਿਸੂਸ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਜਦੋਂ ਗਲੋਬਲਾਈਜੇਸ਼ਨ ਹੋ ਗਈ, ਸਾਰੀਆਂ ਚੀਜ਼ਾਂ ਇੱਕ ਦੂਜੇ ਨੂੰ ਸਮਝਣ ਲੱਗ ਗਏ, ਕਲਚਰ ਆਪਸ 'ਚ ਇੱਕ ਦੂਜੇ ਨੂੰ ਹੋਣ ਲੱਗ ਗਏ, ਇੰਟਰਨੈੱਟ ਆ ਗਿਆ, ਸੋਰਸਿਸ ਆ ਗਏ, ਵੀਡੀਓ ਕਾਲਸ ਆ ਗਈਆਂ, ਹੁਣ ਇੱਕ ਇਹ ਵਿਲੇਜ ਬਣ ਗਿਆ ਪੂਰੀ ਦੁਨੀਆ। ਹੁਣ ਪਤਾ ਲੱਗਣ ਲੱਗ ਗਏ ਚੀਜ਼ਾਂ, ਉਦੋਂ ਇੰਨਾ ਹੈ ਹੀ ਨਹੀਂ ਸੀਗਾ, ਉਹਨਾਂ
ਹਾਂ
ਐਕਸਪੋਜ਼ਰ ਨਹੀਂ ਸੀ, ਉਹਨਾਂ ਨੂੰ ਲੱਗਦਾ ਇਹੀ ਦੁਨੀਆ, ਇਹੀ ਸਾਰਾ ਕੁਛ ਸਹੀ ਆ।
ਸਹੀ ਗੱਲ,
ਇੱਕ ਤਾਂ ਚਲੋ ਮੰਨ ਲੈਂਦੇ ਆਪਾਂ ਐਕਸਪੋਜ਼ਰ ਦੀ ਕਮੀ ਸੀਗੀ, ਅਤੇ ਅੱਜ ਕੱਲ੍ਹ ਤਾਂ ਚਲੋ ਨਹੀਂ ਹੈਗੀ ਇਹ ਚੀਜ਼ ਦੀ, ਅਤੇ ਅੱਜ ਕੱਲ੍ਹ ਵੀ ਮੈਨੂੰ ਲੱਗਦਾ ਬਹੁਤ ਮੁੰਡੇ ਵੈਸੇ ਹੀ ਪਰਪਸਲੈਸ, ਜਿਵੇਂ ਬਿਨਾਂ ਪਰਪਸ ਤੋਂ ਵੈਸੇ ਹੀ ਵਿਹਲੇ ਘੁੰਮਦੇ ਫਿਰਦੇ ਨੇ, ਅਤੇ ਉਹ ਤੁਹਾਨੂੰ ਲੱਗਦਾ ਕਿ ਕਈ ਵਾਰੀ ਬੰਦਾ ਮੈਨੂੰ ਲੱਗਦਾ, ਮੈਂ ਖੁਦ ਵੀ ਕਿਉਂਕਿ ਐਕਸਪੀਰੀਅੰਸ ਕੀਤਾ, ਇੱਕ ਟਾਈਮ ਇੱਦਾਂ ਦਾ ਸੀਗਾ ਮੈਨੂੰ ਵਿਹਲੇ ਰਹਿਣ 'ਚ ਮਜ਼ਾ ਆਉਣ ਲੱਗ ਗਿਆ ਸੀਗਾ, ਅਤੇ ਉਹਦੇ ਵਿੱਚ ਹੀ ਮੈਂ ਇੰਜੋਏ ਕਰਦਾ ਸੀਗਾ, ਅਗਰ ਮੈਂ ਕੋਈ ਕੰਮ ਕਰਨ ਦਾ ਮੇਰਾ ਮਨ ਹੀ ਨਹੀਂ ਕਰ ਰਿਹਾ ਸੀਗਾ। ਅਤੇ ਮੈਨੂੰ ਲੱਗਦਾ ਵੀ ਇਹ ਵੀ ਇੱਕ ਕਾਫ਼ੀ ਵੱਡਾ ਇਸ਼ੂ ਆ, ਅਤੇ ਇਹਦੇ ਵਿੱਚੋਂ ਨਿਕਲਣਾ ਔਖਾ ਵੈਸੇ, ਜਿੰਨਾ ਟਾਈਮ ਤੁਹਾਨੂੰ ਸਮਝ ਨਹੀਂ ਲੱਗਦੀ ਵੀ ਉਹ ਉੱਧਰਲੇ ਪਾਸੇ ਵੀ ਹੈ, ਵੀ ਕੀ ਕੰਮ ਦੇ ਪਿੱਛੇ ਵੀ ਰੀਜ਼ਨ ਕੀ ਆ, ਇੱਕ ਤੁਹਾਨੂੰ ਵਾਏ ਪਤਾ ਹੋਣਾ ਚਾਹੀਦਾ, ਅਤੇ ਤੁਹਾਡਾ ਵਿਜ਼ਨ ਕੀ ਆ, ਉਹਦੇ ਬਾਰੇ ਆਪਾਂ ਡੀਪ ਡਾਊਨ ਗੱਲ ਕਰਾਂਗੇ।
ਜਦੋਂ ਤੁਸੀਂ ਜ਼ਿਆਦਾ ਚਿਰ ਬੈਠੇ ਰਹੋਗੇ ਨਾ ਵਿਹਲੇ, ਮੈਨੂੰ ਲੱਗਦਾ ਉਦੋਂ ਲਾਈਕ ਇੱਕ ਮਹੀਨਾ ਵਿਹਲਾ ਰਹਿ ਗਿਆ ਜਾਂ 2 ਮਹੀਨੇ, ਫਿਰ ਔਖਾ ਹੋ ਜਾਂਦਾ ਕੰਮ 'ਤੇ ਜਾਣਾ। ਕਿ ਕਈ ਵਾਰੀ ਹੁੰਦਾ ਕਿ ਸਾਡੇ ਇੱਥੇ ਬੜੇ ਤਰ੍ਹਾਂ ਦੀ ਆਸਟ੍ਰੇਲੀਆ 'ਚ ਲੀਵ ਹੁੰਦੀ ਆ, ਆਪਣਾ ਸਿੱਖ ਲੀਵ ਹੋ ਗਈ, ਪ੍ਰੈਗਨੈਂਸੀ ਲੀਵ ਹੁੰਦੀ ਆ ਫੀਮੇਲ ਵਾਸਤੇ, ਜਾਂ ਹੋਰ ਤਰ੍ਹਾਂ ਦੀ ਸਟੱਡੀ ਲੀਵ ਹੁੰਦੀ ਆ। ਜਦੋਂ ਬੰਦਾ ਉਹ ਛੁੱਟੀ ਤੋਂ ਬਾਅਦ ਲੱਗਦਾ ਨਾ ਕਿ ਸ਼ਾਇਦ ਮੈਂ ਹਾਂ ਫਰੈਸ਼ ਹੋ ਕੇ ਜਾਊਂਗਾ, ਹੁਣ ਕੰਮ ਵਧੀਆ ਹੋਊਗਾ, ਪਰ ਜਦੋਂ ਕੰਮ ਦੇ ਪਹਿਲੇ ਦਿਨ ਜਾਈਦਾ ਤਾਂ ਲੱਗਦਾ ਯਾਰ ਨਹੀਂ, ਵਿਹਲੇ ਰਹਿ ਕੇ ਬਹੁਤ ਮਜ਼ਾ ਆਇਆ ਸੀ,
ਔਖਾ ਹੀ ਲੱਗ ਜਾਂਦਾ।
ਸੋ ਜ਼ਿਆਦਾ ਚਿਰ ਵਿਹਲੇ ਰਹਿਣ ਤੋਂ ਵੀ ਥੋੜ੍ਹਾ ਜਿਹਾ ਦੂਰ ਰਹਿਣਾ ਚਾਹੀਦਾ। ਜਿੱਦਾਂ
ਬਾਕੀ ਵਿਹਲੇ ਬੰਦੇ ਦਾ ਥੋੜ੍ਹਾ ਦਿਮਾਗ, ਜਿਵੇਂ ਦਿਮਾਗ ਕਹਿੰਦੇ ਆ ਵੀ ਸ਼ੈਤਾਨ ਦਾ ਘਰ ਹੁੰਦਾ, ਜਿਵੇਂ ਆਪਣੇ ਕਹਿੰਦੇ ਨੇ, ਇਹ ਚੀਜ਼
ਵਿਹਲਾ ਬੰਦਾ ਨਾ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੁੰਦਾ ਆ, ਉਹ ਜਿਹੜਾ ਦੂਸਰਾ ਬੰਦਾ ਕੰਮ ਕਰਨ ਵਾਲਾ ਪ੍ਰੋਡਕਟ ਉਹਦੇ ਨਾਲੋਂ ਵੀ ਜ਼ਿਆਦਾ ਬਿਜ਼ੀ ਹੁੰਦਾ, ਕਿਉਂ? ਕਿਉਂਕਿ ਉਹ ਇਮੈਜੀਨੇਸ਼ਨ ਦੀ ਦੁਨੀਆ 'ਚ ਜੀ ਰਿਹਾ ਹੁੰਦਾ।
ਮੇਰੀ ਸੇਮ ਗੱਲ ਸੀ ਗੁਰਇਕਬਾਲ ਵੀਰ ਨਾਲ ਆਈ ਸੀ ਚੀਫ ਐਪਲੀ, ਅਸੀਂ ਮੈਂ UK ਗਿਆ ਸੀ ਉਦੋਂ।
ਹਾਂਜੀ।
ਅਤੇ ਉਹਨਾਂ ਨੂੰ ਮੈਂ ਕਿਹਾ ਦਿਮਾਗ ਤਾਂ ਹਮੇਸ਼ਾ ਕੁਛ ਸੋਚਦਾ ਰਹਿੰਦਾ, ਕਹਿੰਦਾ ਹੁਣ ਇਸ ਗੱਲ 'ਤੇ ਵੀਡੀਓ ਬਣਾਵਾਂਗੇ ਕਿ ਦਿਮਾਗ ਕਦੇ ਵੀ ਵਿਹਲਾ ਨਹੀਂ ਹੁੰਦਾ, ਕੁਛ ਨਾ ਕੁਛ ਸੋਚਦਾ ਹੀ ਰਹਿੰਦਾ। ਸੋ ਤੁਸੀਂ ਸੇਮ ਪੁਆਇੰਟ ਫੜਿਆ।
ਹਾਂਜੀ, ਉਹ ਕੁਛ ਨਾ ਕੁਛ ਸੋਚਦਾ ਹੀ ਰਹਿੰਦਾ ਔਰ ਉਹਦੇ 'ਚ ਉਹ ਕੰਫਰਟੇਬਲ ਰਹਿਣਾ ਸਿੱਖ ਜਾਂਦਾ ਬੰਦਾ। ਉਹਦੇ ਨਾਲ ਬਹੁਤ ਜ਼ਿਆਦਾ ਕੰਫਰਟੇਬਲ ਹੋ ਜਾਂਦਾ ਉਹ, ਹੈ ਨਾ, ਇਮੈਜੀਨੇਸ਼ਨ ਦੀ ਦੁਨੀਆ 'ਚੋਂ ਕੰਫਰਟੇਬਲ ਹੋ ਜਾਂਦਾ। ਜਦੋਂ ਪ੍ਰੈਕਟੀਕਲ ਦੇ ਵਿੱਚ ਉਹ ਮਤਲਬ ਕਿ ਜਾਣਾ ਚਾਹੁੰਦਾ, ਉਹ ਸਥਿਤੀ ਉਹਨੂੰ ਜਾਣ ਹੀ ਨਹੀਂ ਦਿੰਦੀ ਉੱਧਰ ਨੂੰ, ਹੈ ਨਾ, ਤਾਂ ਉਹਨੂੰ ਲੱਗਦਾ ਯਾਰ ਵੀ ਇਹੀ ਠੀਕ ਆ, ਬਸ ਬੈਠੋ ਆਪਣਾ ਸੋਚਦੇ ਰਹੋ, ਮੈਂ ਐਂ ਕਰੂੰਗਾ, ਮੈਂ ਐਂ ਕਰੂੰਗਾ, ਕਰ ਲਾਂਗੇ ਜਾਂ ਸਾਡੇ ਕੋਲ ਟਾਈਮ ਹੈਗਾ, ਹੈ ਨਾ। ਅਤੇ ਉਹ ਚੀਜ਼ਾਂ ਤੋਂ, ਔਰ ਤੁਸੀਂ ਦੇਖਿਆ ਹੋਣਾ ਵੀ ਉਸੇ ਸੇਮ ਸਿਚੁਏਸ਼ਨ 'ਤੇ ਸੇਮ ਕਾਲਜ ਜਾਂ ਪਰਿਵਾਰ ਦੇ ਵਿੱਚ ਇੱਕ ਇੱਦਾਂ ਦਾ ਵੀ ਸਟੂਡੈਂਟ ਜਾਂ ਵਿਦਿਆਰਥੀ ਹੁੰਦਾ ਜਿਹਦਾ ਵਿਜ਼ਨ ਹੁੰਦਾ, ਉਹ ਹੌਲੀ ਹੌਲੀ ਆਪਣੀ ਮੰਜ਼ਿਲ ਦੀ ਤਰਫ ਵੱਧ ਰਿਹਾ ਹੁੰਦਾ, ਅਤੇ ਉਹਦੇ ਜਿਹੜੇ ਰੁਝਾਨ ਨੇ, ਉਹਦੀ ਜਿਹੜੀ ਐਕਟੀਵਿਟੀਜ਼ ਆ, ਉਹ ਬਿਲਕੁਲ ਡਿਫਰੈਂਟ ਹੋਊਗੀ। ਠੀਕ ਆ ਨਹੀਂ? ਔਰ ਜਿਹੜਾ ਮਤਲਬ ਕਿ ਬਿਨਾਂ ਵਿਜ਼ਨ ਤੋਂ ਚੱਲ ਰਿਹਾ, ਠੀਕ ਆ, ਨਹੀਂ ਉਹਨੂੰ ਪਤਾ ਹੀ ਨਹੀਂ, ਉਹਨੂੰ ਲੱਗਦਾ ਵੀ ਠੀਕ ਆ ਯਾਰ ਇਹ ਜਿਹੜਾ ਪੀਰੀਅਡ ਆ ਇਹ ਸਿਰਫ ਇੰਜੋਏ ਕਰਨ ਦਾ ਆ, ਬਾਕੀ ਦੀਆਂ ਜ਼ਿੰਮੇਵਾਰੀਆਂ ਅਸੀਂ ਬਾਅਦ 'ਚ ਦੇਖਾਂਗੇ, ਹੁਣ ਜਿਹੜਾ ਟਾਈਮ ਆ ਇਹਨੂੰ ਪੂਰਾ ਇੰਜੋਏ ਕਰੋ।
ਇਹ ਗੱਲ ਤੁਹਾਡੀ ਬਿਲਕੁਲ ਮੈਨੂੰ ਘੈਂਟ ਲੱਗੀ, ਕਿਉਂਕਿ
ਤੁਸੀਂ ਕਿੰਨਾ ਚਿਰ ਵਿਹਲੇ ਰਹੇ ਹਰੀ ਭਾਈ?
ਮੈਂ ਵੀਰੇ ਮਿਲਾ 1.5 ਸਾਲ, 1.5-2 ਸਾਲ ਸਕੂਲ ਤੋਂ ਬਾਅਦ ਦੀ ਗੱਲ ਕਰਦਾ।
ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਸੀ?
ਕੀ ਚੱਲ ਰਿਹਾ ਸੀਗਾ? ਮੈਂ ਦੇਖੋ ਘਰੇ ਬੈਠਾ ਗੇਮਾਂ ਗੁੰਮਾਂ ਖੇਲੀ ਜਾਂਦਾ ਸੀ, ਹੋਰ ਚੀਜ਼ਾਂ ਚੱਲ, ਇਹੀ ਚੀਜ਼ਾਂ ਚੱਲ ਰਹੀਆਂ ਸੀ, ਵਿਹਲੇ ਕੰਮ ਜਾਣੀ ਦੀ, ਮੇਰਾ ਕੰਮ ਜਾਣ ਦਾ ਮਨ ਨਹੀਂ ਕਰ ਰਿਹਾ ਸੀ।
ਤੁਸੀਂ ਉਹ ਗਾਣਾ ਨਹੀਂ ਸੁਣਿਆ? ਵਿਹਲੇ ਬੈਠੇ ਘਰੇ ਬੈਠੇ ਮਾਰੀਆਂ ਨਹੀਂ ਗੱਲਾਂ,
ਬਾਅਦ 'ਚ ਮਾਰਨ ਲੱਗਿਆ ਮੈਂ ਗੱਲਾਂ।
ਠੀਕ ਹੈ।
ਅਤੇ ਮੈਂ ਵੀ, ਤੁਸੀਂ ਸਰ ਬਹੁਤ ਘੈਂਟ ਗੱਲ ਕਹੀ ਆ, ਮੈਂ ਨਾ ਕਹਿਣ ਲੱਗਿਆ ਸੀ ਕਿ ਕਿਤੇ ਨਾ ਕਿਤੇ ਇੱਦਾਂ ਬੰਦਾ ਸਮਾਂ ਜਦ ਟਾਈਮ ਉਹਨੂੰ ਪਾਸ ਕਰੀ ਜਾਂਦਾ ਜਿਵੇਂ ਤੁਸੀਂ ਕਿਹਾ, ਬਾਅਦ 'ਚੋਂ ਜਿਹੜੀ ਰਿਗਰੈਟ ਦੀ ਪੇਨ ਹੁੰਦੀ ਆ ਨਾ, ਉਹ ਬਹੁਤ ਮਤਲਬ ਉਹ ਇੱਦਾਂ ਦੀ ਪੇਨ ਆ, ਤੁਸੀਂ ਉਹ ਤੋਂ ਰਿਕਵਰੀ ਨਹੀਂ ਕਰ ਸਕਦੇ। ਕਿ ਪਹਿਲਾਂ ਤਾਂ ਉਹਨੂੰ ਲੱਗਦਾ ਵੀ ਹਾਂ ਯਾਰ ਕੱਲ੍ਹ ਨੂੰ ਦੇਖਾਂਗੇ, ਫਿਰ ਕਰਦੇ ਹਾਂ, ਜਿਵੇਂ ਤੁਸੀਂ ਕਿਹਾ ਰਿਸਪੋਂਸੀਬਿਲਟੀਜ਼ ਬਾਅਦ 'ਚੋਂ ਦੇਖ ਲਾਂਗੇ, ਕੋਈ ਨਹੀਂ, ਅਤੇ ਕਿਤੇ ਨਾ ਕਿਤੇ ਬਾਅਦ 'ਚੋਂ ਬੰਦਾ ਜ਼ਿਆਦਾ ਸਟ੍ਰੈਸ 'ਚ ਹੋ ਜਾਂਦਾ,
ਖੜਕਦੀ ਰਹਿੰਦੀ ਆ,
ਕਿਉਂਕਿ ਉਦੋਂ ਉਹਨੇ ਫਿਰ ਫਾਈਨੈਂਸ਼ੀਅਲ ਫਰੀਡਮ ਵੀ ਦੇਖਣਾ ਹੁੰਦਾ, ਮੈਂ ਫਾਈਨੈਂਸ਼ੀਅਲੀ ਸਪੋਰਟ ਕਿਵੇਂ ਕਰਨਾ ਫੈਮਿਲੀ ਨੂੰ, ਉਹਨੇ ਯਾਰ ਮਿੱਤਰ ਤਾਂ ਮੈਨੂੰ ਲੱਗਦਾ ਉਦੋਂ ਇੰਨੇ ਧਿਆਨ ਵੀ ਨਹੀਂ ਰਹਿੰਦਾ ਯਾਰ ਮਿੱਤਰ ਵੱਲ, ਕਿਉਂਕਿ ਉਹ ਚੀਜ਼ਾਂ ਲਈ ਟਾਈਮ ਨਹੀਂ ਰਹਿੰਦਾ, ਕਿਉਂਕਿ ਇੰਨਾ ਬੰਦਾ ਪ੍ਰੋਬਲਮਸ ਦੇ ਵਿੱਚ ਘਿਰਿਆ ਹੁੰਦਾ।
ਬਿਲਕੁਲ, ਨਾਲੇ ਅਸੀਂ ਵਿਹਲੇ ਰਹਿਣ ਵਾਲਿਆਂ ਨਾਲ ਵੀ ਨਾ ਇਨਸਾਫੀ ਨਹੀਂ ਕਰਦੇ, ਜੇ ਕਿਸੇ ਦਾ ਵਿਹਲੇ ਰਹਿਣ ਨੂੰ ਮਨ ਵੀ ਕਰਦਾ ਤੇ ਵਿਹਲਾ ਰਹੇ, ਪਰ ਉਹ ਵਿਹਲੇ ਰਹਿਣ ਦੇ ਵਿੱਚ 2-3 ਗੱਲਾਂ ਜ਼ਰੂਰ ਕਰ ਲਵੇ, ਵੀ ਆਪਣਾ ਉੱਠੇ ਟਾਈਮ ਨਾਲ ਅਤੇ ਐਕਸਰਸਾਈਜ਼ ਕਰ ਲਵੇ, ਥੋੜ੍ਹੀ ਚੰਗੀ ਖੁਰਾਕ ਖਾ ਲਵੇ, ਭਾਵੇਂ ਵਿਹਲਾ ਰਹੇ,
ਇੱਕ ਥੋੜ੍ਹੀ ਰਿਸਪੋਂਸੀਬਿਲਟੀ ਵੀ ਬੰਦਾ ਮਨਵਾ ਦੇਵੇ,
ਦੋਸ਼ ਨਾਨ ਵਾਲੀ ਗੱਲ ਚੇਤਾ ਆ ਰਹੀ ਹੁਣ
ਮੈਨੂੰ,
ਦੱਸ ਹੀ ਦਿਓ ਦੁਬਾਰਾ ਇੱਕ ਵਾਰੀ, ਦੋਸ਼ ਨਾਨ ਕਿਹੜੇ ਕਿਹੜੇ ਤਰ੍ਹਾਂ ਦੇ ਹੁੰਦੇ?
ਇੱਕ ਕਿਹਾ ਸੀ ਜਦੋਂ
ਆਪਾਂ, ਅੱਛਾ ਹਾਂ, ਉਹ ਦੋ ਇਸ਼ਨਾਨ ਕਰਨੇ ਜ਼ਰੂਰੀ ਨੇ, ਮਤਲਬ ਕਿ ਜੇ ਤੁਸੀਂ ਹੈਲਦੀ ਰਹਿਣਾ, ਮੈਂ ਸੋਚਦਾ ਸੀ ਇੱਕ ਦਿਨ, ਮੈਂ ਕਿਹਾ ਫਿਰ ਉਹ ਬੰਦੇ ਨੂੰ ਕੋਈ ਬਿਮਾਰੀ ਨਹੀਂ ਲੱਗ ਸਕਦੀ, ਜੋ ਮਰਜ਼ੀ ਖਾਈ ਪੀਆ ਜਾਵੇ ਪੂਰਾ ਇੰਜੋਏ ਕਰੂਗਾ, ਵੀ ਪਹਿਲਾ ਜਿਹੜਾ ਇਸ਼ਨਾਨ ਆ ਉਹ ਆਪਣੇ ਮਤਲਬ ਕਿ ਪਸੀਨੇ ਨਾਲ ਕਰੇ ਅਤੇ ਦੂਸਰਾ ਵਾਰਮ ਵਾਟਰ ਨਾਲ ਕਰ ਲਵੇ।
ਵਾਹ,
ਠੀਕ ਹੈ ਨੇ,
ਕਿਆ ਬਾਤ ਨੇ। ਅਤੇ ਦੇਖੋ ਮੈਂ ਕਹਿਣ ਲੱਗਿਆ ਸੀ, ਆਪਾਂ ਹੁਣ ਵਿਹਲੇ ਰਹਿੰਦਿਆਂ ਦੀ ਗੱਲ ਕਰਕੇ ਹਟਿਆ, ਵਿਹਲੇ ਇੱਕ ਹੋਰ ਤਰ੍ਹਾਂ ਦੇ ਵੀ ਹੁੰਦੇ ਨੇ ਮੈਨੂੰ ਜੋ ਲੱਗਦਾ, ਕਿ ਉੱਥੇ ਨਾ ਬੰਦਾ ਜਦ ਵਿਹਲਾ ਹੁੰਦਾ ਉਹ ਕਹਿੰਦਾ ਯਾਰ ਅੱਛਾ ਮੇਰਾ ਫਰੈਂਡ BA ਕਰ ਰਿਹਾ, ਚੱਲ ਮੈਂ ਵੀ BA ਕਰ ਲੈਂਦਾ। ਅਤੇ ਜੇ ਤੁਸੀਂ ਮਤਲਬ ਉੱਥੇ ਸਟੂਡੈਂਟਸ ਨੂੰ ਪੁੱਛਾਂ ਵੀ ਤੂੰ BA ਕਿਉਂ ਕਰ ਰਿਹਾ, ਉਹ ਕਹੂਗਾ ਮੇਰੇ ਫਰੈਂਡ ਕਰ ਰਿਹਾ ਸੀ ਮੈਂ ਤਾਂ ਕਰ ਰਿਹਾ, ਉਹ ਜਾਂ ਕਹੂਗਾ ਮੈਂ ਯਾਰ ਮੈਂ ਵਿਹਲਾ ਹੀ ਸੀਗਾ ਅੱਛਾ ਮੈਂ ਤਾਂ ਕਰ ਰਿਹਾ। ਇਹ ਵੀ ਇੱਕ ਮੈਨੂੰ ਲੱਗਦਾ ਇਸ਼ੂ ਆ, ਕਿਤੇ ਨਾ ਕਿਤੇ ਵਿਜ਼ਨ ਦੀ ਕਮੀ ਆ, ਵੀ ਇਹ ਮੈਂ BA ਕਰਨ ਕਾਹਦੇ ਲਈ ਲੱਗਿਆ, BA ਕਰਨ ਕਾਹਦੇ ਲਈ ਲੱਗਿਆ, ਜਾਂ ਜਿਹੜੀ ਵੀ ਪੜ੍ਹਾਈ ਕਰ ਰਹੇ ਹੋ, ਕਿਤੇ ਨਾ ਕਿਤੇ ਤੁਹਾਨੂੰ ਐਂਡ ਗੋਲ ਉਹਦੇ ਪਿੱਛੇ ਤੁਹਾਨੂੰ ਪਤਾ ਹੋਣਾ ਚਾਹੀਦਾ, ਵਿਜ਼ਨ ਕੀ ਆ ਉਹਦੇ ਪਿੱਛੇ।
ਇਹ ਮੈਂ ਆਪਣਾ ਜਾਤੀ ਤਜਰਬੇ 'ਚ ਸ਼ੇਅਰ ਕਰ ਸਕਦਾ।
ਹਾਂਜੀ।
ਅਤੇ ਔਰ ਮੈਂ ਜਦੋਂ ਅਸੀਂ ਕੋਈ ਗੱਲ ਸਮਝਾ ਰਹੇ ਹੁੰਦੇ ਹਾਂ ਨਾ, ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿਸ ਏਜ 'ਤੇ ਮੈਂ ਹੈਗਾ ਉਸ ਏਜ 'ਤੇ ਜਾ ਕੇ ਕੋਈ ਗੱਲ ਸਮਝਾਵਾਂ, ਸ਼ਾਇਦ ਉਹਦੇ ਨਾਲ ਅਸੀਂ ਮਤਲਬ ਕਿ ਇਨਸਾਫ ਨਹੀਂ ਕਰ ਪਾਉਂਦੇ।
ਹਾਂਜੀ।
ਅਤੇ ਮੈਂ ਕਦੇ ਵੀ ਕੋਈ ਗੱਲ ਕਹਿੰਦਾ ਮੈਂ ਆਪਣੇ ਆਪ ਨੂੰ ਪਿੱਛੇ ਉੱਥੇ ਹੀ ਲੈ ਕੇ ਜਾਂਦਾ ਜਿੱਥੇ ਮੈਂ ਉਹ ਫੇਸ ਕਰ ਰਿਹਾ ਸੀ ਚੀਜ਼।
ਹਾਂਜੀ ਹਾਂਜੀ।
ਜਦੋਂ ਮੈਂ 10th ਕਲਾਸ 'ਚ ਸੀਗਾ
ਜੀ,
ਮੇਰੀ ਉਮਰ ਤਕਰੀਬਨ ਇਹੀ ਕੋਈ 16-17 ਸਾਲ ਦੀ ਸੀ, 88 ਦੇ ਵਿੱਚ ਮੈਂ 10th ਕੀਤੀ ਆ।
ਹਾਂਜੀ।
ਉਸ ਸਮੇਂ ਬੱਚੇ ਦੇ ਵਿੱਚ ਇਹ ਕਾਬਲੀਅਤ ਨਹੀਂ ਹੁੰਦੀ ਕਿ ਉਹ ਆਪਣੇ ਲਈ ਸਹੀ ਫੈਸਲਾ ਲੈ ਸਕੇ।
ਇਹ ਗੱਲ ਸਹੀ ਆ।
ਉਸ ਟਾਈਮ ਉਹਦਾ ਕੋਈ ਨਾ ਕੋਈ ਗਾਈਡ ਕਰਨ ਵਾਲਾ ਜ਼ਰੂਰ ਚਾਹੀਦਾ, ਭਾਵੇਂ ਪੇਰੈਂਟਸ ਹੋਣ, ਟੀਚਰ ਹੋਵੇ, ਉਹਦਾ ਅੰਕਲ ਹੋਵੇ, ਕੋਈ ਵੀ ਹੋਵੇ,
ਮੈਂਟਰ
ਮੈਂਟਰ ਹੋਵੇ। ਕਿਉਂਕਿ ਬੱਚਾ ਉਸ ਟਾਈਮ ਬਹੁਤ ਹੀ ਛੋਟੀਆਂ ਕਲਾਸਾਂ 'ਚ ਜਦੋਂ 10th ਪਾਸ ਕਰਦਾ ਆ, ਉਹਨੂੰ ਕਿਵੇਂ ਪਤਾ ਹੋ ਸਕਦਾ ਵੀ ਇਹ ਡਾਕਟਰ ਦੇ ਇਹ ਫੀਚਰ ਹੋਣਗੇ, ਇਹਦਾ ਨੋਨ ਮੈਡੀਕਲ ਕਰਾਂ ਮੈਂ, ਇਹ ਹੋਊਗਾ, ਇਹ ਇੱਦਾਂ ਹੋਊਗਾ। ਕਿਉਂਕਿ ਇਮੀਡੀਏਟਲੀ ਤੁਸੀਂ 10th ਪਾਸ ਕਰਨ ਤੋਂ ਬਾਅਦ 2 ਜਾਂ 3 ਮਹੀਨੇ ਦਾ ਸਮਾਂ ਹੁੰਦਾ, ਤੁਸੀਂ +1 'ਚ ਸਬਜੈਕਟ ਚੂਜ਼ ਕਰਨੇ ਹੁੰਦੇ ਨੇ।
ਹਾਂਜੀ ਹਾਂਜੀ ਹਾਂਜੀ,
ਇਹ ਤਾਂ ਗੱਲ
ਹੈ, ਇਹ ਗੱਲ ਥੋੜ੍ਹੀ
ਉਹੀ ਚੀਜ਼ ਆ ਗਈ। ਮੈਂ ਆਪਾਂ ਪਹਿਲਾਂ ਜਿੱਦਾਂ ਗੱਲ ਕਰ ਰਹੀ ਕਿ ਜੇ ਤੁਹਾਨੂੰ ਆਪਣਾ ਟਨਲ ਦੇ ਐਂਡ 'ਤੇ ਲਾਈਟ ਦਿਖ ਰਹੀ ਹੈ ਅਤੇ ਤੁਸੀਂ ਉਹਨੂੰ ਫੋਲੋ ਕਰੋਗੇ ਕਿ ਹਾਂ ਮੈਂ ਉੱਧਰ ਲਾਈਟ ਜਾ ਰਹੀ ਹੈ, ਸੋ ਮੈਂ ਉੱਧਰ ਜਾਣਾ, ਜੇ ਮੈਂ ਉੱਧਰ ਚਲਾ ਗਿਆ ਮੈਂ ਟਨਲ ਤੋਂ ਬਾਹਰ ਨਿਕਲ ਜੂੰਗਾ। ਪਰ ਜੇ ਸਾਨੂੰ ਲਾਈਟ ਹੀ ਨਹੀਂ ਕੋਈ ਦਿਖ ਰਹੀ, ਅਸੀਂ ਹਨੇਰੇ 'ਚ ਹਾਂ, ਮਤਲਬ ਜੇ ਸਾਡਾ ਗੋਲ ਨਹੀਂ ਹੈਗਾ, ਵਿਜ਼ਨ ਨਹੀਂ ਹੋਇਆ, ਜਿੱਦਾਂ ਤੁਸੀਂ ਕਿਹਾ ਸਾਡਾ ਕਿ ਡਾਕਟਰ ਨੂੰ ਪਤਾ ਹੋਣਾ, ਡਾਕਟਰ ਜੇ ਬਣਨਾ ਤਾਂ ਉਹਨੂੰ ਬੱਚੇ ਨੂੰ ਸ਼ੁਰੂ ਤੋਂ ਹੀ ਉਹਨੂੰ ਕੋਈ ਦੱਸਣ ਵਾਲਾ ਹੋਵੇ ਵੀ ਤੈਨੂੰ ਆਹ ਚੀਜ਼ਾਂ ਜ਼ਰੂਰੀ ਹੈ, ਇੱਦਾਂ ਜੇ ਸਾਨੂੰ ਉਹ ਪਤਾ ਨਹੀਂ ਹੈਗਾ ਤਾਂ ਫਿਰ ਤਾਂ ਅਸੀਂ ਉੱਥੇ ਹਨੇਰੇ 'ਚ ਹੀ ਤੁਰਦੇ ਫਿਰਦੇ ਰਹਾਂਗੇ, ਸਾਡਾ ਗੋਲ ਹੀ ਨਹੀਂ ਰਹੂਗਾ, ਅਸੀਂ ਟਨਲ ਤੋਂ ਬਾਹਰ ਕਦੇ ਨਿਕਲ ਹੀ ਨਹੀਂ ਸਕਦੇ ਇੱਦਾਂ।
ਹੁਣ ਮੈਂ ਪਿੰਡ 'ਚੋਂ ਪੰਜਾਬੀ ਮੀਡੀਅਮ 'ਚ ਪੜ੍ਹ ਕੇ ਗਿਆ ਸੀ, ਮੈਂ ਪਹਿਲਾਂ ਕਮਰਸ ਰੱਖੀ ਅਤੇ ਕਮਰਸ ਰੱਖੀ ਤਾਂ ਡੈਫੀਨੇਟਲੀ ਜਦੋਂ ਪੰਜਾਬੀ ਮੀਡੀਅਮ 'ਚ ਪੜ੍ਹਦੇ ਹਾਂ, ਜਦੋਂ ਅਕਾਊਂਟਸ ਵਗੈਰਾ ਦੇਖਦੇ ਹਾਂ, ਥੋੜ੍ਹਾ ਜਿਹਾ ਮੁਸ਼ਕਿਲ ਲੱਗਦਾ ਇੱਕਦਮ, ਹੈ ਨਾ। ਅਤੇ ਮੇਰੇ ਕੁਝ ਦੋਸਤਾਂ ਨੇ ਛੱਡ ਕੇ ਆਰਟਸ 'ਚ ਚਲੇ ਗਏ ਅਤੇ ਮੈਨੂੰ ਵੀ ਕੋਈ ਦੱਸਣ ਵਾਲਾ ਨਹੀਂ ਸੀਗਾ, ਮੈਂ ਵੀ ਉਹਨਾਂ ਨੂੰ ਫੋਲੋ ਕੀਤਾ, ਮੈਂ ਮੈਥ ਰੱਖ ਲਿਆ, ਇਕਨੋਮਿਕਸ ਰੱਖ ਲਈ, ਨਾਲ ਆਰਟਸ ਦੇ ਵਿੱਚ ਉਹ ਕਰਤਾ। ਅਤੇ ਫਿਰ ਜਿਹੜਾ ਸਾਡਾ ਮੈਥਮੈਟਿਕਸ ਦਾ ਟੀਚਰ ਸੀਗਾ, ਉਹਨੇ ਅੱਛਾ ਰਿਸਪੋਂਡ ਨਹੀਂ ਕੀਤਾ ਹੈਗਾ। ਉਹਨੂੰ ਇਹ ਸੀ ਵੀ ਬੱਚੇ ਜ਼ਿਆਦਾ ਨੇ, ਵੀ ਪਹਿਲਾਂ ਇਹਨਾਂ ਨੂੰ ਦੱਸ ਦੇਵਾਂ ਵੀ ਮੈਥ ਹੁੰਦਾ ਕੀ ਆ। ਉਹਨੇ ਡਰਾਈ ਇਸ ਹਿਸਾਬ ਨਾਲ ਵੀ ਅੱਧੇ ਆਪ ਹੀ ਡਰੋਪ ਕਰ ਦੇਣ, ਹੈ ਨਾ, ਅਤੇ ਚਲੋ ਮੈਥ ਵੀ ਛੱਡਤਾ। ਪਰ ਫਿਰ ਇੱਕ ਮਨ 'ਚ ਰੱਖ ਲਿਆ ਸੀ ਵੀ ਬਸ ਹੁਣ ਨਹੀਂ ਯਾਰ, ਇਕਨੋਮਿਕਸ ਤਾਂ ਮੈਂ ਰੱਖਣੀ ਰੱਖਣੀ ਆ, ਮੈਨੂੰ ਬਹੁਤ ਵਧੀਆ ਲੱਗਦਾ ਸੀ ਸਬਜੈਕਟ, ਹੈ ਨਾ। ਚਲੋ ਉਸ ਤਰੀਕੇ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ, ਪੋਸਟ ਗ੍ਰੈਜੂਏਸ਼ਨ ਇਕਨੋਮਿਕਸ 'ਚ ਕੀਤੀ। ਪਰ ਜਦੋਂ ਮੈਨੂੰ ਸਮਝ ਆਈ, ਉਸੇ ਟਾਈਮ ਮੇਰਾ ਛੋਟਾ ਬ੍ਰਦਰ ਵੱਡਾ ਹੋ ਰਿਹਾ ਸੀ, ਜਦੋਂ ਮੈਂ ਸੀਗਾ ਉਹ ਸਿਚੁਏਸ਼ਨ ਨੂੰ ਹੈਂਡਲ ਕਰ ਚੁੱਕਿਆ ਸੀ, ਮੈਂ ਦੇਖਿਆ ਵੀ ਸੰਜੀਵ ਆ ਇਹਦੀ ਸਿਟਿੰਗ ਬਹੁਤ ਵਧੀਆ ਅਤੇ ਇਹਨੂੰ ਪੜ੍ਹਨ 'ਚ ਰੁਚੀ ਆ, ਹੈ ਨਾ। ਮੈਂ ਉਹਦੀਆਂ ਟਿਊਸ਼ਨਸ ਰਖਵਾਤੀਆਂ ਪਿੰਡ 'ਚ, ਇੰਗਲਿਸ਼ ਦੀ, ਸਾਇੰਸ ਦੀ। ਮੈਂ ਕਿਹਾ ਤੂੰ ਸਕੋਰ ਕਰ 10th ਦੇ ਵਿੱਚ, ਆਈ ਵਿਲ ਗਾਈਡ ਯੂ। ਅਤੇ ਉਹਨੇ ਮਿਹਨਤ ਕੀਤੀ ਅਤੇ ਮੈਂ ਉਹਨੂੰ +1 'ਚ ਸਿੱਧਾ ਨੋਨ ਮੈਡੀਕਲ ਲੈ ਕੇ ਦਿੱਤਾ। ਉਹ ਵੀ ਪਿੰਡ 'ਚ ਪੰਜਾਬੀ ਮੀਡੀਅਮ 'ਚ ਆਇਆ ਸੀ, ਉਹਨੂੰ ਵੀ ਥੋੜ੍ਹਾ ਜਿਹਾ ਹੈਜੀਟੇਸ਼ਨ ਹੋਇਆ, ਵੀਰੇ ਮੈਂ ਕਰ ਪਾ, ਮੈਂ ਕਿਹਾ ਤੂੰ ਚਿੰਤਾ ਨਾ ਕਰ, ਸਪੋਰਟ ਕਰੂੰਗਾ ਤੇਰੀ ਪੂਰੀ, ਪਰ ਤੂੰ ਕਿਸੇ ਦੇ ਕਹੇ ਤੇ ਇੱਧਰ ਉੱਧਰ ਨਾ ਹੋਈ, ਠੀਕ ਆ ਨੀ, ਮੈਨੂੰ ਪਤਾ ਤੂੰ ਕਰ ਸਕਦਾ, ਤੂੰ ਮਿਹਨਤ ਕਰ ਸਕਦਾ। ਆਫਟਰ ਆਲ ਉਹਨੇ BSc ਕੀਤੀ, MSc ਕੀਤੀ, BEd ਕੀਤੀ, ਅੱਜ ਉਹ ਸਾਇੰਸ ਟੀਚਰ।
ਉਹ ਤੁਹਾਡੀ ਗਾਈਡੈਂਸ ਜਿਹੜੀ ਤੁਸੀਂ ਉਹਨੂੰ ਸਹੀ ਟਾਈਮ ਤੇ ਪਛਾਣਿਆ,
ਕਿਉਂਕਿ ਮੈਂ ਉਹ ਭੋਗ ਚੁੱਕਿਆ ਸੀ, ਉਹ ਜੀ ਚੁੱਕਿਆ ਸੀ ਮੈਨੂੰ ਕਿਸੇ ਨੇ ਉਸ ਵੇਲੇ। ਪਰ ਮੈਂ ਕਿਹਾ ਮੈਂ ਹੈਗਾ ਹੁਣ,
ਹਾਂਜੀ
ਮੈਂ ਇਹਨੂੰ ਦੱਸ ਸਕਦਾ।
ਉਹਨਾਂ ਨੂੰ ਉਹ ਖੁਦ ਨਹੀਂ ਸੀ ਦੱਸ ਸਕਦੇ, ਕੋਈ ਬਾਹਰੋਂ ਬੰਦਾ ਹੀ ਗਾਈਡ ਕਰ ਸਕਦਾ ਸੀ।
ਉਹ ਹੁੰਦੀ ਨਹੀਂ ਕੈਪੇਬਿਲਿਟੀ,
ਹੁੰਦੀ ਨਹੀਂ
ਉਹ ਸਿਚੁਏਸ਼ਨ 'ਚ। ਹਾਂ,
ਸਿਚੁਏਸ਼ਨ 'ਚ ਬੱਚੇ ਦਾ ਬ੍ਰੇਨ ਆ ਨਾ ਜਿਹੜਾ ਐਡਾ ਵਿਕਸਿਤ ਨਹੀਂ ਹੁੰਦਾ ਉਹ ਉਸ ਲੈਵਲ 'ਤੇ 10th ਲੈਵਲ 'ਤੇ ਕਿ ਉਹ ਐਡਾ ਫੈਸਲਾ ਲੈ ਸਕੇ ਆਉਣ ਵਾਲੇ 10 ਸਾਲ ਦੇ ਭਵਿੱਖ ਦਾ।
ਹਾਂਜੀ ਹਾਂਜੀ ਹਾਂਜੀ,
ਠੀਕ ਆ।
ਸੁਣਨ ਵਾਲਿਆਂ ਨੂੰ ਆਪਣੇ ਜਿਹੜੇ ਤੁਹਾਡੇ ਬੱਚੇ ਆ ਜਾਂ ਕੋਈ ਵੀ ਆਸੇ ਪਾਸੇ ਕੋਈ ਤੁਹਾਡੇ ਛੋਟਾ, ਮੈਨੂੰ ਲੱਗਦਾ ਉਹਨਾਂ ਵਾਲਾ ਟੈਨਸ਼ਨ ਪੇ ਕਰਨੀ ਚਾਹੀਦੀ ਹੈ ਥੋੜ੍ਹੀ ਜਿਹੀ, ਕਿ ਉਹ ਉਹਨਾਂ ਦਾ ਰੁਝਾਨ ਕਿੱਧਰ।
ਜ਼ਰੂਰ ਜ਼ਰੂਰ, ਉਹ ਟਾਈਮ ਬਹੁਤ ਹੀ ਜ਼ਰੂਰੀ ਆ ਬੱਚੇ ਨੂੰ। ਜੇ ਤੁਹਾਡਾ ਕੋਈ ਵੀ ਰਿਲੇਟਿਵਸ ਜਾਂ ਤੁਸੀਂ ਮਾਂ ਪਿਓ ਜਾਂ ਕੋਈ ਵੀ ਉਹਨੂੰ ਉਸ ਸਮੇਂ ਗਾਈਡ ਕਰ ਦਿਓ, ਦੈਟ ਇਜ਼ ਦਾ
ਬੈਸਟ
ਲਾਈਫ ਟਾਈਮ ਟਰਨਿੰਗ ਪੁਆਇੰਟ। ਠੀਕ ਆ ਨਹੀਂ,
ਬੜਾ ਵਧੀਆ ਗਿਫਟ ਆ ਉਹਦੇ ਲਈ,
ਲਾਈਫ ਟਾਈਮ ਟਰਨਿੰਗ ਪੁਆਇੰਟ ਹੁੰਦਾ ਇਹ ਜਦੋਂ ਤੁਸੀਂ ਈਅਰ 11 ਦੇ ਵਿੱਚ ਆਪਣੇ ਸਬਜੈਕਟ ਚੂਜ਼ ਕਰਦੇ ਹੋ, ਉੱਥੋਂ ਹੀ ਤੁਹਾਡੀ ਦਿਸ਼ਾ ਨਿਰਧਾਰਿਤ ਹੋ ਜਾਂਦੀ ਹੈ ਤੁਸੀਂ ਜਾਣਾ ਕਿੱਧਰ ਨੂੰ ਆ।
ਮੈਨੂੰ ਲੱਗਦਾ ਜਿਹਦੇ ਪੇਰੈਂਟਸ ਨੂੰ ਖੁਦ ਨਹੀਂ ਇਹ ਚੀਜ਼ਾਂ ਬਾਰੇ ਨਹੀਂ ਪਤਾ ਵੀ ਕਿਵੇਂ ਗਾਈਡ ਕਰਨਾ ਬੱਚੇ ਨੂੰ, ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਨੂੰ ਰਿਕੁਐਸਟ ਕਰਨੀ ਚਾਹੀਦੀ, ਜਿਹੜਾ ਵੀ ਕੋਈ ਬੰਦਾ ਉਹਨਾਂ ਦੇ ਲਿੰਕ 'ਚ ਲੱਗਦਾ ਵੀ ਜਿਹਨੂੰ ਹਾਂ ਵੀ ਯਾਰ ਇਹ ਚੀਜ਼ ਬਾਰੇ ਨੌਲੇਜ ਹੈ, ਉਹ ਸਹੀ ਸਾਡੇ ਬੱਚੇ ਨੂੰ ਗਾਈਡ ਕਰ ਸਕਦਾ।
ਉਸ ਸਮੇਂ ਤਾਂ ਚਲੋ ਕੁਛ ਇੱਦਾਂ ਦਾ ਨਹੀਂ ਸੀ, ਹੁਣ ਤਾਂ ਬਹੁਤ ਸਾਰੀ ਕੰਸਲਟੇਸ਼ਨ ਮਿਲ ਜਾਂਦੀਆਂ ਨੇ ਅਤੇ ਆਪਾਂ ਮਤਲਬ ਕਿ ਸੋਸ਼ਲ ਜਿਹਨੂੰ ਕਹਿ ਦਈਏ ਦਾਇਰਾ ਵੀ ਵੱਡਾ ਹੋ ਗਿਆ, ਕਿਤੋਂ ਵੀ ਆਪਾਂ ਸਲਾਹ ਲੈ ਸਕਦੇ ਹਾਂ ਆਪਣੇ ਮਤਲਬ ਨੀਅਰ ਡੀਅਰ ਦੇ ਤੋਂ, ਬਹੁਤ ਸਾਰੇ ਸੋਰਸਿਸ ਹੁਣ ਹੋ ਗਏ ਨੇ। ਪਰ ਮੈਂ ਇਹ ਕਹੂੰਗਾ ਵੀ ਤੁਸੀਂ ਬੱਚੇ 'ਤੇ ਨਾ ਛੱਡੋ ਉਹ ਚੀਜ਼ ਉਸ ਸਮੇਂ 'ਤੇ ਜਦ ਉਹ 10th ਕਲਾਸ ਦੇ ਵਿੱਚ ਆ, ਪਲੀਜ਼ ਹੈਲਪ ਹਿਮ।
ਅਤੇ ਜੇ ਵਿਜ਼ਨ ਹੋਵੇ ਨਾ, ਜੇ ਕੋਈ ਗੋਲ ਹੀ ਨਾ ਹੋਵੇ, ਕਿਉਂਕਿ ਜਿੱਦਾਂ ਮੈਂ ਕਹਿ ਰਿਹਾ ਕਿ ਅਸੀਂ ਮੈਂ ਜਦੋਂ ਇੰਡੀਆ ਸੀ ਮੈਨੂੰ ਇਹਨਾਂ ਚੀਜ਼ਾਂ ਬਾਰੇ ਕੁਛ ਨਹੀਂ ਸੀ ਪਤਾ, ਪਰ ਮੈਂ ਹਾਰਡਵਰਕ ਜ਼ਰੂਰ ਕਰ ਰਿਹਾ ਸੀ। ਹਾਰਡਵਰਕ ਜਿੰਨਾ ਮੈਂ ਹੋਇਆ ਮੈਂ ਕੀਤਾ ਆਪਣੀ ਸਟੱਡੀ ਦੇ ਵਿੱਚ ਜਾਂ ਹੋਰ ਵੀ ਚੀਜ਼ਾਂ ਜਿਹੜੀਆਂ ਮੈਂ ਸਿੱਖੀਆਂ ਉਸ ਟਾਈਮ 'ਤੇ, ਪਰ ਮੇਰੀ ਵਿਜ਼ਨ ਨਹੀਂ ਸੀ, ਗੋਲ ਨਹੀਂ ਸੀ। ਅਤੇ ਹਾਰਡਵਰਕ ਕਰਨਾ ਵਿਜ਼ਨ ਅਤੇ ਗੋਲ ਤੋਂ ਬਿਨਾਂ, ਇਜ਼ ਇਟ ਡੇਂਜਰਸ ਜਾਂ ਫਿਰ ਇਜ਼ ਇਟ ਲੈੱਸ ਪ੍ਰੋਡਕਟਿਵ, ਜਾਂ ਕਿੱਦਾਂ ਤੁਸੀਂ ਇਹਨੂੰ ਦੇਖਦੇ ਹੋ?
ਇਹ 'ਚ ਦੋ ਚੀਜ਼ਾਂ ਨੇ। ਹਾਰਡਵਰਕ ਜੇ ਤੁਸੀਂ ਮਤਲਬ ਕਿ ਪਹਿਲਾਂ ਤਾਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹਦੇ ਕੰਮ ਦਾ ਉਹ ਦੇਖਣਾ ਪੈਣਾ ਵੀ ਤੁਸੀਂ ਕੰਮ ਕਿਹੜਾ ਕਰ ਰਹੇ ਹੋ, ਠੀਕ ਆ ਨਹੀਂ। ਹੁਣ ਇੱਕ ਬੰਦਾ ਖੇਤ 'ਚ ਹਾਰਡਵਰਕ ਕਰ ਰਿਹਾ ਕਿਉਂਕਿ ਉਹ ਕਹਿੰਦਾ ਵੀ ਮੈਂ ਆਪਣਾ ਫਸਲ ਉਗਾਈ, ਸਪਰੇ ਪਾਇਆ ਅਤੇ ਆਪਣੀ ਮਿਹਨਤ ਕੀਤੀ, ਬਾਕੀ ਹੁਣ ਰੱਬ ਦੇ ਆਸਰੇ ਜੋ ਵੀ ਹੈਗਾ, ਹੈ ਨਾ। ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਵਿਜ਼ਨ ਹੋਣਾ ਜ਼ਰੂਰੀ ਆ, ਠੀਕ ਆ ਨਹੀਂ। ਵਿਜ਼ਨ ਕਈ ਚੀਜ਼ਾਂ ਤੁਹਾਡੇ 'ਤੇ ਮਤਲਬ ਕਿ ਪੂਰੀ ਤਰ੍ਹਾਂ ਤੁਹਾਡੀ ਜਿਹੜੀ ਪ੍ਰੋਡਕਟਿਵਿਟੀ ਆ ਉਹ ਤੁਹਾਡੇ ਕੰਟਰੋਲ 'ਚ ਆ, ਕਈ ਕੁਦਰਤੀ ਚੀਜ਼ਾਂ ਦੇ ਕੰਟਰੋਲ 'ਚ ਆ, ਜਿਵੇਂ ਕਿ ਮਿਹਨਤ ਬਹੁਤ ਕੀਤੀ ਲੇਕਿਨ ਫਸਲ ਖਰਾਬ ਹੋ ਗਈ ਜਾਂ ਉੱਦਾਂ ਦਾ ਕੁਛ ਹੋ ਗਿਆ, ਠੀਕ ਆ ਨਹੀਂ। ਵਿਜ਼ਨ ਤਾਂ ਉਹਦਾ ਵੀ ਸੀਗਾ ਕਿ ਮੈਨੂੰ ਚੰਗੀ ਫਸਲ ਆਊਗੀ ਜਾਂ ਹੋਰ ਆਊਗੀ, ਠੀਕ ਆ ਨਹੀਂ, ਅਤੇ ਉਹ ਡਿਫਰੈਂਟ ਸਟੋਰੀ ਹੋ ਜਾਂਦੀ ਆ। ਬਟ ਉਹਦੇ 'ਚ ਵੀ ਜੇ ਅਸੀਂ ਐਡ ਕਰ ਲਈਏ ਨਾਲ ਵਿਜ਼ਨ ਨੂੰ ਉਸ ਦੂਸਰੇ ਪਾਸਿਓਂ ਵੀ, ਹਾਂ ਅਸੀਂ ਖੇਤੀਬਾੜੀ ਯੂਨੀਵਰਸਿਟੀ 'ਚ ਜਾਈਏ ਅਤੇ ਉੱਥੇ ਜਾ ਕੇ ਫੀਸ ਬੀਜਾਂ ਦੀ ਜਾਣਕਾਰੀ ਹਾਸਲ ਕਰੀਏ, ਹੈ ਨਾ, ਇਹਦੇ 'ਤੇ ਫਿਰ ਮਾਰਕੀਟਿੰਗ ਕਿੱਦਾਂ ਦੀ ਹੋਊਗੀ, ਜੇ ਇਹ ਨਾਲ ਐਡ ਕਰ ਲਵੇ ਉਹਨੂੰ ਚੀਜ਼ ਨੂੰ ਤਾਂ ਹੋਰ ਵੀ। ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਜੇ ਵਿਜ਼ਨ ਨੂੰ ਨਾਲ ਐਡ ਕਰ ਲਿਆ ਜਾਵੇ ਹਾਰਡਵਰਕ ਦੇ ਤਾਂ ਪ੍ਰੋਡਕਟਿਵਿਟੀ ਬਹੁਤ ਜ਼ਿਆਦਾ ਹੋ ਸਕਦੀ, ਬਿਹਤਰ ਹੋ ਸਕਦੀ,
ਹਾਂਜੀ,
ਜ਼ਿਆਦਾ ਇਫੈਕਟਿਵਨੈਸ ਆ,
ਜ਼ਿਆਦਾ ਇਫੈਕਟਿਵਨੈਸ ਆ, ਇਹ 'ਚ ਕੋਈ ਦੋ ਰਾਏ ਨਹੀਂ ਹੈਗੀ।
ਸਮਾਂ ਵੀ ਘੱਟ ਲੱਗੂ, એનર્ਜੀ ਵੀ ਘੱਟ ਲੱਗੂ,
ਬਿਲਕੁਲ 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 ਬਿਲਕੁਲ
ਸਹੀ ਗੱਲ।
ਨਹੀਂ ਇਹ ਤੁਹਾਡੀ ਮੈਨੂੰ ਗੱਲ ਬਹੁਤ ਸਿਆਣੀ ਲੱਗੀ ਕਿਉਂਕਿ ਆਪਾਂ ਵੈਸੇ ਬੇਸਿਕ ਗੱਲ ਅੱਜ ਕੱਲ੍ਹ ਆਪਾਂ ਐਗਜ਼ਾਮਪਲ ਗੱਲ ਕਰੀਏ ਕਿਉਂਕਿ ਬਹੁਤ ਨੋਰਮਲ ਜੀ ਐਗਜ਼ਾਮਪਲ ਆ ਕਿ ਬਹੁਤ ਜਣੇ ਜਿੰਮ 'ਚ ਆਉਂਦੇ ਨੇ ਆਪਾਂ ਦੇਖਦੇ ਹਾਂ ਅਤੇ ਰਿਜ਼ਲਟ ਕਿਸੇ ਕਿਸੇ ਦਾ ਹੁੰਦਾ ਕਿਉਂਕਿ ਕਿਤਨਾ ਕਿਤੇ ਉਹੀ ਉਹਨਾਂ ਨੂੰ ਗਾਈਡੈਂਸ ਦੀ ਵੀ ਲੋੜ ਹੋ ਸਕਦੀ ਆ ਅਤੇ ਕਿਤਨਾ ਕਿਤੇ ਉਹਨਾਂ ਨੂੰ ਪਲੈਨਿੰਗ ਦੀ ਲੋੜ ਹੈ, ਪਲੈਨ ਬਣਿਆ ਹੋਣਾ ਚਾਹੀਦਾ ਉਹਨਾਂ ਦਾ ਵੀ ਕਿਹੜੇ ਦਿਨ ਕੀ ਕਰਨਾ। ਸੋ ਉਹੀ ਗੱਲ ਆ ਵੀ ਇਕੱਲਾ ਹਾਰਡਵਰਕ ਕਰਨ ਦਾ ਕੋਈ ਫਾਇਦਾ ਨਹੀਂ,
ਪੈਸ਼ਨ ਵੀ।
ਸੋ ਕਿਤਨਾ ਕਿਤੇ ਤੁਹਾਨੂੰ ਗਾਈਡੈਂਸ ਦੀ ਲੋੜ ਪਊਗੀ, ਕਿਤਨਾ ਕਿਤੇ ਤੁਹਾਡੀ ਉਹ ਪ੍ਰੋਡਕਟੀਵਿਟੀ 'ਤੇ ਇਹ ਚੀਜ਼ਾਂ ਇਫੈਕਟ ਕਰਦੀਆਂ ਨੇ,
ਬਿਲਕੁਲ ਕਰਦੀਆਂ ਨੇ। ਇੱਕ ਬੰਦਾ ਜਿੰਮ 'ਚ ਜਾਂਦਾ ਉਹਨੂੰ ਪਤਾ ਹੀ ਨਹੀਂ ਹੈਗਾ ਵੀ ਮੈਂ ਅਪਰ ਬਾਡੀ 'ਤੇ ਧਿਆਨ ਦੇਣਾ, ਲੋਅਰ ਬਾਡੀ 'ਤੇ ਧਿਆਨ ਦੇਣਾ, ਉਹਦਾ ਮੈਟਾਬੋਲਿਜ਼ਮ ਕਿੱਦਾਂ ਦਾ ਆ, ਠੀਕ ਆ ਨਹੀਂ। ਇਹ ਬੇਸਿਕ ਚੀਜ਼ਾਂ ਉਹਨੂੰ ਨਹੀਂ ਪਤਾ ਲੇਕਿਨ ਉਹ ਕਰ ਰਿਹਾ, ਉਹ ਇੰਨੇ ਵਧੀਆ ਰਿਜ਼ਲਟ ਨਹੀਂ ਲੈ ਪਾਊਗਾ ਜਿਹੜਾ ਬੰਦਾ ਉਹਨੂੰ ਚੀਜ਼ਾਂ ਨੂੰ ਪਲਾਨ ਕਰਕੇ ਚੱਲ ਰਿਹਾ। ਦੋਨਾਂ 'ਚ ਫਰਕ ਤਾਂ ਹੋਊਗਾ, ਹਾਲਾਂਕਿ ਲਗਨ ਦੋਨਾਂ ਦੀ ਚਾਹੇ ਸੇਮ ਆ, ਪਰ ਜਿਹੜਾ ਇੱਕ ਪਲਾਨ ਕਰਕੇ ਚੱਲਦਾ ਉਹਦੇ ਰਿਜ਼ਲਟ ਬਿਹਤਰ ਹੋਣਗੇ।
ਭਾਵੇਂ ਤੁਸੀਂ 6 ਦਿਨ ਜਾਂਦੇ ਹੋ ਪਰ ਤੁਸੀਂ ਉਹ ਬੰਦੇ ਨਾਲ ਨਹੀਂ ਕੰਪੀਟ ਕਰ ਸਕਦੇ ਜਿਹੜਾ 3 ਦਿਨ ਜਾ ਰਿਹਾ ਪਰ ਪਲੈਨਿੰਗ ਕਰਕੇ ਜਾ ਰਿਹਾ।
ਬਿਲਕੁਲ ਬਿਲਕੁਲ ਬਿਲਕੁਲ
ਸਹੀ ਗੱਲ।
ਇੱਕ ਹੋਰ ਚੀਜ਼ ਮੈਨੂੰ ਇਹਦੇ ਵਿੱਚ ਲੱਗਦਾ ਕਿ ਕਿਤਨਾ ਕਿਤਨਾ ਰਿਟਰਨ ਚੀਜ਼ ਹੋਵੇ ਉਹ ਬੜਾ ਮਤਲਬ ਇਫੈਕਟ ਪਾਉਂਦੀ ਹੈ। ਕਈ ਵਾਰੀ ਮੇਰੇ ਨਾਲ ਵੀ ਹੋਇਆ, ਅਗਰ ਮੇਰੇ ਕੋਲ ਰਿਟਰਨ ਪਲੈਨ ਨਹੀਂ ਹੈਗਾ, ਮੈਂ ਜਿਵੇਂ ਪਹੁੰਚ ਗਿਆ ਉੱਥੇ ਮੈਂ ਬੈਠ ਕੇ ਸੋਚ ਰਿਹਾ ਵੀ ਮੈਂ ਕੀ ਲਾਉਣਾ, ਕਿਤਨਾ ਕਿਤੇ ਕਈ ਵਾਰੀ ਮਾਇੰਡ ਵੀ ਡਿਵਰਟ ਹੋ ਜਾਂਦਾ ਉੱਥੇ ਜਾ ਕੇ ਵੀ ਯਾਰ ਅੱਜ ਆਪਾਂ ਸੌਖਾ ਜਿਹਾ ਵਾਲਾ ਵਰਕਆਊਟ ਲਾ ਲੈਂਦੇ ਹਾਂ ਜਿਹੜਾ ਮੈਨੂੰ ਈਜ਼ੀ ਲੱਗਦਾ,
ਮਿਕਸ ਲਾ ਲੈਂਦੇ ਹਾਂ
ਅਤੇ ਉਹ ਕਿਤਨਾ ਕਿਤੇ ਰਿਜ਼ਲਟ 'ਤੇ ਇਹ ਚੀਜ਼ ਇਫੈਕਟ ਪਾਉਂਦੀ ਆ। ਸੋ ਮੈਂ ਉਹ ਮਤਲਬ ਇਹ ਸੋਚ ਰਿਹਾ ਕਿ ਇਹ ਪਲੈਨਿੰਗ ਦਾ ਪਾਰਟ ਆ ਗਿਆ ਵੀ ਤੁਸੀਂ ਹਰ ਇੱਕ ਚੀਜ਼ ਪਲੈਨ ਕਰਨੀ, ਅਤੇ ਮੈਨੂੰ ਲੱਗਦਾ ਆਪਣਾ ਮਾਇੰਡ ਆ ਨਾ ਜਿਹੜਾ ਕਿ ਇਹ ਥਿੰਕਿੰਗ ਲਈ ਬੈਟਰ ਆ ਪਰ ਸਟੋਰੇਜ ਲਈ ਨਹੀਂ ਯੂਜ਼ ਕਰਨਾ ਚਾਹੀਦਾ ਆਲਵੇਜ਼। ਮਤਲਬ ਕਈ ਚੀਜ਼ਾਂ ਆਪਾਂ ਬਿਨਾਂ ਮਤਲਬ ਦੀਆਂ ਆਪਣੇ ਉਈ ਸਟੋਰੇਜ ਲਈ ਯੂਜ਼ ਕਰੀ ਜਾਂਦੇ ਹਾਂ, ਚੀਜ਼ਾਂ ਐਡ ਕਰੀ ਜਾਂਦੇ ਹਾਂ ਜਿਹੜੀ ਚੀਜ਼ ਅਨਨੈਸਸਰੀ ਆ ਉਹਨੂੰ ਤੁਸੀਂ ਲਿਖ ਕੇ ਆਪਣੇ ਮਾਇੰਡ 'ਚੋਂ ਕੱਢ ਸਕਦੇ ਹੋ, ਥੋੜ੍ਹਾ ਬੈਟਰ ਹੋ ਜਾਂਦਾ ਮਾਇੰਡ ਦਾ ਫਲੋ ਜੋ ਮੈਨੂੰ ਲੱਗਦਾ।
ਬਿਲਕੁਲ, ਜਦੋਂ ਪ੍ਰੋਫੈਸਰ ਸਾਡੇ ਕਲਾਸ ਦੇ ਵਿੱਚ ਆਉਂਦੇ ਸੀਗੇ ਲੈਕਚਰ ਦੇਣ ਤਾਂ ਉਹ ਜਦੋਂ ਅਟੈਂਡੈਂਸ ਲਗਾਉਣ ਤੋਂ ਬਾਅਦ ਇੱਕ ਪੇਜ ਸਾਹਮਣੇ ਰੱਖ ਲੈਂਦੇ ਸੀਗੇ ਨਾ, ਅਤੇ ਉਹਨਾਂ ਨੂੰ ਪਤਾ ਹੁੰਦਾ ਸੀ ਆਹ ਟੌਪਿਕ 'ਤੇ ਅੱਜ ਬੋਲਣਾ ਜਾਏ, ਅਤੇ ਉਹ ਸਿਰਫ ਥੋੜ੍ਹੀ ਥੋੜ੍ਹੀ ਹੈੱਡਲਾਈਨ ਲਿਖ ਕੇ ਲੈ ਕੇ ਆਉਂਦੇ ਸੀ, ਬਾਕੀ ਸਾਰਾ ਉਹ ਆਪਣੇ ਆਪ ਕਲਾਸ 'ਚ ਕਰਾ ਦਿੰਦੇ ਸੀਗੇ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਡਿਫਰੈਂਟ ਡਿਫਰੈਂਟ ਕਲਾਸ 'ਚ ਹੋ ਕੇ ਆ ਰਹੇ ਨੇ, ਹੁਣ ਇੰਨੀਆਂ ਚੀਜ਼ਾਂ ਕਿੱਥੇ ਦਿਮਾਗ 'ਚ ਰੱਖਣਗੇ, ਹੈ ਨਾ। ਵੀ ਜਦੋਂ ਪਤਾ ਹੁੰਦਾ ਵੀ ਨਿੱਕਾ ਜਿਹਾ ਟੌਪਿਕ ਅੱਗੇ ਪਿਆ ਫਿਰ ਆਪਣੇ ਆਪ ਸਾਰਾ ਕੁਛ ਦਿਮਾਗ ਦੇ ਵਿੱਚ ਆ
ਜਾਂਦਾ।
ਇਹ ਤੁਹਾਡੀ ਗੱਲ ਬਿਲਕੁਲ ਸਹੀ ਆ, ਜੇ ਅਸੀਂ ਲਿਖ ਕੇ ਮਤਲਬ ਕਿ ਆਪਣਾ ਚਾਹੇ ਫਿਜੀਕਲ ਵਰਕ ਆ ਚਾਹੇ ਆਪਣਾ ਜੋਬ ਨਾਲ ਰਿਲੇਟਡ ਆ ਉਹਨੂੰ ਤੁਸੀਂ ਜ਼ਿਆਦਾ ਬਿਹਤਰ ਬਣਾ ਸਕਦੇ ਹੋ, ਪ੍ਰੋਡਕਟਿਵਿਟੀ ਤੁਹਾਡੀ ਵੱਧ ਸਕਦੀ ਹੈ।
ਹਾਂਜੀ ਹਾਂਜੀ ਹਾਂਜੀ, ਅਤੇ ਇੱਕ ਇਹ ਵੀ ਚੀਜ਼ ਆ ਨਾ ਜੇ ਉਹ ਲਿਸਟ 'ਚ ਲਿਖਿਆ ਤਾਂ ਉਹ ਹੋ ਜੂਗਾ, ਕਿਉਂਕਿ ਤੁਹਾਨੂੰ ਦਿਮਾਗ 'ਤੇ ਨਹੀਂ ਡਿਪੈਂਡ ਰਹਿਣਾ ਪਿਆ ਉਹਦਾ ਚੇਤਾ ਭੁੱਲਣ ਵਾਸਤੇ।
ਬਿਲਕੁਲ,
ਉਹ ਚੇਤਾ ਨਹੀਂ ਭੁੱਲੂਗਾ, ਲਿਸਟ 'ਤੇ ਲਿਖਿਆ ਤੁਸੀਂ ਟਿੱਕ ਕਰਤਾ ਹੋ ਗਿਆ, ਉਹਦੇ ਨਾਲ ਕੀ ਹੋਇਆ ਉਹ ਕੰਮ ਅੱਜ ਹੀ ਖਤਮ ਹੋ ਗਿਆ, ਉਹ ਤੁਹਾਨੂੰ ਕੱਲ੍ਹ ਨਹੀਂ ਕਰਨਾ ਪੈਣਾ, ਕਿਉਂਕਿ ਜੇ ਤੁਸੀਂ ਕੰਮ ਉਹ ਕੱਲ੍ਹ 'ਤੇ ਪਾਤਾ ਕੱਲ੍ਹ ਕੀਤਾ ਅਤੇ ਉਹਨੇ ਕੱਲ੍ਹ ਵਾਲੀ ਪ੍ਰੋਡਕਟੀਵਿਟੀ ਨੂੰ ਇਫੈਕਟ ਕਰਨਾ।
ਆਪਾਂ ਹੁਣ ਰਿਟਰਨ ਦੀ ਗੱਲ ਕਰ ਰਹੇ ਹਾਂ, ਮੈਨੂੰ ਲੱਗਦਾ ਆਪਾਂ ਇਹਦੇ ਬਾਰੇ ਵੀ ਗੱਲ ਕਰੀ ਲਈਏ, ਪਹਿਲਾਂ ਆਪਾਂ ਵਿਜ਼ਨ ਦੀ ਗੱਲ ਕਰਕੇ ਹਟੇ ਹਾਂ ਕਿਉਂਕਿ ਵਿਜ਼ਨ ਅਤੇ ਗੋਲ ਦੇ ਵਿੱਚ ਬਹੁਤ ਫਰਕ ਆ। ਵਿਜ਼ਨ ਇੱਕ ਤੁਹਾਡਾ ਜਿਵੇਂ ਤੁਸੀਂ ਇਮੈਜੀਨੇਸ਼ਨ ਆ ਨਾ ਤੁਹਾਡੀ, ਵੀ ਤੁਸੀਂ ਕੀ ਸੋਚ ਰਹੇ ਹੋ ਮੈਂ 10 ਸਾਲਾਂ ਦੇ ਵਿੱਚ ਇਹ ਚੀਜ਼ ਹੋਵੇ, ਇੱਦਾਂ ਆਪਾਂ ਜੋ ਵੀ ਸੋਚ ਰਹੇ ਹਾਂ ਜੋ ਵੀ ਤੁਹਾਡਾ ਵਿਜ਼ਨ ਆ। ਅਤੇ ਗੋਲ ਇੱਕ ਚੀਜ਼ ਉਹ ਆ ਵੀ ਜਿਹੜੀ ਚੀਜ਼ ਤੁਹਾਨੂੰ ਤੁਸੀਂ ਟਾਰਗੇਟ ਸੈੱਟ ਕਰਦੇ ਹੋ ਗੋਲ ਦੇ ਨਾਲ, ਉਹਦੇ ਨਾਲ ਟਾਈਮ ਫਰੇਮ ਸੈੱਟ ਹੋਇਆ ਹੁੰਦਾ, ਅਤੇ ਫਿਰ ਉਹ ਗੋਲ ਨੂੰ ਤੁਸੀਂ ਬ੍ਰੇਕਡਾਊਨ ਵੀ ਇੱਦਾਂ ਕਰਦੇ ਹੋ ਵੀ ਸਾਲ ਦੇ ਵਿੱਚ ਮੈਂ ਆਹ ਚੀਜ਼ ਅਚੀਵ ਕਰਨੀ ਆ, ਫਿਰ ਉਹਨੂੰ ਵੀਕਸ ਦੇ ਵਿੱਚ ਲੈ ਕੇ ਮੰਥਸ ਦੇ ਵਿੱਚ ਲੈ ਕੇ ਆਉਂਦੇ ਹੋ, ਫਿਰ ਤੁਸੀਂ ਉਹਨੂੰ ਵੀਕ ਦੇ ਵਿੱਚ ਲੈ ਕੇ ਆਉਂਦੇ ਹੋ। ਫਿਰ ਮਤਲਬ ਕਹਿਣ ਦਾ ਮਤਲਬ ਵੀ ਆਪਾਂ ਨੂੰ ਕਿਤੇ ਨਾ ਕਿਤੇ ਆਪਣਾ ਪੂਰਾ ਵਿਜ਼ਨ ਦੇ ਹਿਸਾਬ ਨਾਲ ਆਪਣਾ ਜੇ 5 ਸਾਲ ਦਾ ਗੋਲ ਕੋਈ ਨਾ ਕੋਈ ਪਲਾਨ ਕਰਨਾ ਚਾਹੀਦਾ, ਅਤੇ ਫਿਰ ਉਹਨੂੰ 1 ਸਾਲ ਦੇ ਵਿੱਚ ਲਿਆਓ ਡਿਵਾਈਡ ਕਰਕੇ, ਅਤੇ ਫਿਰ ਉਹਨੂੰ ਮੰਥਸ ਦੇ ਵਿੱਚ ਲਿਆਓ ਅਤੇ ਵੀਕਸ ਦੇ ਵਿੱਚ ਲਿਆਓ। ਕਹਿਣ ਦਾ ਮਤਲਬ ਆਪਦਾ ਡੇ ਵੀ ਪਲਾਨ ਕਰੋ ਵੀ ਤੁਸੀਂ ਕੀ ਕਰਨਾ। ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹ ਪ੍ਰੋਡਕਟੀਵਿਟੀ 'ਤੇ ਬਹੁਤ ਵਧੀਆ ਚੀਜ਼ ਆ। ਆਲਵੇਜ਼ ਨਹੀਂ ਵਰਕ ਕਰਦਾ ਮੈਨੂੰ, ਕਿਸੇ ਕਿਸੇ ਚੀਜ਼ 'ਤੇ ਮੇਰਾ ਨਹੀਂ ਵਰਕ ਕਰਿਆ, ਮੈਂ ਤੁਹਾਨੂੰ ਕਹਾਂ ਬਈ ਮੈਂ ਹਰੇਕ ਚੀਜ਼ ਲਿਖਾਂ, ਪਰ ਇਹ ਮੈਨੂੰ ਉਦੋਂ ਇਫੈਕਟ ਕਰਦਾ, ਮਤਲਬ ਜ਼ਿਆਦਾ ਮੇਰੇ ਲਈ ਇਫੈਕਟਿਵ ਹੋਇਆ ਮੈਨੂੰ ਪਰਸਨਲੀ ਜੋ ਮੈਂ ਸੋਚਾਂ, ਜਦ ਮੈਨੂੰ ਪਤਾ ਹੀ ਨਹੀਂ ਸੀ ਮੈਂ ਕੀ ਕਰਨਾ। ਕਿਤੇ ਨਾ ਕਿਤੇ ਮੈਨੂੰ ਰਿਟਰਨ ਚੀਜ਼ ਨੇ ਥੋੜ੍ਹਾ ਜਿਹਾ ਕੰਟੈਕਸਟ 'ਚ ਮਤਲਬ ਔਨ ਟਰੈਕ ਕਰਤਾ, ਪਰ ਜਦ ਮੈਨੂੰ ਕਲੀਅਰ ਪਤਾ ਲੱਗ ਗਿਆ ਵੀ ਮੈਂ ਕੀ ਕਰਨਾ ਚਾਹੁੰਦਾ, ਉੱਧਰ ਨੂੰ ਮੈਂ ਜਦ ਤੁਰ ਪਿਆ, ਫਿਰ ਮੈਨੂੰ ਹਰ ਵਾਰੀ ਉਹ ਵਾਰੀ ਵਾਰੀ ਲਿਖਣ ਦੀ ਲੋੜ ਨਹੀਂ ਪਈ।
ਇੱਥੇ ਆਪਣੀ ਪਹਿਲਾਂ ਵੀ ਗੱਲ ਹੋਈ ਕਿ
ਕਲੈਰਿਟੀ ਨਹੀਂ,
ਰਿਟਨ ਰਾਈਟ ਕਰਦੇ ਹਾਂ ਚੀਜ਼ਾਂ ਨੂੰ ਤਾਂ ਉਦੋਂ ਕਲੀਅਰ ਹੋ ਜਾਂਦੀ ਹੈ ਕਿ ਮੈਂ ਇੰਨਾ ਕੁ ਕੰਮ ਆ, ਬਾਕੀ ਜੋ ਮੈਨੂੰ ਤੰਗ ਕਰ ਰਿਹਾ ਦਿਮਾਗ ਨੂੰ ਉਹ ਮੇਰੀ ਕਹਿ ਲਓ ਕਿ ਕਲਟਰ ਆ, ਵੀ ਰਬਿਸ਼ ਆ, ਵੀ ਇੰਨਾ ਕੰਮ ਹੈਗਾ ਨਹੀਂ ਹੈ ਜਿੰਨਾ ਮੈਂ ਲਿਖ ਲਿਆ, ਮਤਲਬ ਜਿੰਨਾ ਲਿਖ ਲਿਆ ਓਨਾ ਹੀ ਕੰਮ ਹੈ, ਬਾਕੀ ਦਿਮਾਗ ਦੇ ਵਿੱਚ ਕਈ ਰਹੀ ਐਵੇਂ ਤੁਹਾਨੂੰ ਤੰਗ ਕਰਦਾ ਰਹਿੰਦਾ। ਜਦੋਂ 10 ਕੰਮ ਕਰਨ ਵਾਲੇ ਹੋਣ ਨਾ ਤਾਂ ਤੁਹਾਨੂੰ ਪਤਾ ਹੋਵੇ ਦਿਮਾਗ ਨੂੰ 10 ਕੰਮ ਪਿਆ, ਦਿਮਾਗ ਨੇ ਕਹਿਣਾ ਬਹੁਤ ਕੰਮ ਪਿਆ, ਪਰ ਜਦੋਂ ਅਸੀਂ ਇਹਨੂੰ ਲਿਖਦੇ ਹਾਂ ਤਾਂ ਮੈਨੂੰ ਲੱਗਦਾ ਕਿ ਉਹ ਸੋਰਟਡ ਹੋ ਜਾਂਦਾ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ?
ਨਹੀਂ ਬਿਲਕੁਲ, ਲਿਖਣ ਨਾਲ ਇੱਕ ਤਾਂ ਜ਼ਿੰਮੇਵਾਰੀ ਵੱਧ ਜਾਂਦੀ ਆ।
ਹਾਂ,
ਸਭ ਤੋਂ ਪਹਿਲੀ ਗੱਲ ਤਾਂ ਤੁਹਾਡੀ ਆਪਣੇ ਆਪ ਨੂੰ ਫੇਸ ਕਰਨਾ ਹੀ ਔਖਾ ਹੋ ਜਾਂਦਾ ਜਦੋਂ ਤੁਸੀਂ ਕੁਛ ਲਿਖ ਲਿਆ ਉਹਦੇ 'ਤੇ ਤੁਸੀਂ ਅਮਲ ਨਹੀਂ ਕੀਤਾ।
ਹਾਂ
ਠੀਕ ਆ, ਨਹੀਂ ਤੁਹਾਨੂੰ ਆਪਣੇ ਆਪ ਨਹੀਂ ਲੱਗੂਗਾ ਵੀ ਮੈਂ ਆਪਣੇ ਹੱਥੀਂ ਲਿਖਿਆ ਸੀ ਯਾਰ, ਮੈਂ ਕਿਉਂ ਨਹੀਂ ਕਰ ਪਾਇਆ। ਠੀਕ ਆ, ਨਹੀਂ। ਔਰ ਦੂਸਰਾ ਇਹ ਆ ਵੀ ਜਦੋਂ ਤੁਸੀਂ ਕੋਈ ਗੋਲ ਆਪਣਾ ਪੀਰੀਅਡ ਰੱਖ ਲੈਂਦੇ ਵੀ 5 ਸਾਲ ਤੱਕ ਇਹ ਗੋਲ ਅਚੀਵ ਕਰਨਾ ਆ, ਤਾਂ ਮੇਰਾ ਇਹ ਮੰਨਣਾ ਵੀ ਜਿਵੇਂ ਹੈਰੀ ਨੇ ਕਿਹਾ ਵੀ ਉਹਨੂੰ ਪਹਿਲਾਂ ਤਾਂ ਡਿਵਾਈਡ ਕਰ ਲਓ, ਸਪਲਿਟ ਕਰ ਲਓ ਉਹਨੂੰ ਥੋੜ੍ਹਾ ਥੋੜ੍ਹਾ, ਹੈ ਨਾ, ਵੀ 2 ਸਾਲ 3 ਸਾਲ, ਫਿਰ ਉਹ ਈਜ਼ੀ ਹੋ ਜਾਂਦਾ ਵੀ ਆਪਾਂ ਪਹਿਲਾਂ 15 ਦਿਨ ਦਾ ਪਲਾਨ ਕਰੀਏ, ਹੈ ਨਾ। ਦੂਸਰੀ ਗੱਲ ਮੈਂ ਇਹਦੇ 'ਚ ਹੋਰ ਦੇਖੀ ਆ ਵੀ ਜਦੋਂ ਤੁਸੀਂ ਕੋਈ ਗੋਲ ਆਪਣਾ ਮੰਨ ਕੇ ਚੱਲਦੇ ਹੋ, ਕੋਈ ਵੀ, ਸਪੋਜ਼ ਕਰ ਲਓ ਤੁਸੀਂ ਹੈਲਥ ਨਾਲ ਰੱਖਿਆ, ਆਪਣੇ ਪ੍ਰੋਫੈਸ਼ਨ ਨਾਲ ਰੱਖਿਆ, ਕਿਸੇ ਵੀ ਤਰ੍ਹਾਂ ਦਾ ਰੱਖਿਆ, ਹੁਣ ਜਿਹੜੇ ਸਥਿਤੀ 'ਚ ਤੁਸੀਂ ਹੈਗੇ ਹੋ ਉੱਥੇ ਪਹੁੰਚਣ ਲਈ ਤੁਹਾਨੂੰ ਬਹੁਤ ਸਾਰੇ ਆਪਣੇ ਆਪ 'ਚ ਬਦਲਾਅ ਕਰਨੇ ਨੇ, ਅਤੇ ਬਹੁਤ ਸਾਰੇ ਟੂਲਸ ਦੀ ਤੁਹਾਨੂੰ ਲੋੜ ਆ, ਬਹੁਤ ਸਾਰੀਆਂ ਆਪਣੇ ਆਪ ਨਾਲ ਕਮਿਟਮੈਂਟਸ ਕਰਨੀਆਂ ਨੇ। ਕਈ ਵਾਰ ਕੀ ਹੁੰਦਾ, ਅਸੀਂ ਇੱਕੋ ਪਹਿਲੇ ਦਿਨ ਤੋਂ ਆਪਣੇ ਆਪ 'ਚ ਸਾਰੇ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ।
ਇਹ ਵੱਡੀ ਗੱਲ ਆ,
ਠੀਕ ਆ, ਨਹੀਂ। ਜਿਵੇਂ ਸਪੋਜ਼ ਕਰ ਲਓ ਕੋਈ ਬੰਦਾ ਚਾਹ ਬਹੁਤ ਪੀਂਦਾ, ਕੋਈ ਬੰਦਾ ਮਤਲਬ ਸੋਸ਼ਲ ਮੀਡੀਆ ਬਹੁਤ ਦੇਖਦਾ, ਹਰੇਕ ਬੰਦੇ ਨੂੰ ਪਤਾ ਵੀ ਉਹ ਗੋਲ ਤੱਕ ਜਾਣ ਲਈ ਮੇਰੇ 'ਚ ਇਹ ਪ੍ਰੋਬਲਮਸ ਨੇ, ਉਹ ਅਗਲੇ ਦਿਨ ਸਾਰਿਆਂ ਨਾਲ ਫਾਈਟ ਕਰਨੀ ਸ਼ੁਰੂ ਕਰ ਦਿੰਦਾ, ਉਹ ਸਾਰਿਆਂ ਨਾਲ ਫਾਈਟ ਕਰਨ ਦੀ ਕੋਸ਼ਿਸ਼ ਕਰਦਾ। ਬਿਹਤਰ ਇਹ ਹੋਊਗਾ ਵੀ ਪਹਿਲਾਂ ਉਹ ਕਿਸੇ 1 ਜਾਂ 2 ਨੂੰ ਚੁਣੇ ਵੀ ਪਹਿਲਾਂ ਇਹ 'ਤੇ ਕੰਮ ਕਰਦਾ, ਰੈਸਟ ਆਫ ਨੂੰ ਫਿਰ ਦੇਖਦਾ, ਜਦੋਂ ਉਹਨੇ 10 ਦਿਨ ਉਹਦੇ 'ਤੇ ਕੰਮ ਕਰ ਲਿਆ ਉਦੋਂ ਮਤਲਬ ਕਿ ਸਾਈਡ 'ਤੇ ਕਰਤਾ ਵੀ ਹਾਂ ਹੁਣ ਮੈਂ ਇਹ 'ਤੇ ਵਿਨ ਕਰ ਲਈ ਆ, ਇਹਦੇ ਲਈ ਮੈਂ ਕੰਫਰਟੇਬਲ ਹੋ ਗਿਆ, ਮੇਰੀ ਬਾਡੀ ਵੀ ਕੰਫਰਟੇਬਲ ਆ, ਹੁਣ ਅਗਲਿਆਂ ਨੂੰ ਦੇਖਦੇ ਹਾਂ। ਠੀਕ ਆ, ਨਹੀਂ। ਜਦੋਂ ਤੁਸੀਂ ਸਟੈਪ ਬਾਈ ਸਟੈਪ ਇਹਨਾਂ ਚੀਜ਼ਾਂ ਨਾਲ ਮਤਲਬ ਕਿ ਉਹ ਕਰਦੇ ਜਾਓਗੇ, ਫੇਸ ਕਰਦੇ ਜਾਓਗੇ ਅਤੇ ਇਹਨਾਂ ਨੂੰ ਉਹ ਕਰਦੇ ਜਾਓਗੇ, ਹੈ ਨਾ, ਆਪਣੇ ਆਪ 'ਚ ਸੁਧਾਰ ਕਰਦੇ ਜਾਓਗੇ, ਤੁਹਾਡਾ ਜੀ ਵੀ ਵੱਧ ਲੱਗੂਗਾ, ਤੁਸੀਂ ਉਹ ਗੋਲ ਨੂੰ ਅਚੀਵ ਵੀ ਬਿਹਤਰ ਤਰੀਕੇ ਨਾਲ ਕਰੋਗੇ, ਨਹੀਂ ਤਾਂ ਤੁਸੀਂ ਅਗਲੇ 2-3 ਦਿਨਾਂ ਬਾਅਦ ਹੀ ਗਿਲਟੀ ਫੀਲ ਕਰਨ ਲੱਗ ਜਾਓਗੇ।
ਹਾਂਜੀ ਹਾਂਜੀ ਹਾਂਜੀ,
ਡਿਸਅਪੁਆਇੰਟਡ ਹੋ ਜਾਂਦਾ,
ਡਿਸਅਪੁਆਇੰਟਡ ਹੋ ਜਾਂਦਾ ਬਹੁਤ ਸਾਰੇ ਕਿੱਸੇ।
ਇਹ ਚੀਜ਼ ਦਾ ਇੱਕ ਇਹ ਵੀ ਰੀਜ਼ਨ ਹੈ ਨਾ, ਮੈਨੂੰ ਇਹ ਵੀ ਲੱਗਦਾ ਕਿ ਸਾਡਾ ਜਿਹੜਾ ਦਿਨ ਹੈ ਨਾ, ਜਦੋਂ ਅਸੀਂ ਜਦੋਂ ਪਲੈਨਿੰਗ 'ਤੇ ਸ਼ੁਰੂ ਕਰ ਦਿੰਦੇ ਕਿ ਹਾਂ ਪਲੈਨ ਕਰਨਾ ਮੈਂ ਆਪਣਾ ਦਿਨ, ਸਾਡਾ ਦਿਨ 1 ਰਾਤ ਪਹਿਲਾਂ ਹੀ ਸ਼ੁਰੂ ਹੋ ਜਾਂਦਾ। ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਵੀਕ ਜਿਹੜਾ ਸੰਡੇ ਤੋਂ ਸ਼ੁਰੂ ਹੋ ਜਾਂਦਾ, ਇਹ ਨਾ ਸੋਚੋ ਕਿ ਤੁਸੀਂ ਸੋਮਵਾਰ ਤੋਂ ਕੀ ਕਰਨਾ, ਤੁਹਾਡੀ ਪਲੈਨਿੰਗ ਜਿਹੜੀ ਆ ਉਹ 1 ਰਾਤ ਪਹਿਲਾਂ ਜੇ ਨਹੀਂ ਹੋਈ। ਫੋਰ ਐਗਜ਼ਾਮਪਲ, ਜਿੱਦਾਂ ਆਪਾਂ ਕਈ ਵਾਰੀ ਦੇਖਿਆ, ਕਈ ਲੋਕ ਕਰਦੇ ਨੇ ਰਾਤੀਂ 1 ਵਜੇ ਸੁੱਤੇ ਆ, ਬਰਗਰ ਖਾਧਾ, ਸ਼ਰਾਬ ਪੀਤੀ ਆ, ਅਤੇ ਸਵੇਰੇ ਉੱਠ ਕੇ ਉਹਨਾਂ ਦੀ ਮੋਰਨਿੰਗ ਕਿੱਦਾਂ ਦੀ ਹੋਊਗੀ, ਇਮੈਜਿਨ ਕਰੋ, ਹੈ ਨਾ।
ਹਾਂਜੀ,
ਹੈ ਨਾ। ਸੋ ਤੁਹਾਡਾ ਜਿਹੜਾ ਦਿਨ ਆ ਉਹ 1 ਰਾਤ ਪਹਿਲਾਂ ਸ਼ੁਰੂ ਹੋ ਗਿਆ, ਤੁਸੀਂ 1 ਰਾਤ ਪਹਿਲਾਂ ਜਿੱਦਾਂ ਆਪਣੀ ਬੋਡੀ ਨੂੰ ਟ੍ਰੀਟ ਕੀਤਾ, ਤੁਸੀਂ ਗਲਤ ਫੂਡ ਨਾਲ ਟ੍ਰੀਟ ਕੀਤਾ ਜਾਂ ਸਹੀ ਫੂਡ ਨਾਲ ਟ੍ਰੀਟ ਕੀਤਾ ਜਾਂ ਗਲਤ ਸਲੀਪ ਨਾਲ ਟ੍ਰੀਟ ਕੀਤਾ ਜਾਂ ਸਹੀ ਸਲੀਪ ਨਾਲ ਟ੍ਰੀਟ ਕੀਤਾ, ਤੁਹਾਡਾ ਦਿਨ ਜਿਹੜਾ ਸੀ, ਜਿਹੜੀ ਅਗਲਾ ਜੇ ਦਿਨ ਆਉਣਾ ਜਦੋਂ ਤੁਸੀਂ ਅਜੇ ਉੱਠੇ ਨਹੀਂ ਆ ਪਰ ਉਹ ਸ਼ੁਰੂ ਹੋ ਗਿਆ, ਤੁਸੀਂ ਪਹਿਲਾਂ ਹੀ ਖਰਾਬ ਕਰਤਾ 1 ਰਾਤ ਪਹਿਲਾਂ। ਮੰਨਦੇ ਹੋ ਤੁਸੀਂ ਇਸ ਗੱਲ?
ਹਾਂਜੀ ਬਿਲਕੁਲ ਮੰਨਦਾ, ਬਿਲਕੁਲ ਮੰਨਦਾ, ਕਿਉਂਕਿ ਉਹੀ ਗੱਲ ਹੈ ਨਾ ਵੀ ਫਿਰ ਜਦੋਂ ਇੰਟਰੋਸਪੈਕਸ਼ਨ ਕਰੋਗੇ ਤੁਸੀਂ ਉਸ ਤੋਂ ਬਾਅਦ, ਹੈ ਨਾ, ਤੁਹਾਨੂੰ ਆਪੇ ਹੀ ਪਤਾ ਲੱਗ ਜੂਗਾ ਵੀ ਮੈਂ ਕਿੱਥੇ ਕੁ ਗਲਤ ਸੀਗਾ। ਠੀਕ ਆ, ਨਹੀਂ ਵੀ ਉਹ ਤੁਹਾਡੀ ਬਿਲਕੁਲ ਪਹਿਲਾਂ ਤੋਂ ਹੀ ਬੰਦੇ ਨੂੰ ਸ਼ੁਰੂ ਹੋ ਜਾਂਦੀ ਹੈ ਇਹ ਗੱਲ,
ਆਉਣੀ ਦਿਮਾਗ ਦੇ ਵਿੱਚ
ਸ਼ੁਰੂ ਹੋ ਜਾਂਦੀ ਆ ਆਉਣੀ ਦਿਮਾਗ।
ਇੱਕ ਹੋਰ ਮੈਂ ਗੋਲ ਦੀ ਜਿਹੜੀ ਗੱਲ ਕਰਨ ਲੱਗਿਆ ਸੀ, ਇੱਕ ਨਾ ਥੋੜ੍ਹਾ ਰੀਅਲ ਗੋਲ ਸੈੱਟ ਕਰਨਾ ਹੀ ਬਹੁਤ ਜ਼ਰੂਰੀ ਆ। ਇਹ ਵੀ ਇੱਕ ਡਿਸਅਪੋਇੰਟਮੈਂਟ ਦਾ ਕਾਰਨ ਹੁੰਦਾ, ਬੰਦਾ ਕਿਤੇ ਨਾ ਕਿਤੇ ਆਪਦਾ ਸੈਲਫ ਕੋਨਫੀਡੈਂਸ ਲੂਜ਼ ਕਰ ਜਾਂਦਾ। ਜਿਵੇਂ ਇੱਕ ਤਾਂ ਤੁਸੀਂ ਪੁਆਇੰਟ ਦਿੱਤਾ ਵੀ ਸਾਰਾ ਕੁਛ ਹੀ ਬੰਦਾ ਇਕੱਠਾ ਹੀ ਟੈਕਲ ਕਰਨ ਆ ਜਾਂਦਾ। ਸੋ ਕਿਤੇ ਨਾ ਕਿਤੇ ਤੁਹਾਨੂੰ ਗੋਲ ਸੈਟਿੰਗ ਦੇ ਵਿੱਚ ਵੀ ਦੇਖਣਾ ਪੈਣਾ ਵੀ ਥੋੜ੍ਹਾ ਪ੍ਰੈਕਟੀਕਲ ਹੋਵੇ ਨਾ ਤੁਹਾਡਾ ਗੋਲ। ਇਹ ਤਾਂ ਨਹੀਂ ਵੀ ਹੁਣ ਮੈਂ ਮਹੀਨੇ 'ਚ ਹੀ, ਮੈਂ ਹੁਣ ਖਾਸਾ ਮੇਰਾ ਭਾਰ ਆ, ਮੈਂ ਮਹੀਨੇ 'ਚ ਹੀ ਐਬਸ ਕੱਢ ਲਵਾਂ, ਬੋਡੀ ਬਣਾ ਲਵਾਂ ਪੂਰੀ, ਇਹ ਥੋੜ੍ਹਾ ਰੀਅਲ ਗੋਲ ਨਹੀਂ ਹੋਇਆ। ਸੋ ਮਤਲਬ ਓਬਵੀਅਸਲੀ ਤੁਸੀਂ ਜਿਹੜੇ ਵੀ ਚੀਜ਼ ਟਰਾਂਸਫਰਮੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹਦੇ ਵਿੱਚ ਤੁਸੀਂ ਮੈਂਟਰ ਦੀ ਗਾਈਡੈਂਸ ਲਓਗੇ ਤਾਂ ਉਹ ਤੁਹਾਨੂੰ ਪ੍ਰੈਕਟੀਕਲੀ ਹੈਲਪ ਕਰ ਸਕਦਾ ਬਈ ਇਹ ਗੋਲ ਦੇ ਹਿਸਾਬ ਨਾਲ, ਮਤਲਬ ਇਹ ਜਿਹੜਾ ਤੇਰਾ ਟਾਰਗੇਟ ਹੈ ਇਹਦੇ ਹਿਸਾਬ ਨਾਲ ਇੱਦਾਂ ਗੋਲ ਸੈੱਟ ਕਰ, ਇੰਨਾ ਕੁ ਟਾਈਮ ਲੱਗੂਗਾ ਇਹਦੇ ਲਈ।
ਬਿਲਕੁਲ, ਤੁਸੀਂ ਜ਼ਿਆਦਾਤਰ ਮਤਲਬ ਕਿ ਐਡਵਰਟਾਈਜ਼ਮੈਂਟ ਨੇ ਜਾਂ ਸੋਸ਼ਲ ਮੀਡੀਆ 'ਤੇ ਜੋ ਵੀ ਹੁੰਦਾ ਆ ਉਹਦੇ ਅਨੁਸਾਰ ਆਪਣੇ ਆਪ 'ਤੇ ਲਾਗੂ ਕਰ ਲੈਂਦੇ ਹੋ ਸਾਰਾ ਕੁਛ, ਉਹ ਦੈਟ ਇਜ਼ ਰੋਂਗ ਹੈ ਨਾ। ਤੁਹਾਡੀ ਆਪਣੀ ਬਾਡੀ ਆ, ਤੁਹਾਡਾ ਆਪਣਾ ਸਿਸਟਮ ਆ, ਤੁਸੀਂ ਤੁਹਾਡੀ ਆਪਣੀ ਪ੍ਰੋਬਲਮਸ ਨੇ, ਆਪਣੀਆਂ ਤੁਹਾਡੀ ਹੈਬਿਟਸ ਨੇ, ਹੈ ਨਾ। ਉਹ ਕਿਸੇ ਨੂੰ ਉਹਨੂੰ ਹੈਂਡਲ ਕਰਨ ਲਈ ਟਾਈਮ ਲੱਗ ਸਕਦਾ, ਕਈ ਥੋੜ੍ਹੇ ਘੱਟ ਨਾਲ, ਹਰੇਕ 'ਤੇ ਹਰੇਕ ਗੱਲ ਲਾਗੂ ਨਹੀਂ ਹੁੰਦੀ।
ਇਹ ਗੱਲ ਬਿਲਕੁਲ ਸਹੀ ਆ,
ਠੀਕ ਆ
ਨਾ। ਇਹੀ ਮੈਂ ਹਮੇਸ਼ਾ ਹਰ ਵਾਰੀ ਕਹਿੰਦਾ ਹੁੰਦਾ, ਪੋਡਕਾਸਟ ਜਿਹੜੇ ਵੀ ਸੁਣਦੇ ਨੇ ਆਪਣੇ ਦਰਸ਼ਕ, ਉਹਨਾਂ ਨੂੰ ਮੈਂ ਇਹ ਕਹਿਣਾ ਚਾਹੂੰ ਕਿ ਤੁਸੀਂ ਆਪਣੇ ਆਪ ਦੇਖਣਾ ਵੀ ਜਿਹੜੀਆਂ ਆਪਾਂ ਉਰੇ ਗੱਲਾਂ ਕਰ ਰਹੇ ਹਾਂ ਇਹ ਆਪਣੇ ਆਪਣੇ ਓਪੀਨੀਅਨ ਨੇ, ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਇਹਨਾਂ ਨੂੰ ਲਾਗੂ ਕਿਵੇਂ ਕਰ ਸਕਦੇ ਹੋ ਅਤੇ ਕਿਹੜੇ ਟਾਈਮ ਲਾਗੂ ਕਰ ਸਕਦੇ ਹੋ, ਕਿਵੇਂ ਹੋਣਗੇ ਲਾਗੂ, ਇਹ ਆਪਾਂ ਨੂੰ, ਕਿਉਂਕਿ ਆਪਾਂ ਨੂੰ ਨਾ ਪਤਾ ਹਰੇਕ ਬੰਦੇ ਦੀ ਸਿਚੁਏਸ਼ਨ, ਇਹ ਆਪਦੀ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਨੂੰ ਆਪਣੇ ਆਪ ਦੇਖਣਾ ਪੈਣਾ।
ਅਤੇ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ,
ਇਹ ਪਹਿਲੇ ਨੰਬਰ 'ਤੇ ਕੰਮ ਜ਼ਰੂਰੀ ਆ।
ਪ੍ਰੋਫੈਸ਼ਨਲ ਫਿਟਨੈਸ ਨੂੰ ਦੇਖ ਕੇ ਜੇ ਇੱਕ ਆਮ ਬੰਦਾ ਉਹਦਾ ਕੰਮ ਕੋਈ ਹੋਰ ਆ, ਰਾਦਰ ਦੈਨ ਕਿ ਆਪਣੇ ਆਪ ਨੂੰ ਫਿੱਟ ਅਤੇ ਐਕਟਿਵ ਰੱਖੇ, ਅਤੇ ਉਹ ਪ੍ਰੋਫੈਸ਼ਨਲ ਫਿਟਨੈਸ ਨੂੰ ਜਿਹੜਾ ਫਿਟਨੈਸ ਵਾਲਾ ਇਨਸਾਨ ਆ ਉਹਨੂੰ ਦੇਖ ਕੇ ਪਲਾਨ ਕਰੂਗਾ ਤਾਂ ਫਿਰ ਤਾਂ ਮਤਲਬ ਕਿ ਉਹ ਡਿਸਅਪੋਇੰਟਡ ਹੋਊਗਾ ਹੀ।
ਉਹਨਾਂ ਦਾ ਤਾਂ ਇਹ ਵੀ ਹੁੰਦਾ ਨਾ, ਹੁਣ ਉਹਨਾਂ ਦੀ ਵਿਜ਼ਨ ਹੈ,
ਹਾਂਜੀ
ਠੀਕ ਆ, 2 ਮਹੀਨੇ 'ਚ ਫਿਲਮ ਬਣਾਉਣੀ ਆ। ਆਮਿਰ ਖਾਨ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ, ਜਿਹੜੀ ਉਹਦੀ ਫਿਲਮ ਸੀ ਉਹ ਆਪਣਾ ਕੁਸ਼ਤੀ ਵਾਲੀ ਕਿਹੜੀ,
ਦੰਗਲ,
ਦੰਗਲ, ਹਾਂ। ਉਹਨੇ ਕਿਹਾ ਕਿ ਮੈਂ ਪਹਿਲਾਂ ਆਪਣਾ ਮੋਟੇ ਹੋਣ ਵਾਲੇ ਸਾਰੇ ਫਿਲਮ ਜਿਹੜੇ ਦਾ ਜਿਹੜਾ ਪਾਰਟ ਸੀ ਉਹ ਕਰ ਲਿਆ। ਉਹ ਕਹਿੰਦਾ ਇੱਦਾਂ ਮੈਂ ਕਿਉਂ ਕੀਤਾ, ਜੇ ਮੈਂ ਮੋਟੇ ਹੋਣ ਵਾਲੇ ਬਾਅਦ 'ਚ ਕਰਦਾ ਤਾਂ ਫਿਰ ਮੇਰੇ ਕੋਈ ਵਿਜ਼ਨ ਨਹੀਂ ਸੀ ਰਹਿਣੀ, ਮੈਂ ਭਾਰ ਕਿਹੜੀ ਗੱਲਾਂ ਲੂਜ਼ ਕਰਾਂ, ਫਿਲਮ ਤਾਂ ਬਣ ਗਈ ਹੁਣ ਸਾਰੀ, ਪਹਿਲਾਂ ਮੈਂ ਆਪਣਾ ਦੂਸਰੀ ਬਣਾ ਲਈ ਫਿਟਨੈਸ ਵਾਲੀ, ਬਾਅਦ 'ਚ ਮੈਂ ਮੋਟੇ ਹੋਣ ਵਾਲੀ ਬਣਾਉਣੀ, ਹੁਣ ਮੈਂ ਵੇਟ ਕਿਹੜੀ ਗੱਲੋਂ ਘਟਾਵਾਂ, ਮੈਂ ਤਾਂ ਫਿਰ ਉੱਦਾਂ ਦਾ ਹੀ ਐਂਡ ਅਪ ਹੋ ਜਾਣਾ ਸੀ ਆਪਣੀ ਲਾਈਫ ਦੇ ਵਿੱਚ। ਸੋ ਇਸ ਕਰਕੇ ਅਸੀਂ ਪਹਿਲਾਂ ਜਦੋਂ ਮੈਂ ਮੇਰਾ ਹੈਵੀ ਵੇਟ ਵਾਲੇ ਸੀਨ ਸੀਗੇ ਉਹ ਕੀਤੇ, ਬਾਅਦ 'ਚ ਮੈਨੂੰ ਪਤਾ ਲੱਗਿਆ ਕਿ 2 ਮਹੀਨੇ 'ਚ ਹੁਣ ਉਹ ਸੀਨ ਸ਼ੁਰੂ ਹੋਣੇ ਨੇ ਫਿਲਮ ਦੇ ਜਿਹ 'ਚ ਮੈਂ ਪੂਰਾ ਫਿਟਨੈਸ ਪੂਰਾ ਰਿਪ ਹੋਣਾ ਆਪਣੇ ਆਪ ਨੂੰ। ਸੋ ਮੇਰੇ ਕੋਲ ਇੱਕ ਡੈਡਲਾਈਨ ਸੀਗੀ, ਇੱਕ ਗੋਲ ਸੀਗੀ। ਸੋ 2 ਮਹੀਨੇ 'ਚ ਉਹ ਕਿੰਨਾ ਪ੍ਰੋਡਕਟਿਵ ਹੋਇਆ ਹੋਊਗਾ, ਜਸਟ ਕਿ ਉਹਦੇ ਕੋਲ ਵਿਜ਼ਨ ਸੀਗੀ, ਉਹ ਗੋਲ ਸੀਗੀ।
ਇਹ ਬਹੁਤ ਘੈਂਟ ਐਗਜ਼ਾਮਪਲ ਦਿੱਤੀ ਤੁਸੀਂ। ਬਾਕੀ ਮੈਂ ਹੁਣ ਇਹਦੇ ਗੋਲ ਦੀ ਆਪਾਂ ਗੱਲ ਕਰ ਰਹੇ ਸੀ, ਮੈਂ ਕਿਹਾ ਵੀ ਇਹ ਵੀ ਚੀਜ਼ ਐਡ ਕਰਨੀ ਚਾਹੀਦੀ ਆਪਾਂ ਨੂੰ, ਡੈਡਲਾਈਨ ਗੋਲ ਦੇ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ,
ਬਹੁਤ ਜ਼ਿਆਦਾ ਇੰਪੋਰਟੈਂਟ।
ਕਿਤੇ ਨਾ ਕਿਤੇ ਇਹਦੇ ਨਾਲ ਅਰਜੈਂਸੀ ਕ੍ਰੀਏਟ ਹੁੰਦੀ ਆ, ਮੋਟੀਵੇਸ਼ਨ ਕ੍ਰੀਏਟ ਹੁੰਦੀ ਆ। ਅਤੇ ਮੈਂ ਇਹ ਵੀ ਦੱਸ ਦੇਵਾਂ ਕਿ ਇਕੱਲਾ ਪੇਪਰ 'ਤੇ ਲਿਖੇ 'ਤੇ ਨਾ ਵੀ ਮੇਰੀ ਆਹ ਡੈਡਲਾਈਨ ਮੈਂ ਸੈੱਟ ਕਰ ਲਈ ਵੀ ਮੈਂ ਆਹ ਤਰੀਕ ਤੱਕ ਕਰਨਾ, ਇਹਦੇ ਨਾਲ ਇਕੱਲੀ ਮੋਟੀਵੇਸ਼ਨ ਹੀ ਕ੍ਰੀਏਟ ਹੁੰਦੀ। ਇਹਦੇ ਨਾਲ ਤੁਹਾਨੂੰ ਹੋਰ ਵੀ ਚੀਜ਼ਾਂ ਅਟੈਚ ਕਰ ਸਕਦੇ ਹੋ, ਤੁਸੀਂ ਅਕਾਊਂਟੇਬਲ ਰੱਖਣ ਲਈ ਵੀ ਤੁਹਾਨੂੰ ਕੋਈ ਕੋਚ ਵੀ ਹਾਇਰ ਕਰ ਸਕਦੇ ਹੋ, ਪਰ ਤੁਸੀਂ ਆਪਣੇ ਫਰੈਂਡ ਨੂੰ ਵੀ ਦੱਸ ਸਕਦੇ ਹੋ ਜਿਹਨੂੰ ਤੁਸੀਂ ਟਰੱਸਟ ਕਰਦੇ ਹੋ ਕਿ ਮੇਰਾ ਆਹ ਗੋਲ ਆ। ਜਿਹੜਾ ਬੰਦਾ ਮੇ ਬੀ ਤੁਹਾਡੇ ਬਰਾਬਰ ਹੋਵੇ ਜਾਂ ਤੁਹਾਤੋਂ ਥੋੜ੍ਹਾ ਜਿਹਾ ਅੱਗੇ ਹੋਵੇ ਉਹ ਚੀਜ਼ 'ਚ, ਤਾਂ ਤੁਹਾਨੂੰ ਉਹ ਆਈ ਥਿੰਕ ਜ਼ਿਆਦਾ ਬੈਟਰ ਅਕਾਊਂਟੇਬਲ ਰੱਖ ਸਕਦਾ। ਸੋ ਕਿਤੇ ਨਾ ਕਿਤੇ ਉਹਦੇ ਨਾਲ ਹੋਰ ਅਰਜੈਂਸੀ ਕ੍ਰੀਏਟ ਹੋਊਗੀ, ਜਦ ਤੁਹਾਨੂੰ ਉਹ ਵਾਰੀ ਵਾਰੀ ਪੁੱਛੂਗਾ ਯਾਰ ਹਾਂ ਐਕਸਰਸਾਈਜ਼ ਕਰੀ ਸੀ, ਤਾਂ ਉਹ ਫੋਨ ਕਰੂਗਾ, ਅਕਾਊਂਟੇਬਲ ਰੱਖੂਗਾ। ਆਈ ਥਿੰਕ ਤੁਸੀਂ ਵੀ ਇਹ ਚੀਜ਼ ਰਿਲੇਟ ਕਰਦੇ ਹੋਗੇ, ਤੁਹਾਡੇ ਗੁਆਂਢੀ ਤੁਹਾਡੇ ਨਾਲ ਇੱਦਾਂ ਕਰਦੇ ਨੇ,
ਗੁਆਂਢੀ ਮੇਰੇ ਸੁਣਦੇ ਨੇ, ਸਾਰਿਆਂ ਨੂੰ ਸਬਸਕ੍ਰਾਈਬ ਤਾਂ ਕਰਾਇਆ, ਹੋਪਫੁਲੀ ਸੁਣਦੇ ਹੋਣਗੇ। ਆਪਾਂ ਪਹਿਲਾਂ ਇਹੀ ਗੱਲ ਕਰ ਰਹੇ,
ਤੁਸੀਂ ਆਪਣੇ ਗੋਲ ਨੂੰ ਬਿਹਤਰ ਤਰੀਕੇ ਨਾਲ ਪਾਉਣ ਲਈ ਜਾਂ ਚੰਗੇ ਤਰੀਕੇ ਨਾਲ ਉਹਦੇ 'ਤੇ ਉਹ ਵਿਨ ਕਰਨ ਲਈ, ਸਭ ਤੋਂ ਪਹਿਲਾਂ ਤਾਂ ਇਹ ਧਿਆਨ ਰੱਖੋ ਵੀ ਤੁਸੀਂ ਜਿੰਨਾ ਹੋ ਸਕਦਾ ਦੂਜੇ 'ਤੇ ਘੱਟ ਡਿਪੈਂਡ ਹੋਵੋ।
ਓਕੇ
ਓਕੇ,
ਕਿਉਂਕਿ ਹੁਣ ਇਹਨਾਂ ਨੇ ਐਗਜ਼ਾਮਪਲ ਦਿੱਤੀ ਆਮਿਰ ਖਾਨ ਦੀ, ਹੁਣ ਇੱਕ ਆਮ ਬੰਦਾ ਉਹਨੂੰ ਦੇਖੂਗਾ ਸੀ ਨੂੰ, ਮੈਂ ਵੀ ਉਹ ਦੇਖੀ ਆ ਉਹਨਾਂ ਦੀ ਜਰਨੀ, ਹੈ ਨਾ, ਵੀ ਵੇਟ ਵਧਾਇਆ, ਉਹ ਫਿਲਮ ਦੇ ਪਹਿਲੇ ਜਿਹੜੇ ਲਾਸਟ ਵਾਲੇ ਸੀਨ ਸੀ ਪਹਿਲਾਂ ਕਰ ਲਏ, ਫਿਰ ਉਹਨਾਂ ਨੇ ਲੂਜ਼ ਕੀਤਾ। ਹੁਣ ਇੱਕ ਇਨਸਾਨ ਸੋਚਦਾ ਯਾਰ ਇਹ ਕਿਵੇਂ ਕਰ ਲੈਂਦੇ ਨੇ, ਹੈ ਨਾ, ਵੀ ਵੇਟ ਵਧਾ ਵੀ ਲਿਆ ਉਹਨੇ, 4-5 ਮਹੀਨੇ 'ਚ ਘਟਾ ਵੀ ਲਿਆ, ਹੈ ਨਾ, ਸਾਡਾ ਕਿਉਂ ਨਹੀਂ ਹੁੰਦਾ ਹੈਗਾ। ਹੁਣ ਤੁਸੀਂ ਦੇਖੋ ਵੀ ਉਹਦੇ ਡਾਇਟੀਸ਼ੀਅਨ ਵੀ ਹਾਇਰ ਕੀਤੇ ਹੋਏ ਨੇ, ਕੁੱਕ ਜੇ ਉਹ ਸ਼ੂਟਿੰਗ ਕਰ ਰਹੇ ਨੇ, ਕੁੱਕ ਬਣਾ ਕੇ ਚੀਜ਼ ਉਹਦੇ ਆਲੇ ਦੁਆਲੇ ਘੁੰਮ ਰਿਹਾ ਹੁੰਦਾ, ਉਹਨੂੰ ਨੂੰ ਪਤਾ ਹੁੰਦਾ ਵੀ ਇਸ ਵੇਲੇ 'ਤੇ ਆਹ ਪ੍ਰੋਟੀਨ ਦੀ ਚੀਜ਼ ਇਹਨੂੰ ਦੇਣੀ ਆ, ਇਸ ਵੇਲੇ ਆਹ ਜੂਸ ਦੇਣਾ, ਇਸ ਵੇਲੇ ਇਹਨੂੰ ਆਹ ਚੀਜ਼ ਦੇਣੀ ਆ। ਤੇ ਉਹ ਚਾਹੇ ਵਿਅਸਤ ਆ ਲੇਕਿਨ ਉਹਨਾਂ ਦਾ ਟਾਈਮ ਟੇਬਲ ਬਣਿਆ ਹੁੰਦਾ, ਤਿਆਰ ਕੀਤੀ ਹੁੰਦੀ ਆ, ਉਹਨਾਂ ਨੇ ਜਦੋਂ ਥੋੜ੍ਹਾ ਜਿਹਾ ਬ੍ਰੇਕ ਮਿਲੀ ਖਾ ਲੈਣੀ ਆ, ਹੈ ਨਾ। ਹੁਣ ਇੱਕ ਮੇਰੇ ਵਰਗਾ ਬੰਦਾ ਜੇ ਮੈਂ ਕਰ ਵੀ ਰਿਹਾ ਤਾਂ ਮੈਨੂੰ ਪਤਾ ਵੀ ਮੇਰੀ ਵਾਈਫ ਨੇ ਦੁਪਹਿਰੇ ਰੋਟੀਆਂ ਬਣਾ ਕੇ ਰੱਖਤੀਆਂ ਅਤੇ ਮੈਂ ਰਾਤ ਨੂੰ ਜਾ ਕੇ ਖਾਣੀਆਂ ਨੇ,
ਹਾਂਜੀ
ਠੀਕ ਆ ਨਹੀਂ, ਅਤੇ ਮੈਂ ਉਹਦੇ ਨਾਲ ਕੰਪੇਅਰ ਨਹੀਂ ਕਰ ਸਕਦਾ। ਅਤੇ ਜੇ ਮੈਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਹੋਰ ਵਧੀਆ ਬਣਾ ਲਵਾਂ ਵੀ ਚੱਲ ਜੇ ਮੈਨੂੰ ਟਾਈਮ ਲੱਗੇ, ਮੈਂ ਆਪਣਾ ਥੋੜ੍ਹਾ ਜਿਹਾ ਮਤਲਬ ਕਿ ਫਟਾਫਟ ਕੁੱਕ ਕੀਤਾ ਅਤੇ ਆਪਣਾ ਸਾਈਡ 'ਤੇ ਰੱਖ ਲਿਆ ਵੀ ਹਾਂ ਠੀਕ ਆ ਜੇ ਮੈਂ ਕਰਕੇ ਆਊਂਗਾ ਐਕਸਰਸਾਈਜ਼ ਤਾਂ ਇਹ ਚੀਜ਼ ਮੈਂ ਖਾ ਲੈਣੀ ਆ। ਜੇ ਤੁਸੀਂ ਦੂਸਰੇ 'ਤੇ ਡਿਪੈਂਡ ਰਹੋਗੇ ਇਹਨਾਂ ਚੀਜ਼ਾਂ ਲਈ ਫਿਰ ਤੁਹਾਡੇ ਲਈ ਬਹੁਤ ਮੁਸ਼ਕਿਲ ਆ, ਬਹੁਤ ਔਖਾ ਹੋ ਜਾਣਾ।
ਉਹਨਾਂ ਪਿੱਛੇ ਕਾਫੀ ਬੰਦੇ ਲੱਗੇ ਹੁੰਦੇ ਉਹ ਕੰਮ ਕਰਨ ਨੂੰ,
ਬਹੁਤ ਬੰਦੇ ਲੱਗੇ ਹੁੰਦੇ, ਬਹੁਤ ਜ਼ਿਆਦਾ। ਉਹ ਪਿੱਛੇ ਦੀ ਚੀਜ਼ ਨਹੀਂ ਨਾ ਆਪਾਂ ਪਿਕਚਰ ਦੇਖਦੇ ਹੈਗਾ, ਫਿਰ ਮੈਂ ਇਸੇ ਕਰਕੇ ਕਹਿਣਾ ਵੀ ਦੂਜੇ ਨਾਲ ਕੰਪੇਅਰ ਕਰਨ ਦੀ ਬਜਾਏ ਪਹਿਲਾਂ ਤੁਸੀਂ ਇਹ ਦੇਖੋ ਵੀ ਸਾਡੇ ਸੋਰਸਿਸ ਕੀ ਨੇ, ਠੀਕ ਆ, ਨਹੀਂ ਉਸ ਹਿਸਾਬ ਨਾਲ ਹੀ ਰਿਜ਼ਲਟ ਤੁਹਾਨੂੰ ਮਿਲਣਗੇ। ਕਦੇ ਵੀ ਡਿਸਅਪੁਆਇੰਟਡ ਨਾ ਹੋ ਵੀ ਸਾਨੂੰ ਉਸ ਤਰ੍ਹਾਂ ਦੇ ਰਿਜ਼ਲਟ ਕਿਉਂ ਨਹੀਂ ਮਿਲ ਰਹੇ, ਬਲਕਿ ਤੁਸੀਂ ਸੋਚੋ ਵੀ ਹਾਂ ਵੀ ਮੈਂ ਇਹਨਾਂ ਚੀਜ਼ਾਂ ਨੂੰ ਦੂਸਰੇ 'ਤੇ ਡਿਪੈਂਡ ਨਾ ਹੋਵੇ ਵੀ ਜੇ ਦੂਸਰਾ ਮੈਨੂੰ ਬਣਾ ਕੇ ਦਊਗਾ ਤਾਂ ਹੀ ਮੈਂ ਖਾਊਂਗਾ, ਠੀਕ ਆ ਨਹੀਂ।
ਤੁਹਾਡਾ ਕਹਿਣ ਦਾ ਮਤਲਬ ਆਪਾਂ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਅਗਰ ਆਪਾਂ ਕਿਸੇ ਨੂੰ ਹੋਰ ਅਕਾਊਂਟੇਬਲ ਰੱਖਣ ਨੂੰ ਕਹਿ ਰਹੇ ਹਾਂ ਆਪਦੇ ਆਪ ਨੂੰ ਤਾਂ ਆਪਾਂ ਕਿਸੇ 'ਤੇ ਡਿਪੈਂਡ ਕਰ ਰਹੇ ਹਾਂ, ਇਹੀ ਕਹਿ ਰਹੇ ਸੀ ਤੁਸੀਂ?
ਹਾਂ, ਮਤਲਬ
ਇਹਦੇ ਬਾਰੇ ਵੀ
ਮਤਲਬ ਕਿ ਕਈ ਵਾਰ ਇਹ ਹੁੰਦਾ ਵੀ ਜਦੋਂ ਅਸੀਂ ਹੁਣ ਮੈਨੂੰ ਪਤਾ ਵੀ ਮੈਂ ਮੇਰੀ ਹੈਲਥ ਲਈ ਜਾਂ ਮੈਂ ਜਿਹੜੀ ਐਕਸਰਸਾਈਜ਼ ਕੀਤੀ ਆ ਜਾਂ ਜੋ ਮੈਨੂੰ ਮਤਲਬ ਮੈਂ ਆਪਣਾ ਗੋਲ ਮਤਲਬ ਕਿ ਉਹ ਕੀਤਾ ਆ, ਨਿਰਧਾਰਿਤ ਕੀਤਾ, ਉਹਦੇ ਲਈ ਮੈਨੂੰ ਆਹ ਚੀਜ਼ਾਂ ਚਾਹੀਦੀਆਂ ਨੇ, ਹੈ ਨਾ।
ਹੁਣ
ਜੇ ਤਾਂ ਮੈਂ ਇਹ ਕਰੂੰਗਾ ਵੀ ਮੈਂ ਆਪ ਹੀ ਉਹਨੂੰ ਮੈਨੇਜ ਕਰ ਲੂੰਗਾ, ਮੈਨੂੰ ਪਤਾ ਵੀ ਮੈਂ ਆਹ ਚੀਜ਼ ਖਾਣੀ ਆ ਇਸ ਤਰ੍ਹਾਂ ਬਿਹਤਰ ਤਰੀਕੇ ਨਾਲ ਬਣਾ ਲੈਣੀ ਆ, ਮੈਂ ਫਟਾਫਟ ਬਣਾ ਕੇ ਖਾ ਲੈਣੀ ਆ। ਜੇ ਤੁਸੀਂ ਦੂਸਰੇ 'ਤੇ ਡਿਪੈਂਡ ਰਹੋਗੇ ਹੋ ਸਕਦਾ ਵੀ ਉਹ ਉਸ ਤਰ੍ਹਾਂ ਦਾ ਤੁਹਾਨੂੰ ਨਾ ਬਣਾ ਕੇ ਦੇਵੇ ਜਾਂ ਉਹਦੇ ਕੋਲ ਸਮਾਂ ਨਾ ਹੋਵੇ ਜਾਂ ਤੁਸੀਂ ਉਹਨੂੰ ਬਲੇਮ ਕਰੋ ਵੀ ਮੈਨੂੰ ਕਿਉਂ ਨਹੀਂ ਦਿੰਦੇ ਤੁਸੀਂ, ਕਾਹਤੇ ਨਹੀਂ ਦਿੰਦੇ, ਹੈ ਨਾ। ਵੀ
ਇਹ ਗੱਲ ਸਹੀ,
ਉਹ ਦੋ ਵੱਖਰੀਆਂ ਚੀਜ਼ਾਂ ਸਾਰੇ ਕਹਿ ਰਹੇ ਕਿ ਆਪਣਾ ਜਿਹੜਾ ਤੁਸੀਂ ਖਾਣ ਪੀਣ ਦਾ ਉਹ ਤਾਂ ਤੁਸੀਂ ਆਪ ਹੀ ਕਰਨਾ, ਪਰ ਅਗਲਾ ਬੰਦਾ ਤੁਹਾਨੂੰ ਤੁਹਾਡੇ 'ਤੇ ਨਿਗਾਹ ਰੱਖ ਸਕਦਾ ਕਿ ਹਾਂ ਤੇਰਾ ਗੋਲ ਕਿੱਥੇ ਤੱਕ ਜਾ ਰਿਹਾ। ਉਹਦੇ ਲਈ ਤਾਂ ਓਬਵੀਅਸਲੀ ਆਪਾਂ ਦੂਸਰਿਆਂ ਨੂੰ ਯੂਜ਼ ਕਰ ਸਕਦੇ ਹਾਂ ਵੀ ਨਿਗਾਹ ਰੱਖਣ ਵਾਸਤੇ,
ਉਹਦੇ ਲਈ ਤਾਂ ਬਹੁਤ ਜ਼ਰੂਰੀ ਆ। ਨਹੀਂ ਨਹੀਂ ਉਹਦੇ ਲਈ ਤਾਂ ਬਹੁਤ ਜ਼ਰੂਰੀ ਆ ਵੀ ਜੇ ਦੂਸਰਾ ਮਤਲਬ ਕਿ ਬੰਦੇ ਨੂੰ ਤੁਹਾਨੂੰ ਤੁਹਾਡੇ 'ਤੇ ਨਿਗਾਹ ਰੱਖ, ਤੁਸੀਂ ਹੋਰ ਰਿਸਪੋਂਸੀਬਲ ਹੋ ਜਾਓਗੇ। ਹਾਂ ਠੀਕ ਆ ਯਾਰ, ਮੈਂ ਸਾਰੇ ਦੋਸਤਾਂ ਨੂੰ ਦੱਸਿਆ ਮੇਰਾ ਆਹ ਟਾਰਗੇਟ ਆ, ਮੈਂ 'ਤੇ ਕੰਮ ਕਰ ਰਿਹਾ, ਅਤੇ ਉਹਦੇ ਨਾਲ ਰਿਸਪੋਂਸੀਬਿਲਟੀ ਤੁਹਾਡੇ 'ਚ ਹੋਰ ਆਊਗੀ, ਬਲਕਿ ਹੋਰ ਬਿਹਤਰ ਤਰੀਕੇ ਨਾਲ ਤੁਸੀਂ ਕੰਮ ਕਰੋ।
ਇਹ ਚੀਜ਼ ਦੀ ਗੱਲ ਕਰਦੇ ਸੀ।
ਹਾਂਜੀ ਹਾਂਜੀ ਹਾਂਜੀ।
ਸੋਸ਼ਲ ਮੀਡੀਆ ਕਿੱਦਾਂ ਕਰ ਰਿਹਾ ਅੱਜ ਕੱਲ੍ਹ ਪ੍ਰੋਡਕਟੀਵਿਟੀ 'ਤੇ ਵਾਰ ਕਿੱਦਾਂ ਕਰ ਰਿਹਾ?
ਸੋਸ਼ਲ ਮੀਡੀਆ ਤਾਂ ਬਹੁਤ ਜ਼ਿਆਦਾ ਮਤਲਬ ਕਿ ਪ੍ਰੋਡਕਟੀਵਿਟੀ 'ਤੇ ਵਾਰ ਕਰ ਰਿਹਾ। ਉਹਦਾ ਰੀਜ਼ਨ ਇਹ ਆ ਕਿ ਅਸੀਂ ਬਹੁਤ ਜ਼ਿਆਦਾ ਜਦੋਂ ਆਪਣਾ ਅਸੀਂ ਵਿਜ਼ਨ ਨਿਰਧਾਰਿਤ ਕੀਤਾ ਹੋਇਆ ਵੀ ਅਸੀਂ ਆਹ ਮਤਲਬ ਕਿ ਕੰਮ ਕਰਨੇ ਨੇ ਜਾਂ ਸਾਡਾ ਇਹ ਗੋਲ ਆ, ਪਰ ਕਿਤੇ ਨਾ ਕਿਤੇ ਜਦੋਂ ਅਸੀਂ ਉਹਦੇ 'ਚ ਬਹੁਤ ਜ਼ਿਆਦਾ ਇਨਵੋਲਵ ਹੋ ਜਾਂਦੇ ਹਾਂ, ਸਪੋਜ਼ ਕਰ ਲਓ ਮੇਰਾ ਇੱਕ ਗੋਲ ਆ, ਮੈਂ ਕੋਈ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਕਿ ਬੈਠਾ ਹਾਂ, ਜੇ ਮੈਨੂੰ ਘੰਟਾ ਵੀ ਵੱਧ ਲੱਗ ਗਿਆ ਮੇਰਾ ਅਗਲੇ ਦਿਨ ਦਾ ਸਾਰਾ ਸ਼ਡਿਊਲ ਉਹ ਹੋ ਜਾਣਾ ਆ, ਮੈਂ ਤਾਂ ਸਵੇਰੇ ਟਾਈਮ ਨਾਲ ਉੱਠਿਆ ਨਹੀਂ ਜਾਣਾ, ਮੇਰੇ ਜਿਹੜੇ ਬਾਕੀ ਦੇ ਕੰਮ ਨੇ ਉਹ ਟਾਈਮ ਸਿਰ ਨਹੀਂ ਹੋਣੇ ਹੈਗੇ, ਫਿਰ ਮੈਂ ਆਪਣੇ ਆਪ 'ਚ ਪੂਰਾ ਦਿਨ ਆਪਣੇ ਆਪ ਨੂੰ ਗਿਲਟੀ ਫੀਲ ਕਰਨਾ ਆ। ਉਹਦੇ ਨਾਲ ਬਿਹਤਰ ਮਤਲਬ ਸੋਸ਼ਲ ਮੀਡੀਆ ਇੱਕ ਇਹੋ ਜਿਹੀ ਚੀਜ਼ ਆ, ਇਹ 'ਚ ਇੱਕ ਤਾਂ ਅਟਰੈਕਸ਼ਨ ਬਹੁਤ ਜ਼ਿਆਦਾ, ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਇਨਵੋਲਵ ਹੋ ਜਾਂਦਾ ਉਹਦੇ 'ਚ, ਕਦੋਂ ਸਮਾਂ ਉੱਥੇ ਲੈ ਜਾਂਦਾ ਉਹਨੂੰ ਮਤਲਬ ਕਿ ਉਸ ਸਥਿਤੀ ਦੇ ਉੱਤੇ ਕਿ ਉਹਦੀ ਸਲੀਪ ਵੀ ਡਿਸਟਰਬ ਹੁੰਦੀ ਆ, ਨੀਂਦ। ਹਾਂ,
ਇਹ ਮੈਂ ਦੇਖੋ ਸੋਸ਼ਲ ਮੀਡੀਆ ਦੇ ਬਾਰੇ ਸੁਣਿਆ ਤਾਂ ਬਹੁਤ ਵਾਰੀ ਆ ਵੀ ਹਾਂ ਯਾਰ ਇੱਦਾਂ ਆਪਣਾ ਹੈ ਨਾ ਟੈਂਪਰਰੀ ਆਪਾਂ ਨੂੰ ਬਹੁਤ ਪਲੈਜ਼ਰ ਮਿਲ ਜਾਂਦਾ, ਅਤੇ ਆਪਾਂ ਨੂੰ ਸਮਝਦੇ ਵੀ ਹਾਂ, ਸਾਰੇ ਜਣੇ ਸਮਝਦੇ ਨੇ ਮੈਨੂੰ ਲੱਗਦਾ ਇਹ ਚੀਜ਼ ਵੀ ਟੈਂਪਰਰੀ ਬਹੁਤ ਵਧੀਆ ਲੱਗਦਾ, ਬਾਅਦ 'ਚੋਂ ਬੰਦਾ ਡਿਸਅਪੁਆਇੰਟਡ ਹੋ ਜਾਂਦਾ ਕਿਉਂਕਿ ਜਿਹੜਾ ਐਕਚੁਅਲ ਟਾਰਗੇਟ ਸੀਗਾ ਉਹ ਅਚੀਵ ਨਹੀਂ ਹੁੰਦਾ, ਠੀਕ ਆ, ਅਤੇ ਬਾਅਦ 'ਚੋਂ ਫਿਰ ਉਹ ਡਿਸਅਪੁਆਇੰਟਮੈਂਟ ਹੁੰਦੀ ਆ। ਪਤਾ ਤਾਂ ਹੁੰਦਾ ਸਾਰੇ ਇੱਕ ਬੰਦੇ ਨੂੰ ਸਹੀ ਗਲਤ ਕੀ ਆ, ਪਰ ਫਿਰ ਵੀ ਛਡਾ ਨਹੀਂ ਪਾਉਂਦੇ।
ਇਹਦੇ ਕਰਕੇ ਨਾ ਮੈਂ ਇੱਕ ਪਹਿਲਾਂ ਵੀ ਆਪਾਂ ਗੱਲ ਕਰ ਰਹੇ ਸੀ, ਇੱਕ ਐਪਲੀਕੇਸ਼ਨ ਸਰ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀ, ਮੈਨੂੰ ਪਤਾ ਲੱਗਾ ਸੀ OneSec ਕਰਕੇ ਆ, ਉਹ NESEC, ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ। ਇਹਨਾਂ ਨੇ ਸਾਨੂੰ ਪੈਸੇ ਪੂਸੇ ਨਹੀਂ ਦਿੱਤੇ, ਕੋਈ ਇੱਦਾਂ ਦਾ ਇਹਨਾਂ ਦੀ ਪ੍ਰਮੋਸ਼ਨ ਨਹੀਂ ਕਰ ਰਹੇ, ਐਵੇਂ ਨਾ ਸੋਚੀ ਜਾਓ। ਜਿੱਦਾਂ ਹੁਣ ਮੈਂ ਆਪਣੇ ਫੋਨ 'ਤੇ ਲਾਈ ਹੈ, ਫੋਰ ਐਗਜ਼ਾਮਪਲ ਇੰਸਟਾਗ੍ਰਾਮ ਆ, ਹੁਣ ਜਿੱਦਾਂ ਮੈਂ ਇੰਸਟਾਗ੍ਰਾਮ 'ਤੇ ਕਲਿੱਕ ਕਰਦਾ ਹਾਂ ਅਤੇ ਉਸੇ ਵੇਲੇ ਉੱਪਰ ਆ ਜਾਂਦਾ ਇਟਸ ਟਾਈਮ ਟੂ ਟੇਕ ਅ ਡੀਪ ਬ੍ਰੈਥ, ਕਿ ਆਹ ਇਨਹੇਲ ਕਰਨ ਦਾ ਆ ਜਾਂਦਾ ਕਿ ਉੱਪਰ ਨੂੰ ਜਦੋਂ ਗਿਆ ਉਦੋਂ ਇਨਹੇਲ ਕਰੋ, ਥੱਲੇ ਨੂੰ ਜਦੋਂ ਗਿਆ ਕਿ ਉਦੋਂ ਐਕਸਹੇਲ ਕਰੋ, ਠੀਕ ਹੈ। ਉਹਨੇ ਦੱਸ ਦੇਣਾ ਅੱਜ ਤੂੰ ਕਿੰਨੀ ਵਾਰੀ ਖੋਲਿਆ ਅਤੇ ਲਾਸਟ ਯੂਜ਼ ਤੂੰ ਕਦੋਂ ਕੀਤਾ, ਠੀਕ ਆ। ਫਿਰ ਮੈਂ ਕੰਟੀਨਿਊ ਕਰਨਾ, ਫਿਰ ਉਹਨੇ ਮੈਨੂੰ ਪੁੱਛਣਾ ਕਰਨ ਕਿਹੜੀ ਗੱਲ ਆਉਂਦਿਆਂ ਵਾ, ਆਹ ਮੇਰੇ ਕੋਲ ਥੱਲੇ ਓਬਵੀਅਸਲੀ ਵਰਕ ਵਾਲਾ ਹੈਗਾ ਕਿਉਂਕਿ ਅਸੀਂ ਪੰਜਾਬੀ ਪੌਡ ਦਾ ਪੇਜ ਰਨ ਕਰਨਾ, ਹੋਰ ਵੀ ਪੇਜ ਰਨ ਕਰਨੇ, ਜਾਂ ਫਿਰ ਉੱਤੇ ਜਿਹੜੇ ਦਿੱਤੇ ਨੇ ਜਿੱਦਾਂ ਤੂੰ ਬੋਰਡ ਆ ਜਾਂ ਸਟ੍ਰੈਸ ਜਾਂ ਟਾਇਰਡ ਆ ਜਾਂ ਟੋਇਲਟ 'ਚ ਬੈਠਾ, ਇੱਦਾਂ ਦੀਆਂ ਚੀਜ਼ਾਂ। ਸੋ ਮੈਨੂੰ ਲੱਗਦਾ ਇੱਦਾਂ ਦਾ ਜਸਟ ਛੋਟਾ ਜਿਹਾ ਚੈੱਕ ਹੋਣਾ ਬਿਫੋਰ ਯੂ ਓਪਨ ਇੰਸਟਾਗ੍ਰਾਮ ਅਨਇੰਟੈਂਸ਼ਨਲੀ ਬੜਾ ਹੈਲਪ ਕਰਦਾ, ਬੰਦਾ ਥੋੜ੍ਹਾ ਜਿਹਾ ਤਾਂ ਸੋਚਦਾ ਯਾਰ ਮੈਨੂੰ ਲੋੜ ਨਹੀਂ ਆ।
ਇਹਦੇ ਨਾਲ ਮੈਨੂੰ ਥੋੜ੍ਹਾ ਨਾ ਇੱਕ ਕਿ ਮੈਂ ਵਾਰੀ ਵਾਰੀ ਮੈਨੂੰ ਆਦਤ ਬਣੀ ਹੋਈ ਹੈ ਚੈੱਕ ਕਰਨ ਦੀ।
ਸਪੈਸ਼ਲੀ ਜਿਹੜੇ ਨਵੇਂ ਫਰੈਸ਼ ਯੰਗਸਟਰ ਸਕੂਲ ਵਾਲੇ ਬੱਚੇ ਉਹਨਾਂ ਲਈ ਕਹਿ ਸਕਦਾ, ਕਿਉਂਕਿ ਜੇ ਤੁਸੀਂ ਥੋੜ੍ਹੇ ਐਕਸਪੀਰੀਅੰਸਡ ਹੋ ਏਜ ਹੋ ਫਿਰ ਤਾਂ ਤੁਸੀਂ ਡਿਵੈਲਪ ਕਰਨਾ ਚਾਹੀਦਾ ਤੁਹਾਨੂੰ ਖੁਦ ਹੀ
ਕੰਟਰੋਲ ਮਾਈਂਡ
ਕੰਟਰੋਲ ਕਰਨਾ ਚਾਹੀਦਾ। ਪਰ ਜਿਹੜੇ ਤਾਂ ਬਹੁਤ ਜ਼ਿਆਦਾ ਹੋ ਚੁੱਕੇ ਨਸ਼ੇ ਵਾਂਗੂ ਇਹਦੇ 'ਤੇ, ਮੈਨੂੰ ਲੱਗਦਾ ਉਹਨਾਂ ਲਈ ਇਹ ਨਸ਼ਾ ਛੁਡਾਓ ਕੇਂਦਰ
ਬਿਲਕੁਲ ਬਿਲਕੁਲ ਬਿਲਕੁਲ
ਇਹ ਨਸ਼ੇ ਵੱਧਦੇ ਹੋ ਗਏ, ਵੱਧ ਨਸ਼ਾ ਹੋ ਗਿਆ
ਬਿਲਕੁਲ ਹੋ ਗਿਆ ਜੀ।
ਅਸਲ 'ਚ ਜਦੋਂ ਸਾਨੂੰ ਪਲੇਜ਼ਰ ਕਿਉਂ ਹੋ ਰਹੀ ਹੈ, ਸਾਨੂੰ ਖੁਸ਼ੀ ਕਿਉਂ ਆ ਰਹੀ ਹੈ ਜਦੋਂ ਅਸੀਂ ਕੋਈ ਵੀ ਪ੍ਰੋਗਰਾਮ ਦੇਖਦੇ ਹਾਂ ਜਾਂ ਅਸੀਂ ਕੋਈ ਮੂਵੀ ਦੇਖਦੇ ਹਾਂ, ਸਾਨੂੰ ਦੇਖਦੇ ਦੇਖਦੇ ਅਸੀਂ ਇਹ ਨਹੀਂ ਸੋਚਦੇ ਬਈ ਸਾਡੇ ਬ੍ਰੇਨ ਨੂੰ ਜਦੋਂ ਹਿਪਨੋਟਾਈਜ਼ ਕੀਤਾ ਗਿਆ ਜਾਂ ਅਸੀਂ ਇਹਦੇ ਨਾਲ ਇਨਵੋਲਵ ਹੋ ਗਏ, ਇਹਦੇ ਪਿੱਛੇ ਕਿੰਨਾ ਕੁਛ ਜੁੜਿਆ ਹੋਇਆ, ਕਿੰਨਾ ਹਾਰਡ ਵਰਕ ਆ। ਇੱਕ ਫਿਲਮ ਬਣਾਉਣ ਲਈ 6 to 8 months ਦਾ ਸਮਾਂ ਲੱਗਦਾ, ਰਾਈਟਰ ਉਹਨੂੰ ਲਿਖਦਾ, ਡਾਇਲੋਗ ਉਹਦੇ ਲਿਖੇ ਜਾਂਦੇ ਨੇ, ਸੈੱਟ ਲਾਏ ਜਾਂਦੇ ਨੇ, ਮਿਊਜ਼ਿਕ ਬਣਾਇਆ ਜਾਂਦਾ ਆ, ਹੈਂ ਇੰਨਾ ਮਤਲਬ 3000 ਲੋਕਾਂ ਦਾ ਕੰਮ ਹੁੰਦਾ 1-3 ਘੰਟੇ ਦੀ ਮੂਵੀ 'ਤੇ। ਹੁਣ 3000 ਜਿਹੜੇ ਪ੍ਰੋਫੈਸ਼ਨਲ ਲੋਕ ਨੇ ਉਹ ਆਪਣੀ ਸਾਰੀ ਜਾਨ ਲਾ ਕੇ 1-3 ਘੰਟੇ ਦੀ ਚੀਜ਼ ਬਣਾਉਣਗੇ, ਤੁਹਾਨੂੰ ਲੱਗਦਾ ਵੀ ਉਹ ਤੁਹਾਡੇ 'ਤੇ ਅਸਰ ਨਹੀਂ ਕਰੂਗੀ?
ਕਰੂਗੀ,
ਡੈਫੀਨੇਟਲੀ ਕਰੂ,
ਤੁਹਾਡੇ ਲਈ ਬਣਾਈ ਗਈ ਹੈ,
ਉਹ ਤੁਹਾਡੇ ਲਈ ਬਣਾਈ ਗਈ ਹੈ, ਠੀਕ ਆ। ਨਹੀਂ ਬਟ ਇਹ ਆ ਵੀ ਸਾਨੂੰ ਇਹ ਆ ਵੀ ਉਹ ਜਿਹੜੇ ਲੋਕ ਉਹਦੇ ਪਿੱਛੇ ਕੰਮ ਕਰ ਰਹੇ ਨੇ ਜਾਂ ਉਹ ਜਿਹੜੇ ਹਾਰਡ ਵਰਕ ਕਰ ਰਹੇ ਨੇ, ਠੀਕ ਆ, ਨਹੀਂ ਇਹ ਦੇਖਣਾ ਰਿਐਲਿਟੀ ਉਹ ਆ ਵੀ ਜਿਹੜੇ ਉਹ ਬੰਦੇ ਪ੍ਰੋਫੈਸ਼ਨ ਦੇ ਵਿੱਚ ਮਿਹਨਤ ਕਰ ਰਹੇ ਨੇ ਅਤੇ ਮੈਨੂੰ ਵੀ ਉਹ ਉੱਦਾਂ ਹੀ ਮਿਹਨਤ ਕਰਨੀ ਚਾਹੀਦੀ ਹੈ, ਇਹ ਮੇਰਾ ਇੱਕ ਇੰਟਰਟੇਨਮੈਂਟ ਦਾ ਸੋਰਸ ਹੋ ਸਕਦਾ ਪਰ ਰਿਐਲਿਟੀ ਨਹੀਂ ਹੋ ਸਕਦੀ।
ਸਹੀ ਗੱਲ ਆ,
ਠੀਕ ਗੱਲ ਸਹੀ। ਬਾਕੀ ਮੈਨੂੰ ਇਹ ਵੀ ਲੱਗਦਾ ਕਿ ਕਿਤੇ ਨਾ ਕਿਤੇ ਨਾ ਇੱਕਦਮ ਇਹ ਚੀਜ਼ਾਂ ਛੱਡਣੀਆਂ ਆਪਾਂ ਪ੍ਰੈਕਟੀਕਲ ਵੀ ਨਹੀਂ ਮੰਨਦੇ, ਕਈਆਂ ਦਾ ਚਲੋ ਕੰਮ ਵੀ ਹੁੰਦਾ, ਕੰਮ ਲਈ ਮੈਂ ਸਮਝ ਸਕਦਾ, ਪਰ ਕਈ ਵਾਰੀ ਇੱਦਾਂ ਹੁੰਦਾ ਬੰਦਾ ਕੰਮ ਤੋਂ ਥੱਕ ਕੇ ਆਇਆ, ਬੰਦਾ ਕਹਿੰਦਾ ਯਾਰ ਥੋੜ੍ਹੀ ਰੈਸਟ ਕਰ ਲੈਂਦਾ ਮੈਂ, ਹੈ ਨਾ, ਚਿੱਲ ਕਰਨਾ, ਉਹ ਰੈਸਟ ਦੇ ਚੱਕਰ 'ਚ ਹੀ ਕਿਤੇ ਨਾ ਕਿਤੇ ਐਂ ਪਤਾ ਲੱਗਦਾ ਵੀ ਕਿੰਨਾ ਟਾਈਮ ਲੰਘ ਗਿਆ।
ਬਿਲਕੁਲ,
ਅਤੇ ਉਹ ਰੈਸਟ ਅਸਲ 'ਚ ਰੈਸਟ ਨਹੀਂ ਹੁੰਦੀ ਵੈਸੇ, ਕਿਤੇ ਨਾ ਕਿਤੇ ਬਾਅਦ 'ਚੋਂ ਬੰਦਾ ਸਟ੍ਰੈਸਡ ਵੀ ਨਿਕਲ ਆਉਂਦਾ ਉਹ ਤੋਂ ਦੇਖ ਕੇ, ਕਿਉਂਕਿ ਕਿਤੇ ਨਾ ਕਿਤੇ ਸੋਸ਼ਲ ਮੀਡੀਆ 'ਤੇ ਆਪਾਂ ਕੰਪੇਅਰ ਕਰਦੇ ਹਾਂ ਇੱਕ ਦੂਜੇ ਨੂੰ ਕਿਸੇ ਨੂੰ, ਯਾਰ ਆਹ ਤਾਂ ਨਹੀਂ ਯਾਰ ਲੈਂਦਾ ਫਿਰਦਾ, ਮੈਂ ਦੇਖ ਥੱਕਿਆ ਫਿਰਦਾ।
ਬਿਲਕੁਲ,
ਅਤੇ ਉਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੁੰਦਾ ਵੀ ਮਜ਼ਾ ਆ ਰਿਹਾ, ਪਰ ਕਿਤੇ ਨਾ ਕਿਤੇ ਆਪਾਂ ਸਟ੍ਰੈਸਡ ਵੀ ਹੋ ਜਾਂਦੇ ਉਹ ਚੱਕਰ
ਫਿਊਚਰ ਦਾ ਮਜ਼ਾ ਜਾ ਰਿਹਾ ਤੁਹਾਡਾ।
ਹਾਂ, ਅਤੇ ਆਪਾਂ ਮੈਨੂੰ ਲੱਗਦਾ ਵੀ ਇਹਨੂੰ ਜਿਵੇਂ ਮੈਨੂੰ ਪਿਛਲੀ ਵਾਰੀ ਆਪਾਂ ਤੁਸੀਂ ਪੋਡਕਾਸਟ ਦੇ ਵਿੱਚ ਸ਼ੇਅਰ ਕਰਿਆ ਸੀਗਾ, ਹੈਬਿਟ ਨੂੰ ਇੱਕਦਮ ਚੇਂਜ ਕਰਨਾ ਮਤਲਬ ਸਟੋਪ ਕਰ ਦੇਣਾ ਸਹੀ ਨਹੀਂ ਆ, ਲੌਂਗ ਟਰਮ ਲੌਂਗ ਲਾਸਟਿੰਗ ਨਹੀਂ ਹੁੰਦਾ, ਤਾਂ ਉਹਦੇ ਲਈ ਬੈਸਟ ਆ ਤੁਸੀਂ ਉਹਨੂੰ ਐਕਸਚੇਂਜ ਕਰੋ ਨਾਲ ਦੀ ਨਾਲ ਕਿਸੇ ਨਾ ਕਿਸੇ ਚੀਜ਼ ਨਾਲ, ਨਾਲ ਦੀ ਨਾਲ ਜਿਵੇਂ ਤੁਸੀਂ ਮੈਨੂੰ ਪਿਛਲੀ ਵਾਰੀ ਆਪਾਂ ਡਿਸਕਸ ਕਰਿਆ ਸੀਗਾ ਕੰਮ ਤੋਂ ਤੁਸੀਂ ਥੱਕੇ ਹੋਏ ਆਏ ਹੋ, ਉਹਦੀ ਜਗ੍ਹਾ 'ਤੇ ਮੇ ਬੀ ਤੁਸੀਂ ਟੈਂਪਰਰੀ ਕੋਈ 5 ਪੇਜ ਬੁੱਕ ਦੇ ਪੜ੍ਹ ਲਓ।
ਬਿਲਕੁਲ,
ਸੋਸ਼ਲ ਮੀਡੀਆ 'ਤੇ ਬੈਠਣ ਨਾਲੋਂ ਕਿਤੇ ਨਾ ਕਿਤੇ ਤੁਸੀਂ ਜੇ ਟਾਈਮ ਇੱਦਾਂ ਥੋੜ੍ਹੀ ਥੋੜ੍ਹਾ ਐਕਸਚੇਂਜ ਕਰੋਗੇ, ਜ਼ਰੂਰੀ ਨਹੀਂ ਇਕੱਲੀ ਬੁੱਕ ਹੀ ਪੜ੍ਹਨੀ ਆ, ਹੋਰ ਮੇ ਬੀ ਤੁਸੀਂ ਕੁਛ ਜੇ ਤੁਹਾਨੂੰ ਕੁਕਿੰਗ ਕਰਨ 'ਚ ਮਜ਼ਾ ਆਉਂਦਾ ਕੁਕਿੰਗ ਕਰ ਲਓ ਥੋੜ੍ਹੀ ਜੀ, ਠੀਕ ਆ।
ਮੇਰੇ ਲਈ ਤਾਂ ਸਭ ਤੋਂ ਬੈਸਟ ਹੁੰਦਾ 10 ਮਿੰਟ ਰਿਲੈਕਸ ਕਰਕੇ ਨਾ, ਜਿੱਦਾਂ
ਨੈਪ
ਲੈ ਕੇ,
ਹਾਂਜੀ,
ਅਤੇ ਕੋਲਡ ਸ਼ਾਵਰ ਲੈ ਲਓ, ਮੈਂ ਮੈਨੂੰ ਫਿਰ ਲੱਗਦਾ ਕਿ ਮੈਂ ਥੱਕਿਆ ਨਹੀਂ।
ਬਿਲਕੁਲ, ਬਿਲਕੁਲ।
ਸੋ ਇਹ ਚੀਜ਼ਾਂ ਨਾਲ ਤੁਸੀਂ ਐਕਸਚੇਂਜ ਕਰ ਸਕਦੇ ਹੋ, ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਹਦੇ ਨਾਲ ਇੱਕ ਤਾਂ ਤੁਹਾਡਾ ਮਾਇੰਡ ਹੋਰ ਕਲੀਨ ਰਹਿੰਦਾ।
ਬਿਲਕੁਲ,
ਅਤੇ ਪ੍ਰੋਡਕਟੀਵਿਟੀ ਤੁਹਾਡੀ ਡੈਫੀਨੇਟਲੀ ਇਹਦੇ ਨਾਲ ਇਨਕਰੀਜ਼ ਹੋ ਜਾਂਦੀ ਆ। ਅਤੇ ਮੈਂ ਹੁਣ ਮਾਇੰਡ ਕਲੀਨ ਦੀ ਗੱਲ ਕਰ ਰਿਹਾ ਸੀ, ਮੇਰੇ ਵੈਸੇ ਦਿਮਾਗ 'ਚ ਆ ਗਿਆ ਕਿ ਮੈਨੂੰ ਪੇਰੈਂਟਸ ਨਾਲ ਓਬਵੀਅਸਲੀ ਡੈਡੀ ਨੇ ਆਦਤ ਪਾਈ ਹੈ ਇਹ ਚੀਜ਼ ਦੀ, ਹਮੇਸ਼ਾ ਉੱਠ ਕੇ ਨਾ ਬੈੱਡ ਜ਼ਰੂਰ ਬਣਾਉਣਾ ਆਪਦਾ, ਅਤੇ ਹਮੇਸ਼ਾ ਬੈੱਡ ਬਣਾਉਣਾ, ਪ੍ਰੋਪਰ ਸਾਰਾ ਸੈੱਟ ਕਰਨਾ ਬਿਸਤਰਾ, ਅਤੇ ਟੇਬਲ ਆਪਣਾ ਹਮੇਸ਼ਾ ਆਲੇ ਦੁਆਲੇ ਕਲੀਨ ਰੱਖਣਾ, ਜਿੱਥੇ ਡੈਸਕ 'ਤੇ ਚਾਹੇ ਕੰਮ ਵੀ ਕਰਦੇ ਹਾਂ ਜੋਬ 'ਤੇ, ਹੈ ਨਾ, ਆਫਿਸ ਵੀ ਕਲੀਨ ਰੱਖਣਾ, ਉਹ ਕਿਤੇ ਨਾ ਕਿਤੇ ਬਹੁਤ ਹੀ ਆਪਾਂ ਨੂੰ ਲੱਗਦਾ ਨਹੀਂ ਹੁੰਦਾ ਵੀ ਡਾਇਰੈਕਟਲੀ, ਕਈ ਵਾਰੀ ਬੰਦਾ ਇਹ ਸੋਚਦਾ ਯਾਰ ਇਹ ਕਿਉਂ ਬਣਾਉਣਾ ਜ਼ਰੂਰੀ ਆ, ਇਹ ਮੈਨੂੰ ਕਿਉਂ ਕਹੀ ਜਾਂਦੇ ਨੇ, ਸੋ ਕਿਉਂਕਿ ਡਾਇਰੈਕਟਲੀ ਐਂ ਲੱਗਦਾ ਹੁੰਦਾ ਬੰਦੇ ਨੂੰ ਵੀ ਡਾਇਰੈਕਟਲੀ ਮੈਨੂੰ ਇਹ ਥੋੜ੍ਹੀ ਹੈਲਪ ਕਰ ਰਿਹਾ ਵੀ ਗੋਲ ਮੇਰਾ ਅਚੀਵ ਕਰਨ ਲਈ।
ਤੁਸੀਂ ਕਿੱਦਾਂ ਦੇਖਦੇ ਹੋ ਕਲੀਨਲੈਸ ਨੂੰ?
ਇਹਦਾ ਬਹੁਤ ਵੱਡਾ ਕੰਮ ਆ, ਕਿਉਂਕਿ ਇਹ ਸੂਕਸ਼ਮ ਚੀਜ਼ਾਂ ਹੁੰਦੀਆਂ ਨੇ, ਇਹ ਤੁਹਾਡੇ ਬ੍ਰੇਨ ਦੇ ਨਾਲ, ਤੁਹਾਡੇ ਮਤਲਬ ਕਿ ਉਹਦੇ ਨਾਲ ਬਹੁਤ ਸੰਬੰਧ ਰੱਖਦੀਆਂ ਨੇ। ਮੇਰਾ ਇੱਕ ਫਰੈਂਡ ਸੀਗਾ ਮਾਈਕਰੋਸੋਫਟ ਕੰਪਨੀ ਦੇ ਵਿੱਚ, ਆਪਣੇ ਹੈਦਰਾਬਾਦ ਕੰਮ ਕਰਦਾ, ਉਸ ਟਾਈਮ ਉਹ ਨਿਊਜੈਨ ਸੋਫਟਵੇਅਰ ਕੰਪਨੀ ਚੰਡੀਗੜ੍ਹ ਦੇ ਵਿੱਚ ਸੀ, ਅਤੇ ਅਸੀਂ ਸਾਡੇ 'ਚੋਂ ਇੱਕੋ ਹੀ ਸੀਗਾ ਪਹਿਲਾ ਸਾਡਾ ਫਰੈਂਡ ਜਿਹੜਾ ਇੱਧਰ ਗਿਆ ਸੀਗਾ ਸੋਫਟਵੇਅਰ ਇੰਜੀਨੀਅਰਿੰਗ ਕਰਨ ਤੋਂ ਬਾਅਦ, ਅਤੇ ਉਹਨੇ ਸਾਨੂੰ ਦੱਸਿਆ ਕਹਿੰਦਾ ਵੀ ਉਹ ਜਿਹੜਾ ਕੰਪਨੀ 'ਚ ਡੈਸਕ ਦੇ ਉੱਤੇ ਜਿੱਥੇ ਮੈਂ ਬੈਠਦਾ ਹਾਂ, ਜਿੱਥੇ ਮੈਂ ਕੰਮ ਕਰਦਾ ਹਾਂ, ਵੀ ਉੱਥੇ ਦੀ ਇੱਕ ਇੱਕ ਚੀਜ਼ ਡਿਜ਼ਾਈਨਰ ਤੋਂ ਔਰ ਜਿਹੜੇ ਸਪੈਸ਼ਲਿਸਟ ਨੇ ਇਹਦੇ ਉਹਨਾਂ ਤੋਂ ਕਰਵਾਈ ਗਈ ਆ, ਵੀ ਮੇਰੇ ਡੈਸਕ ਦੇ ਸਾਹਮਣੇ ਜਿਹੜਾ ਵਾਲ ਦੇ ਉੱਤੇ ਕਲਰ ਆ ਉਹ ਵੀ ਇਸ ਤਰ੍ਹਾਂ ਚੂਜ਼ ਕੀਤਾ ਗਿਆ ਵੀ ਜੇ ਮੈਂ ਕੰਮ ਕਰਾਂ ਤਾਂ ਉਹ ਮੇਰੇ ਬ੍ਰੇਨ ਨੂੰ ਕਾਮ ਰੱਖੇ, ਤਾਂ ਕਿ ਮੇਰੀ ਪ੍ਰੋਡਕਟੀਵਿਟੀ ਵਧੇ
ਵਧੇ।
ਔਰ ਸਾਡੇ ਉੱਥੇ ਹੀ ਜਿੱਥੇ ਸਾਡੀ ਮਤਲਬ ਕਿ ਕੰਮ ਕਰਦੇ ਹਾਂ ਉਹਦੇ 'ਚ ਸਾਡੇ ਜਿੰਮ ਬਣਿਆ ਹੋਇਆ ਔਰ ਖੇਡਣ ਲਈ ਟੈਨਿਸ ਵਗੈਰਾ ਦੇ ਕੋਰਟ ਬਣੇ ਹੋਏ ਨੇ, ਵੀ ਜੇ ਅਸੀਂ ਜੋਬ ਫਿਨਿਸ਼ ਕਰਤੀ ਇਫ ਯੂ ਵਾਂਟ ਟੂ ਪਲੇ ਅਸੀਂ ਕੋਰਟ ਖੇਡਣਾ ਚਾਹੁੰਦੇ ਹਾਂ ਟੈਨਿਸ ਵਗੈਰਾ ਉਹ ਪ੍ਰੋਵਾਈਡ ਕੀਤਾ ਹੋਇਆ ਉਹ ਤਾਂ ਕੀਤਾ ਹੋਇਆ ਕਿਉਂਕਿ ਕੰਪਨੀ ਚਾਹੁੰਦੀ ਹੈ ਵੱਧ ਤੋਂ ਵੱਧ ਸਾਨੂੰ ਪ੍ਰੋਡਕਟੀਵਿਟੀ ਦੇਣ ਇਹ ਸਾਡੇ ਲਈ ਇਹਨਾਂ ਦਾ ਬ੍ਰੇਨ ਆ ਜਿਹੜਾ ਹਮੇਸ਼ਾ ਹੈਪੀ ਫਰੈਸ਼ ਅਤੇ ਉਹ ਬਣਿਆ ਰਹੇ ਤੋ
ਤੁਸੀਂ 8 ਘੰਟੇ ਦੀ ਸ਼ਿਫਟ ਹੁੰਦੀ ਆ ਤੁਸੀਂ ਸਾਰਾ 8 ਘੰਟੇ ਕੰਪਿਊਟਰ ਤੇ ਨਹੀਂ ਬੈਠ ਸਕਦੇ
ਬਿਲਕੁਲ
ਪ੍ਰੋਡਕਟਿਵ ਨਹੀਂ ਹੋ ਸਕਦੇ ਸੋ ਬ੍ਰੇਕ ਲੈਣਾ ਜਿੱਦਾਂ ਤੁਸੀਂ ਦੱਸਿਆ ਟੈਨਿਸ ਕੋਰਟ
ਹਾਂਜੀ ਹਾਂਜੀ ਵੈਰੀ ਗੁੱਡ ਆਈਡੀਆ ਤੁਸੀਂ ਦੇਖ ਲਓ ਵੀ ਕਦੇ ਵੀ ਚਾਹੇ ਕਿਚਨ ਟੇਬਲ ਆ ਚਾਹੇ ਹੀ ਆਪਾਂ ਨੇ ਚੀਜ਼ਾਂ ਨੂੰ ਨਾ ਇੱਧਰ ਉੱਧਰ ਕਰ ਦਿੰਦੇ ਬੁੱਕਸ ਨੂੰ ਇੱਧਰ ਕਰ ਦਿੰਦੇ ਗਲਾਸ ਨੂੰ ਇੱਧਰ ਕਰ ਦਿੰਦੇ ਇਹਨੂੰ ਉੱਪਰ ਕਰ ਦਿੰਦੇ ਥੱਲੇ ਕਰ ਦਿੰਦੇ ਆ ਉਦੋਂ ਤੁਸੀਂ ਦੇਖਿਓ ਜਦੋਂ ਕਮਰੇ 'ਚ ਐਂਟਰ ਹੋਵੋਗੇ ਤੁਹਾਡੇ ਹਾਵ ਭਾਵ ਕੀ ਹੋਣਗੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਊਗਾ ਜਦੋਂ ਚੀਜ਼ਾਂ ਇੱਕ ਇੱਕ ਜਗ੍ਹਾ 'ਤੇ ਰੱਖੀਆਂ ਹੋਣਗੀਆਂ ਉਦੋਂ ਐਂਟਰ ਹੋਵੋਗੇ ਦੋਨਾਂ ਚੀਜ਼ਾਂ 'ਚ ਫਰਕ ਬੜੇ ਮਤਲਬ ਕਿ ਸਾਇਲੈਂਸ ਉਹਦੇ ਮੂਡ ਨਾਲ ਚੈੱਕ ਕਰਿਓ ਬਿਗ ਡਿਫਰੈਂਸ
ਬਿਗ ਡਿਫਰੈਂਸ ਹਾਂਜੀ ਮੈਂ ਤੁਹਾਡੀ ਗੱਲ ਕਰਦੇ ਕਰਦੇ ਇਮੈਜਿਨ ਕਰ ਲਿਆ ਕਿਉਂਕਿ ਮੈਨੂੰ ਮੇਰੇ ਕਮਰੇ ਦੇ ਦੋਵੇਂ ਸੀਨ ਚੇਤਾ ਆ ਗਿਆ
ਹਾਂਜੀ
ਇਹਦੇ 'ਚ ਅਤੇ ਇਹਦੇ 'ਚ ਕੀ ਫਰਕ ਆ ਨਾ
ਗੱਲ ਬਿਲਕੁਲ ਸਹੀ ਆ
ਕਈ ਵਾਰ ਕਿਸੇ ਦੇ ਘਰ ਜਾਣ ਨਾਲ ਹੀ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਵਿਅਕਤੀ ਆ ਥੋੜ੍ਹਾ ਡਿਸਟਰਬ ਆ ਕਿਉਂਕਿ ਉਹਨੇ ਉਹ ਅਨਸੈਸਰੀ ਚੀਜ਼ਾਂ ਘਰ 'ਚ
ਰੱਖੀਆਂ ਜਿਹੜੀਆਂ
ਉਹਦੇ ਕੰਮ ਦੀਆਂ ਵੀ ਨਹੀਂ ਹੁੰਦੀਆਂ ਪਰ ਉਹ ਇਕੱਠੀਆਂ ਕਰ ਕਰਕੇ ਅੰਦਰ ਘਰ ਨੂੰ ਮਤਲਬ ਕਿ ਅਜਾਇਬ ਘਰ ਹੀ ਬਣਾ ਲੈਂਦਾ ਉਹ ਇੱਕ ਤਰ੍ਹਾਂ ਦਾ ਹਨਾ ਅਤੇ
ਸਹੀ ਗੱਲ
ਹਾਂਜੀ
ਬਾਕੀ ਸਰ ਦੇਖੋ ਸਮਾਂ ਕਾਫੀ ਹੋ ਗਿਆ ਹੁਣ ਅਤੇ ਆਪਾਂ ਵੀ ਅਗਲੇ ਦਿਨ ਆਪਾਂ ਪਲੈਨ ਕਰਨਾ ਬਹਿ ਕੇ
ਕਲੀਅਰ ਕਮਿਊਨੀਕੇਸ਼ਨ
ਹਾਂ ਕੱਲ ਨੂੰ ਕੀ ਕਰਨਾ ਆਪਾਂ
ਬਿਲਕੁਲ
ਇਹ ਬਹੁਤ ਜ਼ਰੂਰੀ ਆ ਤੁਸੀਂ ਕਲੀਅਰ ਕਮਿਊਨੀਕੇਸ਼ਨ ਦੇ ਬਾਰੇ ਕੁਛ ਕਹਿਣਾ ਚਾਹੁੰਦੇ ਹੋ
ਨਹੀਂ ਮੈਂ ਕਿਹਾ ਤੁਸੀਂ ਕਲੀਅਰਲੀ ਕਮਿਊਨੀਕੇਟ
ਕੀਤਾ ਕਲੀਅਰਲੀ ਕਮਿਊਨੀਕੇਟ ਕੀਤਾ ਠੀਕ ਆ ਵਾਹ ਠੀਕ ਆ ਅਤੇ ਸਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਇਹ ਪੋਡਕਾਸਟ 'ਤੇ ਅਤੇ ਬਾਕੀ ਦੇਖੋ ਮੈਂ ਐਂਡਿੰਗ ਦੇ ਵਿੱਚ ਨਾ ਇਹ ਚੀਜ਼ ਜ਼ਰੂਰ ਕਹਿਣਾ ਚਾਹੁੰਦਾ ਕਿਤੇ ਨਾ ਕਿਤੇ ਤੁਹਾਨੂੰ ਜੇ ਕਲੈਰਿਟੀ ਹੋਵੇ ਵੀ ਤੁਹਾਡਾ ਵਿਜ਼ਨ ਕੀ ਆ ਅਤੇ ਤੁਸੀਂ ਗੋਲ ਸੈੱਟ ਕੀਤੇ ਹੋਏ ਨੇ ਅਕਾਊਂਟੇਬਲ ਤੁਹਾਡੇ ਚਾਹੇ ਫੈਮਲੀ ਦੇ ਮੈਂਬਰ ਹੈਗੇ ਨੇ ਜਾਂ ਫਰੈਂਡ ਜਾਂ ਐਕਚੁਅਲ ਕੋਚ ਹੈਗਾ ਅਤੇ ਬਾਕੀ ਜੇ ਕਿਤਨਾ ਕਿਤੇ ਨਾ ਜੇ ਤੁਸੀਂ ਆਪਣੇ ਆਪ ਨੂੰ ਰਿਸਪੋਂਸੀਬਲ ਸਮਝਦੇ ਹੋ ਪਹਿਲੀ ਗੱਲ ਅਤੇ ਰਿਸਪੋਂਸੀਬਿਲਟੀ ਦੇ ਵਿੱਚ ਪਾਉਂਦੇ ਹੋ ਆਪਣੇ ਆਪ ਹੀ ਅਰਜੈਂਸੀ ਕ੍ਰੀਏਟ ਹੋ ਜਾਂਦੀ ਆ ਆਪਣੇ ਆਪ ਹੀ ਤੁਸੀਂ ਪ੍ਰੋਡਕਟਿਵ ਬਣਨ ਲੱਗ ਜਾਂਦੇ ਹੋ ਮਤਲਬ ਇਹ ਸਾਰੀ ਕੋਈ ਵੀ ਟਿਪਸ ਆਪਾਂ ਗੱਲ ਕਰੀਏ ਇਹਦੂ ਉਤਲੇ ਲੈਵਲ ਦੀ ਗੱਲ ਕਰ ਰਿਹਾ ਮੈਂ ਜੇ ਤੁਸੀਂ ਅਗਰ ਕਿਸੇ ਰਿਸਪੋਂਸੀਬਿਲਟੀ 'ਚੋਂ ਫਿਰ ਤੁਹਾਨੂੰ ਆਪਣੇ ਆਪ ਹੀ ਪ੍ਰੋਡਕਟਿਵ ਮਤਲਬ ਹੋਣਾ ਹੀ ਪੈਂਦਾ ਮਜਬੂਰੀ ਹੋ ਜਾਂਦੀ ਆ ਇਹ ਚੀਜ਼ਾਂ ਸੋਚਣੀਆਂ ਵੀ ਨਹੀਂ ਪੈਂਦੀਆਂ ਤਾਂ ਹੀ ਤਾਂ ਪਹਿਲੇ ਸਮੇਂ 'ਚ ਆਪਾਂ ਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਸੀਗੀ ਮੇਰੇ ਹਿਸਾਬ ਨਾਲ ਕਿਤਨਾ ਕਿਤੇ ਬੰਦਾ ਰਿਸਪੋਂਸੀਬਲ ਸੀਗਾ ਕੰਸੀਡਰ ਕਰਦਾ ਸੀ
ਬਿਲਕੁਲ 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 ਇਹ ਤਾਂ ਗੱਲ ਤੁਹਾਡੀ ਸਹੀ ਆ
ਲਾਈਫ ਬਹੁਤ ਛੋਟੀ ਆ
ਲਾਈਫ ਬਹੁਤ ਛੋਟੀ ਆ ਅਤੇ ਉਹਨੂੰ ਪਲਾਨ ਕਰਕੇ ਚੱਲਣਾ ਚਾਹੀਦਾ ਦੇਖੋ ਜਦੋਂ ਸਾਨੂੰ ਇਹ ਨਾ ਪਤਾ ਹੋਵੇ ਅਸੀਂ ਜਾਣਾ ਕਿੱਥੇ ਤੁਸੀਂ ਜਿੰਨੇ ਮਰਜ਼ੀ ਕਦਮ ਚੱਲ ਲਓ ਤੁਸੀਂ ਕਿਤੇ ਪਹੁੰਚ ਨਹੀਂ ਸਕਦੇ ਔਰ ਜੇ ਤੁਸੀਂ 10 ਸਟੈਪ ਅੱਗੇ ਲੈ ਲਏ 10 ਫਿਰ ਪਿੱਛੇ ਲਿਆ 10 ਫਿਰ ਅੱਗੇ ਲੈ ਲਏ 10 ਪਿੱਛੇ ਫਿਰ ਤੁਸੀਂ ਉੱਥੇ ਹੀ ਹੋਵੋਗੇ ਜਿੱਥੋਂ ਚੱਲਣਾ ਸ਼ੁਰੂ ਕੀਤਾ ਸੀ
ਫਿਰ ਤੁਹਾਡਾ ਸਫ਼ਰ ਉਹ ਬੱਸ ਦੇ ਕੰਡਕਟਰ ਵਰਗਾ ਜਾਣਾ ਵੀ ਕਿਤੇ ਨਹੀਂ ਦੇ ਸਫ਼ਰ ਵੀ ਰੋਜ਼ ਦਾ
ਆ ਠੀਕ ਆ ਨਹੀਂ ਇਸ ਕਰਕੇ ਜੇ ਤੁਸੀਂ ਚੱਲਣਾ ਸ਼ੁਰੂ ਕਰਤਾ ਜੇ ਤੁਸੀਂ ਥੱਕ ਗਏ ਥੋੜ੍ਹਾ ਜਾਂ ਤੁਸੀਂ ਮਤਲਬ ਕਿ ਥੋੜ੍ਹਾ ਤੁਹਾਡਾ ਤੁਸੀਂ ਉੱਥੇ ਖੜ ਕੇ ਥੋੜ੍ਹੀ ਦੇਰ ਆਰਾਮ ਕਰ ਲਓ ਸਟੇ ਕਰ ਲਓ ਪਿੱਛੇ ਨਾ ਆਵੋ
ਵਾਹ
ਜਦੋਂ ਪਹਾੜੀ 'ਤੇ ਚੜ੍ਹਦੇ ਹਾਂ ਨਾ ਜੇ ਅਸੀਂ ਥੱਕਦੇ ਹਾਂ ਜੇ ਸਾਡਾ ਟੀਚਾ ਐਨ ਟੋਪ 'ਤੇ ਪਹੁੰਚਣ ਦਾ ਉੱਥੇ ਬੈਠ ਜਾਓ ਆਰਾਮ ਕਰ ਲਓ ਪਾਣੀ ਪੀ ਲਓ ਡਰ ਕੇ ਨੀਚੇ ਨਾ ਆਓ ਵੀ ਮੈਨੂੰ ਚੜਿਆ ਨਹੀਂ ਜਾਣਾ
ਦੈਟਸ ਗੁੱਡ ਪੁਆਇੰਟ ਭਾਜੀ
ਗੱਲ ਸਹੀ ਹੈ
ਨਹੀਂ ਜ਼ਿਆਦਾਤਰ ਲੋਕ ਇਹੀ ਕਰਦੇ ਨੇ ਚੜ੍ਹਨ ਦੀ ਕੋਸ਼ਿਸ਼ ਕਰਦੇ ਨੇ ਫਿਰ ਉੱਤਰੇ ਆਉਂਦੇ ਨੇ ਫਿਰ ਚੜ੍ਹਦੇ ਦੀ ਕੋਸ਼ਿਸ਼ ਕਰਦੇ ਨੇ ਫਿਰ ਉੱਤਰੇ ਆਉਂਦੇ ਨੇ ਇਹੀ ਮੈਂ ਕਰਕੇ ਕਹਿੰਦਾ ਵੀ ਜਦੋਂ ਆਦਤਾਂ ਤੁਸੀਂ ਹੌਲੀ ਹੌਲੀ ਸੁਧਾਰੋਗੇ ਨਾ ਜਦੋਂ ਤੁਸੀਂ ਦੋ ਦੇ ਉੱਤੇ ਆਪਣਾ ਜਿੱਤ ਪ੍ਰਾਪਤ ਕਰ ਲਈ ਥੋੜ੍ਹੀ ਦੇਰ ਬੈਠੋ ਆਰਾਮ ਕਰੋ ਪਿੱਛੇ ਨਾ ਆਵੋ
ਠੀਕ ਹੈ ਰੀਅਸੈਸ ਕਰੋ
ਹਾਂ ਰੀਅਸੈਸ ਕਰੋ ਉਹਨੂੰ ਖੁਸ਼ੀ ਹੋਊਗੀ ਤੁਹਾਨੂੰ ਵੀ ਯਾਰ ਜੇ ਮੈਂ ਇੰਨੇ ਕਿਤੇ ਕੰਮ ਕਰ ਲਿਆ ਉਹ ਵੀ ਕਰ ਲਊਂਗਾ ਮੈਂ
ਸਹੀ ਗੱਲ
ਮੈਂ ਕਿਤੇ ਨਾ ਕਿਤੇ ਦੇਖਿਆ ਹਰੇਕ ਪੋਡਕਾਸਟ ਦੇ ਵਿੱਚ ਜਦ ਵੀ ਮੈਂ ਪੋਡਕਾਸਟ ਸਮਾਪਤ ਕਰਨ ਦੀ ਗੱਲ ਕਰਦਾ ਨਾ ਆਪਣੇ ਗੈਸਟ ਉਦੋਂ ਵੀ ਖਾਸ ਗੱਲ ਕਰਕੇ ਜਾਂਦੇ ਨੇ
ਬਸ ਇਹ ਤੁਹਾਡੇ ਵਰਗੇ ਇੰਟਲੈਕਚੁਅਲ ਜਿਹੜੇ ਬੈਠੇ ਨੇ ਮੇਰੇ ਸਟੂਡੈਂਟ ਇਹਨਾਂ ਕਰਕੇ ਆਪਣੇ ਆਪ ਅੰਦਰ ਐਨਰਜੀ ਆ ਜਾਂਦੀ ਆ ਅਤੇ ਗੱਲ ਆਪਣੇ ਆਪ ਹੀ ਯਾਦ ਆ ਜਾਂਦੀ ਆ ਅਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ
ਜੀ
ਥੈਂਕ ਯੂ
ਅਤੇ ਮੈਂ ਦੇਖਣ ਵਾਲਿਆਂ ਨੂੰ ਇੱਕ ਵਾਰੀ ਜ਼ਰੂਰ ਕਹਿਣਾ ਬੇਨਤੀ ਕਰਨਾ ਚਾਹੂੰ ਵੀ ਵੀਡੀਓਜ਼ ਨੂੰ ਪਲੀਜ਼ ਲਾਈਕ ਜ਼ਰੂਰ ਕਰੋ ਇਹਦੇ ਨਾਲ ਸਾਨੂੰ ਹੋਰ ਵਾਧਾ ਮਿਲਦਾ ਯਾਨੀ ਵੀ ਅਸੀਂ ਬਣਾਈ ਜਾਈਏ ਆਪਾਂ ਇੱਦਾਂ ਦਾ ਕੰਟੈਂਟ
ਜ਼ਰੂਰ ਜ਼ਰੂਰ ਤੁਹਾਡੇ ਸਹਿਯੋਗ ਨਾਲ ਸਾਡੇ 'ਚ ਹੋਰ ਬਲਕਿ ਕੌਨਫੀਡੈਂਸ ਆਉਂਦਾ ਗੱਲ ਕਰੀ ਤਾਂ ਜਾਂਦੀ ਆ ਜਦੋਂ ਕੌਨਫੀਡੈਂਸ ਆਉਂਦਾ ਜਦੋਂ ਇੱਕ ਸਪੀਕਰ ਬੋਲ ਰਿਹਾ ਨਾ ਉਹ ਪਬਲਿਕ ਦੀ ਤਾੜੀਆਂ ਦੇ ਵਿੱਚ ਨਾ ਉਹਦੀ ਜਾਨ ਛਿਪੀ ਹੁੰਦੀ ਆ ਠੀਕ ਆ ਨੀ, ਜਦੋਂ ਆਡੀਅੰਸ ਤਾੜੀਆਂ ਮਾਰ ਦਿੰਦੀ ਆ ਫਿਰ ਉਹਦੇ ਅੰਦਰੋਂ ਜੋ ਕੁਛ ਨਿਕਲਦਾ ਨਾ ਹੁੰਦਾ ਉਹ ਉਹਦੇ ਲਈ ਆ ਸਰੋਤਿਆਂ ਲਈ, ਪਰ ਉਹ ਆਪ ਮੁਹਾਰੇ ਨਿਕਲ ਆਉਂਦਾ। ਇਸ ਕਰਕੇ ਜੇ ਤੁਸੀਂ ਸਾਰੇ ਸਾਡੇ ਸ਼ੋਅ ਨੂੰ ਸਾਡੀ ਥੋੜ੍ਹੀ ਜਿਹੀ ਕੋਸ਼ਿਸ਼ ਨੂੰ ਪਸੰਦ ਕਰੋਗੇ ਤਾਂ ਡੈਫੀਨੈਟਲੀ ਵਧੀਆ ਗੱਲਾਂ ਕਰਾਂਗੇ ਅਤੇ ਵਧੀਆ ਤੁਹਾਡੇ ਲਈ ਲੈ ਕੇ ਆਵਾਂਗੇ ਜਾਣਕਾਰੀ ਜੋ ਜਿੰਨੇ ਯੋਗੇ ਵੀ ਅਸੀਂ ਹੈਗੇ ਹਾਂ।
ਓਕੇ ਜੀ, ਧੰਨਵਾਦ।
ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ।